ਸਤਿਕਾਰ ਦੇ ਸੰਬੰਧ ਵਿੱਚ ਸਾਰਿਆਂ ਨੇ ਸਮਝ ਲਿਆ ਨਾ ਬਾਣੀ ਦਾ ਕਿਵੇਂ ਸਤਿਕਾਰ ਕਰਨਾ ਹੈ। ਹਜ਼ੂਰੀ ਆ ਗੱਲ ਉੱਥੇ ਰੱਖਣਾ ਹੈ। ਸੋ ਜਿਹੜਾ ਹੈ ਹੱਥ ਜਦੋਂ ਵੀ ਹੇਠਾਂ ਲਾਉਂਦੇ ਨੇ ਇਹਨੂੰ ਹਜ਼ੂਰੀ ਦੇ ਨਾਲ ਇੱਦਾਂ ਰੱਖ ਕੇ ਲਾਉਂਦੇ ਨੇ। ਚਾਦਰ ਦੇ ਉੱਤੇ ਪੈਰ ਨਹੀਂ ਤੁਹਾਡੇ ਲੱਗਣੇ ਚਾਹੀਦੇ। ਖੰਘ ਵਗੈਰਾ ਜਦੋਂ ਆਉਂਦੀ ਹੈ ਤਾਂ ਇਹ ਹਜ਼ੂਰੀ ਨੱਕ ਦੇ ਮੂਹਰੇ 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 ਕਰ ਲੈਣਾ ਹੈ ਤੇ ਬਾਣੀ ਪੜ੍ਹਦਿਆਂ ਪੈਰਾਂ ਨੂੰ ਨਹੀਂ ਖੋਚਣਾ, ਪਹਿਲਾਂ ਉਂਗਲਾਂ ਨਹੀਂ ਪਾਉਣੀਆਂ ਤੇ ਬੁੱਲਾਂ ਵਗੈਰਾ ਨੂੰ ਹੱਥ ਨਹੀਂ ਲਾਉਣੇ। ਸੋ ਇਹ ਸਾਰਾ ਤੁਸੀਂ ਧਿਆਨ ਰੱਖਣਾ ਹੈ। ਜੇ ਅਸੀਂ ਹਰਕਤ ਹੁੰਦੀ ਹੈ ਕਾਜ ਵਗੈਰਾ ਕਰਨ ਦੀ ਤਾਂ ਆਪਣੀ ਹਜ਼ੂਰੀ ਦੇ ਨਾਲ ਕਰ ਸਕਦੇ ਹੋ। ਤੇ ਅਗਲੀ ਵਾਰ ਨਾਲ ਇਸੇ ਸੰਬੰਧ ਵਿੱਚ ਜਰਾਬਾਂ ਵੀ ਪਾ ਕੇ ਬਹਿ ਜਾਂਦੇ ਨੇ। ਅੱਜ ਕੱਲ੍ਹ ਵੀ ਮਾਡਰਨ ਬਹੁਤ ਸਿੱਖ ਬਣ ਗਏ, ਗੁਰੂ ਗ੍ਰੰਥ ਸਾਹਿਬ ਹਜ਼ੂਰੀ ਵਿੱਚ ਵੀ ਜਰਾਬਾਂ ਪਾ ਕੇ ਬਹਿ ਜਾਂਦੇ ਨੇ। ਉਹ ਖਿਆਲ ਕਰੋ, ਇਉਂ ਸਮਝ ਲਓ ਵੀ ਚਾਹੇ ਜੋੜਾ ਪਾ ਕੇ ਬਹਿ ਗਏ ਜਾਂ ਜਰਾਬਾਂ ਪਾ ਕੇ ਬਹਿ ਗਏ। ਕਿਤੇ ਜਰਾਬ ਨੂੰ ਜਿਹੜਾ ਅਸੀਂ ਆਪਣੇ ਨਾਸਾਂ ਕੋਲ ਲਾ ਕੇ ਦੇਖ ਲਿਓ ਵੀ ਉੱਥੇ ਸੁਗੰਧੀ ਆਉਂਦੀ ਕਿ ਸੁਗੰਧੀ ਆਉਂਦੀ ਹੈ। ਕੈਸੀ ਭੈੜੀ ਬਰਫੋ ਜਿਹੜੀ ਹੈ ਉਹ ਜਰਾਬਾਂ ਦੇ ਵਿੱਚੋਂ ਉਹ ਸਮੈਲ ਹੁੰਦੀ ਹੈ ਤੇ ਉਹੀ ਆਪਾਂ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਦੇ ਜੋੜ ਪਾ ਕੇ ਬਹਿ ਜਾਈਏ ਤੇ ਖਿਆਲ ਕਰੋ ਕਿਹੜੀ ਕੋਈ ਜਲਦੀ ਅਸੀਂ ਕਰਨ ਲੱਗੇ ਹੋਏ ਹਾਂ। ਸੋ ਨਾਲ ਜਦੋਂ ਵੀ ਤੁਸੀਂ ਕਿਤੇ ਕਿਰਿਆ ਕਰਕੇ ਆਉਂਦੇ ਹੋ ਤਾਂ ਤੁਸੀਂ ਜਿਹੜਾ ਹੈ ਪੈਰ ਧੋ ਕੇ ਜ਼ਰੂਰ ਆਉਂਦੇ, ਜਤਨ ਵੀ ਕਿਰਿਆ ਕਰੋ। ਇੱਥੇ ਆਪਾਂ ਵੇਖਦੇ ਹਾਂ ਜਿੱਥੇ ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਹੈ ਕਿ ਮਾਡਰਨ ਜਾਂ ਰੂਪਾਂ ਲਾ ਲਿਆ ਆਪਾਂ ਨੇ ਸਿੱਖੀ ਨੂੰ। ਸਿੱਖੀ ਜਿਹੜੀ ਹੈ ਭਾਈ ਜਿਸਮ ਤੇ ਨਿਸ਼ ਬਣੇ ਮਰਜ਼ਾਦਾ ਤੇ ਮਰਜ਼ਾਦਾ ਹੀ ਹੈ। ਕਈ ਬਣਾ ਹੀ ਪੈਰ ਧੋਤੇ ਅੰਦਰ ਜਾਂਦੇ ਨੇ ਗੁਰਦੁਆਰਾ ਸਾਹਿਬ 'ਚ ਜਰਾਬਾਂ ਸਮੇਤ ਹੀ ਜਾਂਦੇ ਨੇ। ਸੋ ਉਹ ਸਾਰਾ ਖਿਆਲ ਕਰੋ ਵੀ ਆਪਾਂ ਕੋਈ ਸਾਡੇ ਉੱਚੇ ਪਾਸੇ ਦੇ ਖੁਸ਼ੀ ਨਹੀਂ ਲੈ ਰਹੇ ਬਿਨਾਂ ਪੈਰ ਧੋਤੇ। ਤੁਸੀਂ ਜੋ ਕੋਈ ਜਾਂਦੇ ਹੋ ਹਰਿਮੰਦਰ ਸਾਹਿਬ ਜੀ ਉੱਥੇ ਸੁਨਹਿਰੀ ਪੈਂਦੀ ਪ੍ਰਕਾਸ਼, ਉੱਥੇ ਵੀ ਠੰਡ ਪੈਂਦੀ ਹੈ। ਇੱਥੇ ਤਾਂ ਆਪਾਂ ਨੂੰ ਪਾਣੀ ਵਾਲੀ ਗਰਮਾਂ ਦਾ ਗਰਮ ਕਰਿਆ ਕਰਿਆ ਮਿਲਦਾ ਹੈ। ਉੱਥੇ ਸੰਗਤਾਂ ਠੰਡੇ ਪਾਣੀ ਨਾਲ ਪੈਰ ਧੋ ਕਰਕੇ ਹਰਿਮੰਦਰ ਸਾਹਿਬ ਜਾ ਸਕ ਜਾਂਦੇ ਨੇ। ਜਿਵੇਂ ਹੋਰ ਵੀ ਸਥਾਨ ਨੇ ਆਪਾਂ ਵੇਖਦੇ ਹਾਂ ਮੂਹਰੇ ਪੈਰ ਧੋਣ ਵਾਸਤੇ ਪਾਣੀ ਦਾ ਸਾਧਨ ਬਣਾਇਆ ਹੋਇਆ, ਆਪਣੇ ਸੁਭਾਅ ਦੀ ਕਿਰਪਾ ਬਣ ਗਿਆ। ਹਾਂ ਜੁੱਤੀਆਂ ਜਿਹੜਾ ਜਗਾੜ ਹੈ ਤੁਸੀਂ ਜਿਹੜਾ ਹੈ ਪਿੱਛੇ ਆਪਣਾ ਖੋਲੋ, ਜਿੱਥੇ ਪੈਰ ਧੋਣ ਵਾਸਤੇ ਜੁੱਤੀਆਂ ਨਾ ਖੋਲੋ, ਜੋੜੇ ਆਪਾਂ ਅੱਗੇ ਖੋਲਦੇ ਹਾਂ। ਇਸ ਲਈ ਉਹਨਾਂ ਥਾਂ ਦੇ ਜੋੜੇ ਨੂੰ ਖੋਲਣੇ ਚਾਹੀਦੇ ਆਪਾਂ ਪੈਰ ਦੋਵੇਂ ਪਾਸੇ ਜੀਨਾਂ ਵਾਲੇ ਪਾਸੇ ਵੀ ਤੁਸੀਂ ਆਪਣੇ ਪ੍ਰਬੰਧਕਾਂ ਨੇ ਬਣਾ ਦਿੱਤੀ ਹੈ ਪੈਰ ਧੋਣ ਲਈ ਅਤੇ ਸਿੰਘਾਂ ਵਾਲੇ ਪਾਸੇ ਵੀ ਜਦੋਂ ਵੀ ਜੋੜਾ ਲਾਉਣ ਪੈਰ ਧੋ ਕੇ ਗੁਰਦੁਆਰਾ ਸਾਹਿਬ ਜਾਣਾ ਚਾਹੀਦਾ, ਇਹ ਆਦਮ ਬਾਣੀ ਹੈ। ਇਸ ਲਈ ਐਸਾ ਨਾ ਮਨ ਕਿਰਪਾ ਕਰਕੇ ਬਹੁਤ ਹੀ ਤਰੱਕੀ ਹੋ ਜਾ ਕਰੋ ਅਤੇ ਕਦੇ ਜੋੜਾ ਸਿਮੇਂ ਜਾਣ ਲੱਗ ਜਾਓ ਪੰਥ। ਇਹ ਬੜੇ ਕਈ ਥਾਵਾਂ 'ਤੇ ਐਸਾ ਹੋ ਗਿਆ ਲੰਗਰ ਵਿੱਚ ਲੋਕ ਜੋੜਿਆ ਸਿਮੇਂ ਜਾਂਦੇ ਨੇ ਕੁਝ ਗੁਰਦੁਆਰਿਆਂ ਵਿੱਚ। ਰੱਬ ਕਿਰਪਾ ਰੱਖਿਆ ਪਤਾ ਆ ਵਜੇ ਨਾਲ ਕੀਤਾ ਜਾਣਾ ਚਾਹੀਦਾ ਇਹ ਹੋਣਾ ਚਾਹੀਦਾ ਹੈ। ਗੁਰੂ ਸਾਹਿਬ ਨੇ ਪ੍ਰਜਾਵਾਂ ਚਲਾਈਆਂ ਨੇ। ਸੋ ਹੁਣ ਆਓ ਆਪਾਂ ਸ਼੍ਰੀ ਜਪਜੀ ਸਾਹਿਬ ਸ਼ੁਰੂ ਕਰਨ ਲੱਗੇ ਹਾਂ। ਇਹਦੇ ਸ਼ੁਰੂਆਤ ਵਿੱਚ ਪਹਿਲਾਂ ਸਤਸੰਗਤ ਹਰੇਕ ਬਾਣੀ ਦੇ ਨਾਲ ਇੱਕ ਉਥਾਨ ਕਾਕੇ ਹੀ ਜਾਂਦੀ ਹੈ। ਉਥਾਨ ਕਾਕੇ ਨੂੰ ਕਹਿੰਦੇ ਨੇ ਇਹ ਬਾਣੀ ਕਿਸ ਗੁਰੂ ਨੇ ਰਚੀ, ਕਿੱਥੇ ਰਚੀ, ਕਿਉਂ ਰਚੀ। ਬਾਬੇ ਤੁਹਾਡਾ ਉਂਗਲ ਧੋ ਗਿਆ ਹੋਇਆ, ਮੈਂ ਪਹਿਲਾਂ ਵੀ ਕੀਤੀ ਮੁੱਲ ਨੂੰ ਤੁਹਾਡਾ ਲੱਗ ਗਿਆ ਨਾ, ਆਦਤ ਆਉਂਦੀ ਹੈ ਖਾਜ ਕੋਈ ਦੇਖੋ ਜੀ ਮੁੱਲ ਉੱਤੇ ਹੱਥ ਰੱਖੇ ਜਾਂਦੇ ਨੇ, ਆਦਤ ਬਣ ਜਾਂਦੀ ਹੈ। ਖੇਤਰ ਕਰੋ ਇੱਥੇ ਪਾਣੀ ਧੋ ਲਓ, ਕੋਈ ਨਹੀਂ ਅੱਜ ਪਹਿਲਾ ਦਿਨ ਹੈ ਹੋ ਜਾਂਦਾ ਸਰ, ਕੋਈ ਗੱਲ ਨਹੀਂ ਕਿਉਂਕਿ ਪੁਰਾਣੇ ਜੇ ਸਵਾਲ ਪੱਕੇ ਜੇ ਹੋਏ ਨੇ ਹੋਰ ਉੱਠ ਕੇ ਝੋਂਗੇ, ਜੇ ਐਸਾ ਹੋ ਜਾਂਦਾ ਭਾਈ ਉੱਠ ਕੇ ਇੱਥੇ ਹੱਥ ਧੋ ਸਕਦੇ ਤੁਸੀਂ, ਫਿਰ ਕੋਈ ਗੱਲ ਨਹੀਂ। ਇਹਨੂੰ ਆਪਣਾ ਇਨਸਲਟ ਨਹੀਂ ਸਮਝਣਾ, ਵਿਅਕਤੀ ਨਹੀਂ ਸਮਝਣੀ, ਇਉਂ ਸਮਝੋ ਇਸ ਪੱਕੇ ਹੋ ਰਹੇ ਆ। ਅਤੇ ਆਪਾਂ ਉਥਾਨਕਾ ਦੀ ਗੱਲ ਕਰ ਰਹੇ ਸੀ, ਉਥਾਨਕਾ ਕਿਹਨੂੰ ਕਹਿੰਦੇ ਨੇ, ਉਥਾਨਕਾ ਦੇ ਅਰਥ ਨੇ ਬਾਣੀ ਨਾਲ ਸੰਬੰਧਿਤ ਉਹ ਬਾਣੀ ਜਾਂ ਸ਼ਬਦ ਕਿੱਥੇ ਰਚਿਆ, ਕਿਹੜੀ ਥਾਂ 'ਤੇ ਰਚਿਆ, ਕਿਸ ਗੁਰੂ ਨੇ ਰਚਿਆ ਉਹ ਸ਼ਬਦ ਜਾਂ ਬਾਣੀ, ਅਤੇ ਉਹ ਕਿਹਦੇ ਲਈ ਰਚੀ, ਕਿਹਦੇ ਪ੍ਰਥਾਏ ਰਚੀ, ਕਿਉਂ ਰਚੀ। ਇਹ ਸਾਰੇ ਸਿਲਸਿਲੇ ਦਾ ਨਾਂ ਉਥਾਨਕਾ ਹੈ। ਇਸ ਕਰਕੇ ਸ੍ਰੀ ਜਪਜੀ ਸਾਹਿਬ ਜੀ ਦੀ ਵੀ ਉਥਾਨਕਾ ਹੈ। ਕਿਸਨੇ ਰਚੀ ਇਹ, ਇਹਦੇ ਰਚਾਇਤਾ ਗੁਰੂ ਨਾਨਕ ਸਾਹਿਬ ਜੀ ਨੇ, ਇਹਦੇ ਰਚਨਹਾਰ ਇਹ ਬਾਣੀ ਗੁਰੂ ਨਾਨਕ ਸਾਹਿਬ ਜੀ ਨੇ ਚਾਹੀ ਹੈ। ਕਿਉਂ ਚਾਹੀ, ਜੀਵਾਂ ਦੀ ਕਲਿਆਣ ਵਾਸਤੇ, ਭਲੇ ਵਾਸਤੇ, ਬ੍ਰਹਮ ਗਿਆਨ ਦੀ ਪ੍ਰਾਪਤੀ ਕਰਾਉਣ ਵਾਸਤੇ, ਇਸ ਲਈ ਉਹ ਚਾਹੀ ਹੈ। ਸ੍ਰੀ ਜਪਜੀ ਸਾਹਿਬ ਬ੍ਰਹਮ ਗਿਆਨ ਦੀ ਲਾਤੀਫ ਹੈ, ਬ੍ਰਹਮ ਗਿਆਨ ਪ੍ਰਾਪਤ ਹੁੰਦਾ ਵਾਰ ਵਾਰ ਪਾਠ ਕੀਤੇ ਹਨ। ਅਤੇ ਕਿੱਥੇ ਉਚਾਰੀ, ਕਿਹਦੇ ਪ੍ਰਥਾਏ ਉਚਾਰੀ, ਇਹ ਸਤਸੰਗਤ ਤਿੰਨ ਥਾਂ 'ਤੇ ਇਸ ਬਾਣੀ ਦਾ ਉਚਾਰ ਹੋਇਆ। ਜਦੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਪਾਤਸ਼ਾਹ ਵੇਈ ਨਦੀ ਦੇ ਰਾਹੀਂ ਪ੍ਰਵੇਸ਼ ਹੋਏ ਨੇ ਸੁਲਤਾਨਪੁਰ ਲੋਧੀ ਵਿਖੇ। ਤੁਸੀਂ ਸੁਲਤਾਨਪੁਰ ਲੋਧੀ ਦਰਸ਼ਨ ਕੀਤੇ ਹੋਣਗੇ, ਉੱਥੇ ਨਾਲ ਵੇਈ ਨਦੀ ਵਹਿ ਰਹੀ ਹੈ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਭੈਣ ਦਾ ਸਹੁਰਾ ਘਰ ਸੀ ਸੁਲਤਾਨਪੁਰ, ਬੀਬੀ ਨਾਨਕੀ ਜੀ ਦਾ। ਇੱਥੇ ਮਹਾਰਾਜ ਬਹੁਤ ਸਮਾਂ ਰਹੇ ਨੇ, ਇੱਥੇ ਜੋ ਰਹੇ ਨੇ ਵੇਈ ਨਦੀ ਵਿੱਚ ਇਸ਼ਨਾਨ ਕਰਨ ਵਾਸਤੇ ਵਾਹ ਪ੍ਰਵੇਸ਼ ਹੋ ਗਏ ਨੇ, ਬਾਹਰ ਆਏ ਨੇ ਲੋਕ ਹੋ ਗਏ ਨਦੀ 'ਚ। ਜਿਹੜੇ ਨਾਸਤਿਕ ਲੋਕ ਸੀ ਉਹਨਾਂ ਦਾ ਖਿਆਲ ਆਪੋ ਆਪਣਾ ਸੀ ਕਿ ਲੋ ਜੀ ਲੋਕ ਗਏ ਨੇ। ਇੱਥੋਂ ਤੱਕ ਗੁਰੂ ਨਾਨਕ ਸਾਹਿਬ ਜੀ ਦਾ ਭਣੋਈਆ ਜਿਹੜਾ ਸੀ ਜੈ ਰਾਮ, ਬੇਬੇ ਨਾਨਕੀ ਸਰਦਾਰ ਜੋ ਰਹੀ ਆ ਬਹੁਤ ਗੁਰੂ ਨਾਨਕ ਸਾਹਿਬ ਜੀ ਦੀ, ਉਹਨੇ ਉਹਨਾਂ ਨੂੰ ਰੱਬ ਬੰਨਿਆ ਮੁੜ ਤੋਂ ਲੈ ਕੇ। ਜੈ ਰਾਮ ਜੀ ਕਹਿਣ ਲੱਗੇ ਨੇ ਤੂੰ ਕਮਲੀ ਹੋ ਗਈ ਹੈ, ਉਹ ਤਿੰਨ ਦਿਨ ਹੋ ਗਏ ਬਾਹਰ ਨਹੀਂ ਨਿਕਲੇ, ਉਹਨਾਂ ਨੂੰ ਲੱਭੀਏ ਡੁੱਬ ਗਏ ਨੇ, ਉਹਨਾਂ ਦੀ ਜਿਹੜੀ ਬੋਡੀ ਲੱਭੀ ਹੈ। ਉਹਨੇ ਆਪਣੇ ਤੌਰ 'ਤੇ ਜਿਹੜਾ ਸੀ ਜਿਹੜੀ ਉਹਦੀ ਭਾਵਨਾ ਸੀ ਉਹਨੇ ਬਣਾਈ, ਪਰ ਬੇਬੇ ਨਾਨਕੀ ਕਹਿਣ ਲੱਗੇ ਨਹੀਂ, ਉਹ ਤਾਂ ਡੁੱਬਦਿਆਂ ਨੂੰ ਤਾਰਨ ਵਾਲੇ ਨੇ, ਉਹਦੇ ਬੇੜੇ ਪੰਨੇ ਲਾਉਣ ਵਾਲੇ ਨੇ, ਮੈਨੂੰ ਪਤਾ ਹੈ ਉਹ ਰੱਬ ਰੂਪ ਨੇ, ਸੰਸਾਰ ਦੇ ਕਿਸੇ ਭਲੇ ਵਾਸਤੇ ਉਹ ਰੱਬ ਕੋਲ ਗਏ ਹੋਣਗੇ। ਸੋ ਉਹਨੇ ਆਪਣੀ ਸ਼ਰਧਾ ਬਣਾ ਕਰਕੇ ਰੱਖੀ ਹੈ। ਚਲੋ ਰਹੋ ਵਿਚਾਰ ਸਾਨੂੰ ਸੱਚੇ ਪਾਤਸ਼ਾਹ ਬੇਈ ਨਦੀ ਅਸੀਂ ਪ੍ਰਵੇਸ਼ ਹੋ ਕਰਕੇ ਸਤਸੰਗ ਪਹੁੰਚੇ, ਸਤਸੰਗ ਪਹੁੰਚ ਕੇ ਅਕਾਲ ਪੁਰਖ ਦੇ ਸਨਮੁੱਖ ਸਤਿਗੁਰਾਂ ਨੂੰ ਪਹਿਲਾਂ ਗੁਰੂ ਧਾਰਨ ਕੀਤਾ ਹੈ, ਕਿਉਂਕਿ ਅੱਗੇ ਗੁਰੂ ਗੁਰੂ ਬਣ ਕੇ ਆਉਣਾ ਸੀ। ਆਪ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਅਕਾਲ ਪੁਰਖ ਨੂੰ ਗੁਰੂ ਧਾਰਿਆ। ਜੇ ਕੋਈ ਸਵਾਲ ਪੁੱਛੇ ਵੀ ਗੁਰੂ ਨਾਨਕ ਸਾਹਿਬ ਗੁਰੂ ਕੌਣ ਸੀ, ਕਿਉਂਕਿ ਗੁਰੂ ਆਪ ਇਹ ਉੱਤਰ ਹੋਵੇ ਕਿ ਅਕਾਲ ਪੁਰਖ ਨੂੰ ਗੁਰੂ ਨੇ ਧਾਰਿਆ ਸਤਸੰਗ ਜਾ ਕਰਕੇ। 24 ਸਾਲ ਦਾ ਭਾਗ ਵਿੱਚ ਪੜ੍ਹਦੇ ਹਾਂ, ਗੁਰੂ ਗੋਬਿੰਦ ਸਿੰਘ ਜੀ ਖਾਲਸੇ ਨੇ ਪੁੱਛਿਆ ਸੀ ਮਾੜੇ ਦੱਸਿਓ ਗੁਰੂ ਨਾਨਕ ਸਾਹਿਬ ਦਾ ਗੁਰੂ ਕੌਣ ਸੀ, ਤੁਹਾਡੇ ਦਾ ਪਿਓ ਗੁਰੂ ਤੇਗ ਬਹਾਦਰ ਸੀ, ਉਦੋਂ ਪਹਿਲਾਂ ਜੋ ਪਹਿਲੇ ਗੁਰੂ ਸੀ ਗੁਰੂ ਨਾਨਕ ਸਾਹਿਬ ਦਾ ਗੁਰੂ ਕੌਣ ਸੀ। ਕਲਗੀਧਰ ਜੀ ਨੇ 24 ਸਾਲ ਦੇ ਉੱਤਰ ਦੇ ਦਿੱਤਾ, ਆਦ ਅੰਤ ਇੱਕ ਆਇਆ ਵਧਾਰਾ ਸੋਈ ਗੁਰੂ ਸਮਝਿਓ ਗਮਾਰਾ, ਜਿਹੜਾ ਆਦ ਅੰਤ ਤੋਂ ਲੈ ਕੇ ਪਰਮੇਸ਼ਵਰ ਅਕਾਲ ਸਰੂਪ ਹੈ ਉਹੀ ਉਹਨਾਂ ਦਾ ਉਹਨਾਂ ਨੇ ਗੁਰੂ ਸਥਾਪਨ ਕੀਤਾ ਹੈ। ਜਦੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੇ ਅਕਾਲ ਪੁਰਖ ਨੂੰ, ਹਾਲਾਂਕਿ ਆਪ ਅਕਾਲ ਸਰੂਪ ਨੇ ਅਤੇ ਫਿਰ ਵੀ ਇਹ ਮਰਿਆਦਾ ਸੰਸਾਰ 'ਚ ਗੁਰੂ ਵਾਲੀ ਕਾਇਮ ਖੜ੍ਹਨੀ ਸੀ, ਆਪ ਗੁਰੂ ਵਾਲੇ ਬਣੇ ਨੇ ਅਕਾਲ ਪੁਰਖ ਨੂੰ ਗੁਰੂ ਧਾਰਨ ਕਰ ਕਰਕੇ। ਉਸ ਵੇਲੇ ਜਦੋਂ ਗੁਰੂ ਧਾਰਨ ਕਰਿਆ ਜਾਂਦਾ ਤਾਂ ਗੁਰੂ ਆਪਣੇ ਸੇਵਕ ਨੂੰ ਸਿੱਖ ਨੂੰ ਤਿੰਨ ਚੀਜ਼ਾਂ ਦਿੰਦਾ ਹੈ ਜਿਹਨੂੰ ਗੁਰਦੀਖਿਆ ਕਹਿ ਦਿੰਦੇ ਨੇ, ਇੱਕ ਗੁਰਮੰਤਰ, ਇੱਕ ਮੂਲ ਮੰਤਰ, ਇੱਕ ਬੀਜ ਮੰਤਰ ਅਤੇ ਚੌਥੀ ਸਤਸੰਗ ਜੀ ਮਾਲਾ ਮੰਤਰ। ਚਾਰ ਚੀਜ਼ਾਂ ਦਾ ਇਹ ਗੁਰੂ ਵੱਲੋਂ ਪ੍ਰਾਪਤੀ ਹੁੰਦੀ ਹੈ, ਸੇਵਕ ਨੂੰ ਸਿੱਖ ਨੂੰ ਚੇਤੇ ਨੂੰ ਕਹਿ ਦਿਓ। ਫਿਰ ਵਿਚਾਰ ਸਮਝ ਲਓ, ਮੂਲ ਮੰਤਰ, ਦੂਜਾ ਗੁਰ ਮੰਤਰ, ਤੀਸਰਾ ਬੀਜ ਮੰਤਰ, ਚੌਥਾ ਮਾਲਾ ਮੰਤਰ। ਇਹ ਪ੍ਰਾਪਤੀ ਮਾਚੇ ਪਾਤਸ਼ਾਹ ਨੂੰ ਆਪ ਕਾਲ ਗੁਰੂ ਨੇ ਸੋਏ ਪਾਸੇ ਕੀਤੀ ਹੈ। ਗੁਰਮੰਤਰ ਕੀ ਦਿੱਤਾ ਗੁਰੂ ਨਾਨਕ ਸਾਹਿਬ ਜੀ ਨੂੰ, ਵਾਹਿਗੁਰੂ। ਇਹਦਾ ਜਦੋਂ ਉਚਾਰਨ ਆਪਾਂ ਨੇ ਕਰਨਾ ਕਿ ਵਾਹਿਗੁਰੂ ਵਾਹਿਗੁਰੂ ਕਹੀ ਜਾਂਦੇ ਨੇ, ਉਚਾਰਨ ਸ਼ੁੱਧ ਨਹੀਂ ਹੈ। ਵਾਹੇ ਨੂੰ ਕਰਨਾ, ਆਹੇ ਨੂੰ ਸਿਆਹੀ, ਗੰਗੇ ਨੂੰ ਮੌਕੜ, ਹਰਾਰੇ ਨੂੰ ਦੁਲੈ ਖੜੇ। ਸੋ ਵਾਹਿਗੁਰੂ ਇਹਦਾ ਉਚਾਰਨ ਹੈ। ਇਹ ਗੁਰਮੰਤਰ ਅਕਾਲ ਪੁਰਖ ਨੇ ਸਤਿਗੁਰੂ ਨਾਨਕ ਸਾਹਿਬ ਜੀ ਨੂੰ ਬਖਸ਼ਿਸ਼ ਕੀਤਾ ਹੈ। ਦੂਜਾ ਹੈ ਜੀ ਮੂਲ ਮੰਤਰ, ਮੁੱਢ ਸਾਰੇ ਮੰਤਰਾਂ ਦਾ ਮੁੱਢ ਹੋਵੇ, ਮੂਲ ਹੋਵੇ, ਉਹ ਕੀ ਹੈ, ਉਹ ਅਕਾਲ ਪੁਰਖ ਨੇ ਇੱਕ ਓਅੰਕਾਰ ਉਚਾਰ ਕਰਕੇ ਗੁਰਪ੍ਰਸਾਦ ਤੱਕ ਗੁਰੂ ਨਾਨਕ ਸਾਹਿਬ ਨੂੰ ਦੇ ਦਿੱਤਾ ਹੈ। ਇਹਨਾਂ ਮੂਲ ਮੰਤਰ ਗੁਰਪ੍ਰਸਾਦ ਤੱਕ ਗੁਰੂ ਨਾਨਕ ਸਾਹਿਬ ਨੂੰ ਤੋਂ ਪ੍ਰਾਪਤ ਹੋਇਆ। ਤੁਸੀਂ ਕਹੋਗੇ ਉੱਥੇ ਨਾਨਕ ਖੁਸ਼ੀ ਤੱਕ ਹੈ, ਜਿਹੜਾ ਸੀ ਆਦ ਸੱਚ, ਜੁਗਾਦ ਸੱਚ, ਹੈ ਧੀ ਸੱਚ, ਨਾਨਕ ਖੁਸ਼ੀ ਧੀ ਸੱਚ। ਇਹ ਫਿਰ ਗੁਰੂ ਨਾਨਕ ਸਾਹਿਬ ਜੀ ਲੱਗੇ ਗੁਰੂ ਖਾਲਸੇ ਨੂੰ ਜਿਹੜਾ ਸੀ ਇਹ ਗੁਰਸਿੱਖਾਂ ਨੂੰ ਦੇਣ ਵਾਸਤੇ ਇਹ ਆਪਣੇ ਕੋਲੋਂ ਦੋ ਲਾਈਨਾਂ ਐਡ ਕਰਕੇ ਫਿਰ ਸਿੱਖ ਜਗਤ ਨੂੰ ਇਹ ਮੂਲ ਮੰਤਰ ਆਪਣੇ ਵੱਲੋਂ ਦਿੱਤਾ। ਉਹਨਾਂ ਨੂੰ ਗੁਰਪ੍ਰਸਾਦ ਤੱਕ ਮਿਲ ਗਿਆ, ਹੁਣ ਗੁਰੂ ਰੂਪ ਹੋ ਕੇ ਆਏ ਨੇ, ਉਹਨਾਂ ਨੇ ਸਿੱਖ ਜਗਤ ਨੂੰ ਮੂਲ ਮੰਤਰ ਦੇਣਾ ਸੀ, ਇਸ ਲਈ ਦੋ ਲਾਈਨਾਂ ਉਹਨਾਂ ਨੇ ਨਾਲ ਐਡ ਕਰਕੇ ਜਿਹੜਾ ਸੀ ਆਦਿ ਸੱਚ ਜੁਗਾਦ ਸੱਚ ਵਾਲੀਆਂ ਪੂਰਾ ਮੂਲ ਮੰਤਰ ਜਿਹੜਾ ਸੀ ਨਾਲ ਖੁਸ਼ੀ ਤੱਕ ਮਹਾਰਾਜ ਨੇ ਸਾਡੇ ਵਾਸਤੇ ਦਿੱਤਾ। ਇਸ ਤਰ੍ਹਾਂ ਮੂਲ ਮੰਤਰ ਦੀ ਗੁਰਮੰਤਰ ਦੀ ਪ੍ਰਾਪਤੀ ਅਕਾਲ ਪੁਰਖ ਵੱਲੋਂ ਗੁਰੂ ਨਾਨਕ ਸਾਹਿਬ ਜੀ ਸਿੱਖਾਂ ਤੋਂ ਪ੍ਰਾਪਤ ਹੋਈ। ਤੀਸਰਾ ਸੀ ਬੀਜ ਮੰਤਰ, ਬੀਜ ਕੀ ਹੁੰਦਾ ਹੈ, ਸੀਡ ਕਹਿ ਲਓ, ਜਿੱਥੋਂ ਬੂਟਾ ਪੈਦਾ ਹੁੰਦਾ ਹੈ, ਜੜ੍ਹਾਂ ਬਣਦੀਆਂ ਨੇ ਬੀਜ ਤੋਂ, ਉੱਗਦਾ ਹੈ, ਦਰਖਤ ਬਣਦਾ ਹੈ, ਟਾਹਣੀਆਂ, ਪੱਤੇ, ਫੁੱਲ, ਫਲ, ਫਿਰ ਬੀਜ ਫਲ ਦੇ ਵਿੱਚ ਇਉਂ ਜਿਹੜਾ ਸੀ बीज मंत्र की से ओ एक ओ अंकार ये नहीं बीज मंत्र इस तरह मार से पासा जी ने कुछ वाले फेड़ा से देखो आप बेंती की थी ना बीबा जी ने उसमें ग्रहण किया है जे वो बेंती ना की थी हमने निचाई से ते फराटा जिला से सजा पोती दे बैठा गुना ने से जिसमें पढ़ाया ठीक है ते हजूरिया जिला से सन मुख रख रहे हैं फिर वो थई गुरु साहब से पासा जी ने जड़ा सी अकाल पुरख दे सन्मुख जदों फिर गुरु माने बख्शा कर दित्तियां ना गुरु मंत्र मिल गया ते बीज मंत्र मिल गया अपनी जोत अकाली निरंजनी जोत सारे नानक साहब दे चढ़ी सी ननकारी जोत पा दित्ती है आप नारायण कला धर जग में प्रभरे हो सारू कहना तेनों नारायण उठाव दिता है तू अकाल स्वरूप है मेरा ही निज रूप है साध रूप अपना तन धारिया अपना साध रूप वास अकाल पुरख ने गुरु नानक साहब जी धारण कर दिता ਸਾਡੀਆਂ ਸਾਰੀਆਂ ਸ਼ਕਤੀਆਂ ਜਿਹੜੀਆਂ ਅਕਾਲ ਪੁਰਖ ਦੀਆਂ ਸੀ ਗੁਰੂ ਨਾਨਕ ਸਾਹਿਬ ਜੀ ਦੇ ਮਹਾਰਾਜ ਦੀ ਬਖਸ਼ਿਸ਼ ਕਰ ਦਿੱਤੀਆਂ ਉਸ ਵੇਲੇ ਇਸ ਗੱਲ ਦੀ ਗਵਾਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਪਾਂ ਨੂੰ ਭਰ ਰਹੀ ਹੈ ਅਨੰਤ ਕਲਾ ਹੋਏ ਠਾਕੁਰ ਚੜਿਆ ਕਲਾ ਨਾਮ ਸ਼ਕਤੀ ਹੈ ਇੱਕ ਅੱਧੀ ਸ਼ਕਤੀ ਨੇ ਅਨੰਤ ਬੇਅੰਤ ਸ਼ਕਤੀਆਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਆਪ ਆਪਣਾ ਰੂਪ ਬਣਾ ਕਰਕੇ ਦੇ ਦਿੱਤੀਆਂ ਨੇ ਉਸ ਵੇਲੇ ਫਿਰ ਜਿਹੜਾ ਸੀ ਇਹ ਸ਼ਕਤੀਆਂ ਦੀ ਪ੍ਰਾਪਤੀ ਹੋਣ ਤੇ ਉਸ ਵੇਲੇ ਸਤਿਗੁਰਾਂ ਨੇ ਸ੍ਰੀ ਜਪਜੀ ਸਾਹਿਬ ਦੇ ਉਚਾਰਨ ਕੀਤਾ ਅਕਾਲ ਪੁਰਖ ਦੇ ਸਨਮੁਖ ਬਾਣੀ ਜਿਹੜੀ ਹੈ ਕਹਿੰਦੀ ਬਾਣੀ ਆਈ ਹੈ ਤੁਰਕੀ ਬਾਣੀ ਆਈ ਉਸੇ ਵੇਲੇ ਧੁਰ ਤੋਂ ਹੀ ਅਕਾਲ ਪੁਰਖ ਨੇ ਇਹ ਗੁਰੂ ਨਾਨਕ ਰੂਪ ਕਰਕੇ ਸ੍ਰੀ ਜਪਜੀ ਸਾਹਿਬ ਦੀ ਉਤਪਤੀ ਉੱਤੇ ਹੋ ਗਈ ਹੈ ਸਤਸੰਗ ਵਿੱਚ ਜੀ ਅਕਾਲ ਪੁਰਖ ਦੇ ਸਨਮੁਖ ਸਾਰਾ ਜਪਜੀ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਅਕਾਲ ਪੁਰਖ ਨੂੰ ਸੁਣਾ ਦਿੱਤਾ ਇਹ ਚਾਲੀ ਚੀਜ਼ਾਂ ਲੈ ਕਰਕੇ ਤੀਸਰੇ ਦਿਨ ਗੁਰੂ ਮਾਛੇ ਪਾਤਸ਼ਾਹ ਬੇਈ ਨਦੀ ਤੋਂ ਬਾਹਰ ਜਿਹੜੇ ਨੇ ਪ੍ਰਗਟ ਹੋ ਗਏ ਜਿਹੜੇ ਨਾਸਤਕ ਲੋਕ ਸੀ ਉਹਨਾਂ ਦਾ ਇਹ ਸ਼ਾਸਨ ਭਰਮਣੀ ਜਿਹੜੀ ਸੀ ਵੀ ਡੁੱਬ ਗਏ ਨੇ ਜਦੋਂ ਸਧਾਰਨ ਵਿਅਕਤੀ ਸੀ ਜੈ ਰਾਮ ਵਾਲੀਆਂ ਨੂੰ ਫੇਸਾ ਕਰਨੀ ਵੀ ਨਾਨਕੀ ਜੀ ਤੁਸੀਂ ਕਹਿੰਦੇ ਸੀ ਉਹ ਪ੍ਰਗਟ ਹੋ ਗਏ ਨੇ ਕਿਉਂ ਆ ਕਰਕੇ ਗੁਰੂ ਨਾਨਕ ਸਾਹਿਬ ਦੇ ਪਾਤਸ਼ਾਹ ਜੀ ਨੇ ਫਿਰ ਜਗ ਜਲੰਦਰ ਨੂੰ ਠਾਰਨ ਵਾਸਤੇ ਸਾਰੀ ਮਾਨਵਤਾ ਦੇ ਭਲੇ ਵਾਸਤੇ ਅਤੇ ਈਰਖਾ ਦਵਾਸ ਦੀ ਤਪਸ ਨੂੰ ਮੇਟਣ ਵਾਸਤੇ ਇਹ ਸ੍ਰੀ ਜਪਜੀ ਸਾਹਿਬ ਅਕਾਲ ਪੁਰਖ ਨੂੰ ਸੁਣਾ ਕਰਕੇ ਅਤੇ ਮੂਲ ਮੰਤਰ ਲਿਆ ਕੇ ਗੁਰਮੰਤਰ ਲਿਆ ਕਰਕੇ ਬੀਜ ਮੰਤਰ ਲਿਆ ਕਰਕੇ ਬੇਈ ਨਦੀ ਤੋਂ ਪ੍ਰਗਟ ਹੋ ਗਏ ਨੇ ਕਿਉਂ ਫਿਰ ਸਮੇਂ ਨਾਲ ਤੱਕ ਉੱਚੇ ਪਾਤਸ਼ਾਹ ਜੀ ਨੇ ਦੂਜੀ ਵਾਰੀ ਫਿਰ ਜਪਜੀ ਸਾਹਿਬ ਕਿੱਥੇ ਉਚਾਰਿਆ ਫਿਰ ਜਾਏ ਚੜੇ ਸੁਮੇਲ ਪਰ ਫਿਰ ਸੁਮੇਲ ਪਰ ਉੱਤੇ ਗਏ ਨੇ ਮਾਛੇ ਪਾਤਸ਼ਾਹ ਜਿੱਥੇ ਸਿੱਧ ਰਹਿੰਦੇ ਸੀ ਜਿੱਥੇ ਹੋਰ ਹਰ ਕੋਈ ਵਿਅਕਤੀ ਨਹੀਂ ਸੀ ਜਾ ਸਕਦਾ ਸੋ ਸਿੱਧਾ ਕੌਣ ਸੁਣ ਵਾਲਿਆ ਕੌਣ ਸਭ ਤੋਂ ਇੱਥੇ ਲਿਆਈ ਸਿੱਧਾ ਨੇ ਉਸ ਵਿੱਚ ਸਵਾਲ ਕੀਤਾ ਹੈ ਬਾਲਕਾ ਹੀ ਪਰ ਸਮਝਦੇ ਸੀ ਕਿ ਆਪ ਹਜ਼ਾਰਾਂ ਵਾਲੇ ਦੀ ਉਮਰ ਬਣਾਈ ਬੈਠੇ ਸੀ ਸਿੱਧਾ ਨੇ ਮਾਰੇ ਸੁਮੇਲ ਪਰ ਦੇ ਚੱਲ ਗਏ ਨੇ ਅਤੇ ਕਹਿ ਦਿੱਤਾ ਕਿਹੜੀ ਸ਼ਕਤੀ ਤੁਹਾਨੂੰ ਇੱਥੇ ਲੈ ਕੇ ਆਈ ਹੈ ਅਸੀਂ ਤਾਂ ਰਹੀਆਂ ਸਿੱਧਾ ਨੇ ਇੱਥੇ ਆਇਆ ਤੁਹਾਨੂੰ ਕਿਹੜੀ ਸ਼ਕਤੀ ਲੈ ਕੇ ਆਈ ਇੱਥੇ ਸਾਨੂੰ ਨਾਮ ਸਾਹਿਬ ਨੇ ਉੱਤਰ ਦਿੱਤਾ ਹੈ ਹੋਂ ਜਪਿਓ ਪਰਮੇਸ਼ਰੋ ਭਾਉ ਭਗਤ ਸੰਗ ਤਾੜੀ ਲਾਈ ਮੈਂ ਪਰਮੇਸ਼ਰ ਨੂੰ ਜਪਿਆ ਹੈ ਅਤੇ ਇਹ ਬਲ ਉੱਥੋਂ ਅਕਾਲ ਪੁਰਖ ਤੋਂ ਲੈ ਕੇ ਆਇਆ ਉਹ ਸ਼ਕਤੀ ਮੈਨੂੰ ਉੱਥੇ ਸਮੇਲ ਪਰ ਉੱਤੇ ਲੈ ਕੇ ਗਿਆ ਤੁਹਾਡੇ ਕੋਲ ਕਿਉਂਕਿ ਹਰੇਕ ਪੁਰਖ ਨਹੀਂ ਨਾ ਜਾ ਸਕਦਾ ਉੱਥੇ ਉੱਥੇ ਫਿਰ ਮਾਛੇ ਪਾਤਸ਼ਾਹ ਜੀ ਦੇ ਨਾਲ ਜਿਹੜੀ ਚਰਚਾ ਸਿੱਧਾਂ ਦੀ ਹੋਈ ਹੈ ਨਾ ਉਹ ਚਰਚਾ ਦੇ ਵਿੱਚ ਸਾਰਾ ਸ੍ਰੀ ਜਪਜੀ ਸਾਹਿਬ ਮਾਛੇ ਪਾਤਸ਼ਾਹ ਨੂੰ ਸਵਾਲ ਕਰਦੇ ਨੇ ਮਾਲਿਕ ਪੌੜੀ ਚਾੜ ਕੇ ਉਹਨਾਂ ਦੇ ਸਵਾਲਾਂ ਦਾ ਉੱਤਰ ਸਿੱਧਾਂ ਨੂੰ ਦੇ ਰਹੇ ਨੇ ਅਤੇ ਉੱਥੇ ਜਪਜੀ ਸਾਹਿਬ ਮਹਾਰਾਜ ਜੀ ਨੇ ਉਚਾਰਨ ਭੇਜਣਾ ਸਿੱਧਾਂ ਦੇ ਨਾਲ ਕੀਤਾ ਦੂਜੀ ਥਾਂ ਹੋ ਗਈ ਤੀਜਾ ਫਿਰ ਸਾਧ ਸੰਗਤ ਜੀ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਸੰਤ ਰਹਿਣ ਜੀ ਸੱਚਾ ਸੌਦਾ ਨੇ ਸਾਖੀ ਦਾ ਸਾਰੀ ਪੜ੍ਹੀ ਹੋਈ ਹੈ ਹੁਣ ਮੈਨੂੰ ਸੁਣਾਉਣ ਦੀ ਲੋੜ ਨਹੀਂ ਉਹਨਾਂ ਦਾ ਜਿਹੜਾ ਮੇਨ ਮੁਖੀ ਸੀ ਸੱਚੇ ਸੌਦੇ ਵਾਲੇ ਸਾਧ ਜਿਹੜੇ ਇਕੱਠੇ ਹੋ ਕੇ ਆਏ ਸੀ ਉਹਦਾ ਨਾਂ ਸੀ ਸੰਤ ਰੇਣ ਜਿਹੜਾ ਸਾਰਾ ਸਾਧਾਂ ਦਾ ਮੁਖੀ ਸੀ ਉਹਦਾ ਨਾਂ ਸੀ ਸੰਤ ਰੇਣ ਜੀ ਉਹ ਆਪਣੇ ਸਾਰੇ ਸਾਧਾਂ ਦੇ ਸਮੇਤ ਗੁਰੂ ਨਾਨਕ ਸਾਹਿਬ ਜੀ ਨੂੰ ਕਰਤਾਰਪੁਰ ਸਾਹਿਬ ਮਿਲਣ ਵਾਸਤੇ ਆਏ ਕਰਤਾਰਪੁਰ ਦੋ ਜੇ ਵੀ ਸਮਝ ਲਓ ਇੱਕ ਕਰਤਾਰਪੁਰ ਤਾਂ ਜਲੰਧਰ ਦੇ ਲਾਗੇ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਹਿਲੀ ਬੀੜੀ ਜਿਹੜੀ ਸੀ ਗੁਰੂ ਅਰਜਨ ਸਾਹਿਬ ਜੀ ਨੇ ਲਿਖਾਈ ਭਾਈ ਗੁਰਦਾਸ ਸਾਹਿਬ ਨੇ ਲਿਖੀ ਸੀ ਉਹ ਕਰਤਾਰਪੁਰ ਸਾਹਿਬ ਵਿੱਚ ਇੱਥੇ ਪਈ ਹੋਈ ਹੈ ਕਰਤਾਰਪੁਰ ਜਲੰਧਰ ਦੇ ਲਾਗੇ ਦੂਜਾ ਕਰਤਾਰਪੁਰ ਹੈ ਜਿੱਥੇ ਗੁਰੂ ਨਾਨਕ ਸਾਹਿਬ ਨੇ ਉਸ ਨਗਰ ਨੂੰ ਵਸਾਇਆ ਕਰਤਾਰਪੁਰ ਨੂੰ ਉਹ ਅੱਜ ਕੱਲ੍ਹ ਪਾਕਿਸਤਾਨ 'ਚ ਆ ਗਿਆ ਜਿਹਦੀਆਂ ਹੁਣ ਮਹੀਨੇ ਦੋ ਮਹੀਨੇ ਬਾਅਦ ਸਿੱਖ ਆਪਣੀਆਂ ਅਰਦਾਸਾਂ ਕਰਦੇ ਸੱਚੇ ਪਾਤਸ਼ਾਹ ਇਹ ਸਾਡੇ ਪੰਜਾਬ ਵਿੱਚ ਰਾਜ ਜਾਵੇ ਉਹਦਾ ਲਾਂਘਾ ਹੋ ਜਾਵੇ ਸਾਨੂੰ ਜਾਣ ਤੋਂ ਬਾਅਦ ਉਹਦੇ ਨਾਲ ਪੈਂਦਾ ਉਹ ਕਰਤਾਰਪੁਰ ਸਾਹਿਬ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਨਗਰ ਵਸਾਇਆ ਇਸੇ ਕਰਤਾਰਪੁਰ ਤੋਂ ਆਪ ਮਹਾਰਾਜ ਜੀ ਦੇ ਸਤਿਖੰਡ ਨੂੰ ਗਏ ਲਹਿਣਾ ਜੀ ਨੂੰ ਗੁਰਤਾਗਤੀ ਦੇ ਕੇ ਗੁਰੂ ਅੰਗਦ ਸਾਹਿਬ ਜੀ ਸਥਾਪ ਕਰਕੇ ਜਦੋਂ ਇੱਥੇ ਸੰਤ ਰੇਣ ਕਰਤਾਰਪੁਰ ਸਾਹਿਬ ਵਿੱਚ ਆਇਆ ਨਾ ਤਾਂ ਆਪਣੀ ਜਮਾਤ ਦੇ ਸਮੇਤ ਉਹਨਾਂ ਨੇ ਗੁਰੂ ਅੰਗਦ ਸਾਹਿਬ ਜੀ ਸਵਾਲ ਕੀਤੇ ਨੇ ਲਹਿਣਾ ਜੀ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਨਿਯਤ ਵਰਤੀ ਸਿੱਖ ਹੋ ਹਾਲੇ ਗੁਰਤਾਗਤੀ ਮਿਲੀ ਚੀਜ਼ ਦੇ ਸਿੱਖੇ ਸੀ ਲਹਿਣਾ ਨੂੰ ਅਤੇ ਤੁਸੀਂ ਸਾਨੂੰ ਇਹ ਦੱਸੋ ਤੁਹਾਡਾ ਗੁਰਮੰਤਰ ਕਿਹੜਾ ਹੈ ਤੁਹਾਨੂੰ ਗੁਰਮੰਤਰ ਕਿਹੜਾ ਮਿਲਿਆ ਤੁਹਾਨੂੰ ਮੂਲ ਮੰਤਰ ਕਿਹੜਾ ਮਿਲਿਆ ਤੁਹਾਡਾ ਬੀਜ ਮੰਤਰ ਕਿਹੜਾ ਹੈ ਤੁਹਾਡਾ ਮਾਲਾ ਮੰਤਰ ਕਿਹੜਾ ਹੈ ਇਹ ਚਾਰ ਸਵਾਲ ਸੰਤ ਰੇਣ ਨੇ ਸ੍ਰੀ ਗੁਰੂ ਅੰਗਦ ਸਾਹਿਬ ਦੇ ਜੋ ਲਹਿਣਾ ਰੂਪੇ ਸੀ ਕੀਤੇ ਲਹਿਣਾ ਜੀ ਕਹਿਣ ਲੱਗੇ ਤੇਰੇ ਦੋ ਸਵਾਲਾਂ ਦਾ ਉੱਤਰ ਤਾਂ ਮੇਰੇ ਕੋਲ ਹੈ ਸਾਨੂੰ ਜੋ ਗੁਰਮੰਤਰ ਮਹਾਰਾਜ ਨੇ ਦਿੱਤਾ ਗੁਰੂ ਨਾਨਕ ਸਾਹਿਬ ਜੀ ਨੇ ਉਹ ਹੈ ਵਾਹਿਗੁਰੂ ਇਹ ਸਾਨੂੰ ਗੁਰਮੰਤਰ ਮਿਲ ਜਾਂਦਾ ਅਤੇ ਮੂਲ ਮੰਤਰ ਜੋ ਸਾਨੂੰ ਇੱਕ ਓਅੰਕਾਰ ਤੋਂ ਲੈ ਕਰਕੇ ਨਾਨਕ ਖੁਸ਼ੀ ਤੱਕ ਸਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਇਹ ਦਿੱਤਾ ਸਾਡੇ ਗੁਰਾਂ ਨੇ ਅਤੇ ਰਹੀ ਗੱਲ ਬੀਜ ਮੰਤਰ ਦੀ ਮਾਲਾ ਮੰਤਰ ਦੀ ਇਹਦੇ ਬਾਰੇ ਸਾਨੂੰ ਜੇ ਪ੍ਰਾਪਤੀ ਨਹੀਂ ਹੋਈ ਇਹ ਮੈਂ ਆਪਣੇ ਗੁਰਦੇਵ ਜੀ ਨੂੰ ਤੁਹਾਨੂੰ ਪੁੱਛਿਆ ਦੱਸਦਾ ਕਿਉਂ ਫਿਰ ਲਹਿਣਾ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਬੇਨਤੀ ਕੀਤੀ ਮਹਾਰਾਜ ਸੰਤ ਰੇਮ ਜੀ ਦੇ ਸਵਾਲ ਨੇ ਦੋ ਦਾ ਉੱਤਰ ਤਾਂ ਮੈਂ ਦੋ ਤੁਸੀਂ ਸਾਨੂੰ ਬਖਸ਼ਿਸ਼ ਕੀਤੀ ਦੇ ਦਿੱਤਾ ਹੈ ਪਰ ਉਹਨਾਂ ਨੇ ਪੁੱਛਿਆ ਤੁਹਾਡਾ ਬੀਜ ਮੰਤਰ ਕਿਹੜਾ ਹੈ ਤੁਹਾਡਾ ਮਾਲਾ ਮੰਤਰ ਕਿਹੜਾ ਹੈ ਇਹ ਤੁਸੀਂ ਅਜੇ ਆਪ ਜੀ ਨੇ ਸਾਨੂੰ ਨਹੀਂ ਦੱਸਿਆ ਇਸ ਕਰਕੇ ਹੁਣ ਬਖਸ਼ਿਸ਼ ਕਰੋ ਦੱਸੋ ਤਾਂ ਜੋ ਉਹਨਾਂ ਨੂੰ ਉੱਤਰ ਦਿੱਤਾ ਜਾ ਸਕੇ ਸਾਨੂੰ ਵੀ ਨਾ ਕਿਹਾ ਪੁਰਖਾ ਲੈਣਾ ਜੀ ਪੁਰਖਾ ਕਰਕੇ ਸਤਿਕਾਰ ਨਾਲ ਬੁਲਾਇਆ ਪੁਰਖਾ ਬੀਜ ਮੰਤਰ ਅਤੇ ਇੱਕ ਓਅੰਕਾਰ ਇਹ ਬੀਜ ਮੰਤਰ ਹੈ ਬੋਲ ਕੇ ਦੇਖੋ ਭਲਾ ਮੇਰਾ ਉਚਾਰਨ ਇਹੀ ਹੈ ਕਈ ਪਤਾ ਕੀ ਪਕੜਦੇ ਨੇ ਸੰਤ ਲੈਣ ਦੀ ਕੋਈ ਲੋੜ ਨਹੀਂ ਅਸੀਂ ਇੱਥੇ ਪੰਜਾਬੀ ਵੀ ਆ ਜਿਹੜੇ ਸਕੂਲਾਂ ਤੋਂ ਪੜ੍ਹਿਆ ਹੋਇਆ ਮੈਂ ਕੀਤੀ ਹੈ ਪੀ ਐਚ ਡੀ ਕੀਤੀ ਹੈ ਬਾਣੀ ਆਪੇ ਪੜ੍ਹ ਲਓਗੇ ਕੀ ਲੋੜ ਹੈ ਉਹ ਆਪਣੀ ਹਮਤਾ ਵਿੱਚ ਬੈਠੇ ਰਹਿੰਦੇ ਨੇ ਪਰ ਉਚਾਰਨ ਤਾਂ ਕੀ ਕਰਦੇ ਨੇ ਫਿਰ ਉਹ ਇੱਕ ਓਅੰਕਾਰ ਨੂੰ ਏਕ ਓਅੰਕਾਰ ਆਮ ਤੁਸੀਂ ਕਈਆਂ ਦੇ ਹੁਣ ਵੀ ਸਾਰੇ ਅਜੇ ਕੰਠ ਕੀਤਾ ਹੋਵੇ ਏਕ ਓਅੰਕਾਰ ਪਕਾਇਆ ਹੋਵੇ ਏਕ ਓਅੰਕਾਰ ਜਾਂ ਓਅੰਕਾਰ ਜਾਂ ਓਅੰਕਾਰ ਜਾਂ ਓਅੰਕਾਰ ਇਹੋ ਜਿਹੇ ਉਚਾਰਨ ਕਰੀ ਜਾਂਦੇ ਨੇ ਜਿਹੜਾ ਕਿ ਉਚਾਰਨ ਦਾ ਸੁਧ ਨਹੀਂ ਹੀ ਹੈ ਇਸਦਾ ਉਚਾਰਨ ਹੈ ਮੁੜੇ ਲੱਗਿਆ ਇੱਕ ਦੇਖੋ ਆਪਾਂ ਉੱਥੇ ਆਉਂਦੇ ਤੁਸੀਂ ਏਕਾ ਲੱਗਿਆ ਤਾਂ ਉਹਦਾ ਫਿਰ ਦੇਖ ਲਿਆ ਆਪਾਂ ਸ਼ੁਰੂ ਕਰਾਂਗੇ ਮੁੰਡੇ ਵਿੱਚ ਇੱਕ ਲੱਗਿਆ ਉਹਨੂੰ ਇੱਕੇ ਉਚਾਰਨਾ ਇਹਨੂੰ ਕੀ ਕਹਿੰਦੇ ਨੇ ਏਕਾ ਓਅੰਕਾਰ ਉਹਨੂੰ ਇੱਕ ਹੀ ਕਹਿ ਦਿੰਦਾ ਇੱਕ ਨੂੰ ਏਕਾ ਓਅੰਕਾਰ ਜਾਂ ਏਕ ਅੰਕਾਰ ਉਚਾਰਦੇ ਅੱਗੇ ਸੋ ਇਹ ਸਾਰੇ ਉਚਾਰਨ ਪ੍ਰੋਨਾਸੀਏਸ਼ਨ ਜਿਹੜੇ ਨੇ ਸ਼ੁੱਧ ਨੇ ਇਹਦਾ ਮਹਾਰਾਜ ਨੇ ਉਚਾਰ ਕੇ ਕਿਹਾ ਲੈਣਾ ਜੀ ਨੂੰ ਬੀਜ ਮੰਤਰ ਹੈ ਪੁਰਖਾ ਇੱਕ ਓਅੰਕਾਰ ਬੋਲੋ ਫਿਰ ਸਾਰੇ ਹੁਣ ਸ਼ੁੱਧ ਹੈ ਇਹ ਹੈ ਬੀਜ ਮੰਤਰ ਫਿਰ ਮਹਾਰਾਜ ਮਾਲਾ ਮੰਤਰ ਕਿਹੜਾ ਹੈ ਸਤਿਗੁਰੂ ਨੇ ਫਿਰ ਉਸ ਵੇਲੇ ਆਖਿਆ ਪੁਰਖਾ ਦੋ ਥਾਂ ਤੇ ਅਸੀਂ ਮਾਲਾ ਮੰਤਰ ਉਚਾਰ ਰਹੇ ਹਾਂ ਇੱਕ ਕਾਲਪੁਰਖ ਦੇ ਸਨਮੁਖ ਸਤਖੰਡ ਵਿੱਚ ਇੱਕ ਸਿੱਧਾ ਨਾਲ ਗੋਸ਼ਟ ਵੇਲੇ ਲੈ ਹੁਣ ਤੇਰੇ ਸਨਮੁਖ ਉਚਾਰਨ ਕਰਦੇ ਹਾਂ ਉਦੋਂ ਮਾਸੇ ਪਾਲੇ ਫਿਰ ਸਾਰਾ ਜਪੀ ਸਾਹਿਬ ਉਚਾਰਿਆ ਹੈ ਅਤੇ ਬੇਨ ਹੁਕਮ ਕੀਤਾ ਹੈ ਲੈਣਾ ਜੀ ਨੂੰ ਤੁਸੀਂ ਇਹਦੀਆਂ ਜਿਹੜੀਆਂ ਨੇ ਪੌੜੀਆਂ ਦੀ ਜਿਹੜੀ ਤਰਤੀਬ ਹੈ ਨਾ ਤੁਸੀਂ ਬਣਾਉਣੀ ਹੈ ਮੂਲ ਮੰਤਰ ਤੋਂ ਬਾਅਦ 36 ਪੌੜੀਆਂ ਜਿਹੜੀਆਂ ਜਪ ਸਾਲੀਆਂ ਵਾਲੀਆਂ ਉਚਾਰੀਆਂ ਨੇ ਇਹਨਾਂ ਨੂੰ ਸੈੱਟ ਤੁਸੀਂ ਜਿਹੜਾ ਤਰਤੀਬ ਆ ਤੁਸੀਂ ਕਰਨਾ ਸੋ ਇੱਕ ਪੌੜੀ ਤੋਂ ਲੈ ਕੇ 38 ਪੌੜੀਆਂ ਦੀ ਜਿਹੜੀ ਤਰਤੀਬ ਹੈ ਉਹ ਫਿਰ ਸੇਵਾ ਗੁਰੂ ਅੰਗਦ ਸਾਹਿਬ ਜੀ ਮਾਨੇ ਲਾਈਏ ਤੁਸੀਂ ਇਹਦੇ ਤਰਤੀਬ ਬਣਾ ਰਹੇ ਹੋ ਉਹਨਾਂ ਨੂੰ ਤਰਤੀਬੇ ਹੈ ਸਾਰੀਆਂ ਪੌੜੀਆਂ ਨੂੰ ਗੁਰੂ ਅੰਗਦ ਸਾਹਿਬ ਜੀ ਨੇ 38 ਪੌੜੀਆਂ ਨੇ 39ਵਾਂ ਫਿਰ ਸਾਸਨ ਸਲੋਕ ਮਾਨੇ ਨੇ ਫਿਰ ਉਚਾਰਿਆ ਭਾਵੇਂ ਗੁਰੂ ਬਾਣੀ ਪਿਤਾ ਮਾਤਾ ਦਾ ਤੂੰ ਮਹੱਤਵਾ ਸਮਝ ਕੱਲ੍ਹ ਨੂੰ ਤੁਹਾਨੂੰ ਪੁੱਛੇ ਜਪ ਸਾਲੀਆਂ ਕਿੰਨੀਆਂ ਪੌੜੀਆਂ ਨੇ ਕਿੰਨੀਆਂ ਕਹੋਗੇ 38 ਅਤੇ ਨਾ ਹੋਰ ਨਾ 39ਵਾਂ ਕੀ ਹੈ ਸਲੋਕ ਇਹ ਨਾਲ ਨੌਲੇਜ ਵੀ ਹੋਣੀ ਚਾਹੀਦੀ ਇਸ ਵੇਲੇ ਇਉਂ ਫਿਰ ਮਹਾਰਾਜ ਜੀ ਨੇ ਸ੍ਰੀ ਜਪਜੀ ਸਾਹਿਬ ਤਿੰਨ ਥਾਵਾਂ 'ਤੇ ਭਾਵ ਜਿਹੜਾ ਸੀ ਉਹਦਾ ਉਚਾਰਨ ਹੋਇਆ ਸਤਖੰਡ ਸਿੱਧਾ ਨਾਲ ਗੋਸ਼ਟ ਵੇਲੇ ਅਤੇ ਤੀਜਾ ਕਰਤਾਰਪੁਰ ਸਾਹਿਬ ਲੈਣਾ ਨੂੰ ਸੁਣਾ ਕਰਕੇ ਸੰਤ ਰੇਣ ਦੇ ਉੱਤਰ ਜੋ ਦਿੱਤੇ ਨੇ ਜੇ ਹੁਣ ਤੁਹਾਨੂੰ ਜੇ ਪੁੱਛਿਆ ਜਾਵੇ ਜੀ ਤੁਹਾਡਾ ਸਾਡਾ ਮੂਲ ਮੰਤਰ ਕੀ ਹੈ ਕੀ ਦੱਸੋਗੇ ਜੀ ਉਹ ਲੈ ਕੇ ਨਾਨਕ ਖੁਸ਼ੀ ਸਾਡਾ ਕੀ ਹੈ ਇਹ ਮੂਲ ਮੰਤਰ ਹੈ ਸੋ ਹੋਰ ਜਿਹੜੇ ਮੰਤਰ ਲੈਂਦੇ ਫਿਰੀ ਜਾਂਦੇ ਹਾਂ ਇਹ ਸਾਰੇ ਮੰਤਰਾਂ ਦਾ ਮੂਲ ਤੋਂ ਭਾਵ ਹੈ ਮੁੱਢ ਹੈ ਸਾਰੇ ਮੰਤਰ ਬਾਕੀ ਇਹਦੇ ਥੱਲੇ ਸਾਰੇ ਮੰਤਰਾਂ ਦਾ ਸੋਮਣੀ ਇਸ ਲਈ ਇਹਦਾ ਨਾਮ ਪੈ ਗਿਆ ਮੂਲ ਮੰਤਰ। ਇੱਕ ਓਅੰਕਾਰ ਤੋਂ ਲੈ ਕੇ ਨਾਨਕ ਕੋਸ਼ਿਸ਼ ਕਰ ਜਿਹਨੂੰ ਆਪਾਂ ਪੜ੍ਹਾਂਗੇ ਹੁਣ। ਜੇ ਪੁੱਛੇ ਤੁਹਾਨੂੰ ਵੀ ਬੜਾ ਬੀਜ ਮੰਤਰ ਕੀ ਹੈ, ਕੀ ਆਖੋਗੇ? ਇਹ ਬੀਜ ਮੰਤਰ। ਜੇ ਕੋਈ ਪੁੱਛੇ ਤੁਹਾਡਾ ਗੁਰੂ ਮੰਤਰ ਕੀ ਹੈ, ਵਾਹਿਗੁਰੂ ਹਰਮਚਾਰੀ ਆ ਕੇ ਵਾਹਿਗੁਰੂ ਨਹੀਂ ਕਹਿਣਾ, ਵਾਹਿਗੁਰੂ ਵਾਹਿਗੁਰੂ ਇਹ ਦਾ ਸ਼ੁੱਧ ਉਚਾਰਨ ਹੈ, ਵਾਹਿਗੁਰੂ ਵਾਹਿਗੁਰੂ ਨਹੀਂ ਕਰਨਾ। ਕਈ ਵਾਰੀ ਐਸਾ ਹੁੰਦਾ ਇਹਨੂੰ ਇੰਨੀ ਤੇਜ਼ ਸਪੀਡ ਨਾਲ ਅਸੀਂ ਉਚਾਰਨ ਕਰਨ ਲੱਗ ਜਾਂਦੇ ਹਾਂ, ਜਾਂ ਕਈ ਵਾਰੀ ਇੰਨੀ ਉੱਚੀ ਟਿਓਨ 'ਚ ਆਵਾਜ਼ 'ਚ ਲੈ ਜਾਂਦੇ ਹਾਂ, ਉਹ ਵਾਹਿਦ ਹਾਹਾ ਬੱਬਾ ਬਵਾ ਹਾਹਾ ਅਤੇ ਬੱਗਾ ਦੇ ਤਿੰਨੇ ਖਤਰ ਰਹੀ ਜਾਂਦੇ ਨੇ। ਕਲਾ ਕੀ ਰਹਿੰਦਾ ਮੰਤਰ ਸਾਨੂੰ ਵਾਹਿਗੁਰੂ ਬਖਸ਼ਿਆ ਹੈ ਕਿ ਕੱਲਾ ਰੂਹ ਬਖਸ਼ੇ, ਇਸ ਲਈ ਇਹਦਾ ਉਚਾਰਨ ਕਰਨ ਵੇਲੇ ਧਿਆਨ ਕਰਨਾ ਹੈ। ਠੀਕ ਹੈ, ਪੜ੍ਹੋ ਜਿੰਨੀ ਮਰਜ਼ੀ ਛੇਤੀ ਪੜ੍ਹੋ, ਪੜ੍ਹ ਲਓ ਭਾਵੇਂ ਉੱਚੀ ਮਰਜ਼ੀ ਪੜ੍ਹ ਲਓ, ਪਰ ਖਿਆਲ ਕਰੋ ਵੀ ਚਾਰੇ ਅੱਖਰ ਤੁਹਾਡੇ ਪ੍ਰੋਨਾਊਂਸ ਹੋ ਰਹੇ ਨੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇੱਕ ਇੱਕ ਅੱਖਰ ਤੇ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਪ੍ਰਾਪਤੀ ਹੋਈ ਆ ਕਾਲ ਪੁਰਖ ਨੇ ਨੌ ਨੌ ਯੁੱਗ ਇੱਕ ਅੱਖਰ ਤੇ ਤਪੱਸਿਆ ਕੀਤੀ ਹੈ। ਵਾਹ ਕਹਿਣ ਨੂੰ ਨੌ ਯੁੱਗ ਜਪਿਆ, ਹਾ ਕਹਿਣ ਨੂੰ ਨੌ ਯੁੱਗ ਜਪਿਆ, ਗ ਕਹਿਣ ਨੂੰ ਨੌ ਯੁੱਗ ਜਪਿਆ, ਰੂ ਕਹਿਣ ਨੂੰ ਨੌ ਯੁੱਗ ਜਪਿਆ। ਸੱਤੀ ਯੁੱਗ ਇਹਦਾ ਉਚਾਰਨ ਆਪ ਅਕਾਲ ਪੁਰਖ ਨੇ ਕੀਤਾ ਹੈ। ਇਹਨਾਂ ਇਹਦਾ ਪਾਠ ਪਠਨ ਕਰਕੇ, ਇਹਨਾਂ ਅਭਿਆਸ ਕਰਕੇ ਗੁਰੂ ਨਾਨਕ ਸਾਹਿਬ ਨੂੰ ਬਖਸ਼ਿਸ਼ ਕੀਤੀ ਹੈ। ਐਵੇਂ ਇਹਨੂੰ ਚਾਰ ਅੱਖਰ ਨਾ ਸਮਝੋ, ਬਹੁਤ ਵੱਡੀ ਸ਼ਕਤੀ ਹੈ ਚਾਰੇ ਅੱਖਰਾਂ ਦੀ ਜਿਹੜੀ ਮਹਾਰਾਜ ਨੇ ਬਖਸ਼ਿਸ਼ ਕੀਤੀ ਹੋਈ ਹੈ। ਇੱਕ ਵਾਰੀ ਕਿਤੇ ਕਾਗਜ਼ 'ਚ ਧੋ ਕਰਕੇ ਵਾਹਿਗੁਰੂ ਨਿਕਲ ਜਾਂਦਾ ਨਾ, ਸਾਸੰਗ ਮਨ ਦੀ ਖਤਮ ਕਲਪ ਹੋ ਜਾਂਦੀ ਹੈ, ਮਨ 'ਚ ਕੋਈ ਬਦਲਾਵ ਆ ਜਾਂਦਾ ਹੈ, ਮਨ ਵਾਹਿਗੁਰੂ ਰੂਪ ਬਣਨ ਵਾਸਤੇ ਤਿਆਰ ਹੋ ਜਾਂਦਾ ਹੈ। ਇਸ ਲਈ ਇਹਦਾ ਉਚਾਰਨ ਇਹ ਕਰ ਇਹ ਆ ਸਾਡਾ ਹੁਣ ਮੰਤਰ ਹੋ ਗਿਆ ਵਾਹਿਗੁਰੂ। ਅਤੇ ਮਾਲਾ ਮੰਤਰ ਜੀ ਕਿਹੜਾ ਆਪਣਾ? ਹਾਂ, ਸ੍ਰੀ ਜਪਜੀ ਸਾਹਿਬ, ਸ੍ਰੀ ਨਾਮ ਕਹਿਣਾ ਸਰਕਾਰ ਨੂੰ, ਸ੍ਰੀ ਜਪਜੀ ਸਾਹਿਬ ਜੀ ਸਾਡਾ ਮਾਲਾ ਮੰਤਰ ਹੈ। ਮਾਲਾ ਮੰਤਰ ਕੇ ਮਾਲਾ ਦੇ ਅੱਡ ਅੱਡ ਧਰਮਾਂ ਦੇ ਅੱਡ ਅੱਡ ਮੰਤਰ ਦੀਆਂ ਮਾਲਾ ਹੁੰਦੀਆਂ ਨੇ। ਅੰਗਰੇਜ਼ਾਂ ਦੀਆਂ ਜਿਹੜੀਆਂ ਮਾਲਾ ਹੈ ਉਹ ਕ੍ਰੋਸ਼ੀ ਕੀ ਕਹਿੰਦੇ ਨੇ ਜਾਂ ਕੁਛ ਕਹਿੰਦੇ ਨੇ, ਉਹ ਇੱਕ ਜਿਹੜਾ ਹੈ ਇੱਕ ਜਿਹੜੀ ਹੈ ਜਿਹੜੇ ਨਵੇਂ ਮਾਕੇ ਜਿਹੜੇ ਉਹਨਾਂ ਨੇ ਉਹਦੇ ਮੁੱਖ ਕਹਿੰਦੇ ਨੇ। ਇਸੇ ਤਰ੍ਹਾਂ ਜਿਹੜੀ ਹੈ ਜਿਹੜੀ ਹਿੰਦੂਆਂ ਦੀ ਉਹ 160 ਦੀ ਮਾਲਾ ਗਣੀ ਜਾਂਦੀ ਹੈ, ਅਤੇ ਜੈਨੀਆਂ ਦੀ ਜਿਹੜੀ ਹੈ ਉਹ 88 ਮਾਕਿਆਂ ਦੀ ਗਣੀ ਜਾਂਦੀ ਹੈ। ਅੱਡ ਅੱਡ ਮਾਲਾ ਨੇ, ਉਹਨਾਂ ਦੇ ਅੱਡ ਅੱਡ ਮਾਕਿਆਂ ਦੇ ਰੂਲ ਨੇ। ਚਲੋ ਉਸ ਤੱਕ ਆਪਾਂ ਨੇ ਨਹੀਂ ਜਾਣਾ, ਆਪਾਂ ਨੇ ਜਿਹੜਾ ਮਸੇ ਪਾਸੇ ਮਾਲਾ ਜਿਹੜਾ ਜਪ ਕਰਨਾ ਹੈ 108 ਮਾਕਿਆਂ ਦੀ ਹੀ ਪ੍ਰਵਾਨਿਤ ਕੀਤੀ ਗਈ ਹੈ। ਹਾਂਜੀ, ਉਹ ਜੇ ਇੱਕ ਜਪਜੀ ਸਾਹਿਬ ਤੁਸੀਂ ਪਾਠ ਕਰ ਰਿਹਾ ਨਾ, ਤੁਹਾਡਾ ਸਾਰਾ ਮਾਲਾ ਬਣ ਗਈ ਤੁਹਾਡੀ, ਇਸ ਕਰਕੇ ਨਾਮ ਮਾਲਾ ਮੰਤਰ। ਇਹ ਇਸ ਕਰਕੇ ਇਹ ਤਿੰਨ ਆਪਾਂ ਹੁਣ ਬੇਨਤੀ ਉੱਥੇ ਜਾਓਗੇ ਉਥਾਨਕਾ ਕਿਹਨੂੰ ਕਹਿੰਦੇ ਨੇ? ਇਹਦਾ ਨਾਮ ਹੈ ਉਥਾਨਕਾ ਜਪਜੀ ਸਾਹਿਬ ਦੀ। ਕਿਸੇ ਨੇ ਉਚਾਰੀ ਜੀ ਜਪਜੀ ਸਾਹਿਬ? ਕਿੱਥੇ ਉਚਾਰੀ? ਹਾਂ, ਸੱਚਖੰਡ ਤੇ ਠੋਕ ਕਹਿੰਦੇ ਸੱਚਖੰਡ ਸਮੇਤ ਪਰਬਤ ਤੇ ਕਰਤਾਰਪੁਰ ਸਾਹਿਬ, ਇਹ ਇਹਨਾਂ ਥਾਵਾਂ ਤੇ ਉਚਾਰੀ। ਪਹਿਲਾਂ ਮੈਨੂੰ ਉਥਾਨਕਾ ਕਿਹਨੂੰ ਕਹਿੰਦੇ ਨੇ? ਕਦੋਂ ਉਚਾਰੀ, ਕਿੱਥੇ ਉਚਾਰੀ, ਕਿਸਨੇ ਉਚਾਰੀ, ਕਿਹਦੇ ਪ੍ਰਥਾ ਉਚਾਰੀ? ਸੋ ਕਿਹਦੇ ਪ੍ਰਥਾ ਉਚਾਰੀ? ਬ੍ਰਹਮ ਗਿਆਨ ਦੀ ਪ੍ਰਾਪਤੀ ਵਾਸਤੇ ਸਾਰੇ ਮਾਨਵਤਾ ਦੇ ਭਲੇ ਲਈ ਉਚਾਰੀ। ਇਹ ਸਾਰੇ ਕਾਰਨ ਕੀ ਕਹਿੰਦੇ ਨੇ? ਉਥਾਨਕਾ। ਇਹਦੇ ਉਥਾਨਕਾ ਸਮਝ ਲਈ ਆਉਣ ਤੁਸੀਂ ਜਾਗੀ ਸਾਹਿਬ ਦੀ ਜਿਹੜੀ ਸੀ। ਹਾਂਜੀ, ਉਹ ਜਿਹੜਾ ਹੈ ਇਹ ਜਿਹੜਾ ਸ਼ੁੱਧ ਪਾਠ ਕਦੋਂ ਚੱਲਿਆ ਹੈ, ਸ਼ੁੱਧ ਪਾਠ ਦੀ ਪ੍ਰਥਾ ਕਿਸਨੇ ਚਲਾਈ, ਇਹ ਵੀ ਤੁਸੀਂ ਆਪਾਂ ਨੇ ਜਾਣਨ ਲਓ ਜਿਹੜੀ ਤੁਹਾਨੂੰ ਚਾਹੀਦੀ ਹੈ। ਇਹ ਜਿਹੜੀ ਪ੍ਰਥਾ ਸੀ ਕਿਵੇਂ ਚੱਲੀ, ਗਲਤ ਪਾਠ ਦਾ ਕਿਵੇਂ ਫਲ ਮਿਲਿਆ, ਸ਼ੁੱਧ ਦਾ ਕੀ ਫਲ ਮਿਲਦਾ, ਸ਼ੁੱਧ ਦਾ ਕੀ ਨਹੀਂ ਮਿਲਦਾ, ਇਹ ਸਾਰਾ ਵੀ ਸਿਲਸਿਲਾ ਤੁਹਾਡੇ ਰਿਸ਼ੀ ਗੋਚਰ ਕਰਨ ਲੱਗਿਆ। ਸਮਝੋ ਧਿਆਨ, ਦਸਵੇਂ ਪਾਤਸ਼ਾਹ ਜੀ ਦੇ ਵੇਲੇ, ਗੁਰੂ ਕਾਲੀਦਾਸ ਜੀ ਦੇ ਵੇਲੇ ਅਨੰਦਪੁਰ ਸਾਹਿਬ ਵਿਖੇ ਇੱਕ ਸਿੱਖ ਜਿਹੜਾ ਸੀ, ਪ੍ਰਾਥਮਿਕ ਰੀਤ ਹੁੰਦੀ ਸੀ, ਹੁਣ ਤਾਂ ਆਪਾਂ ਪੰਜਵਾਂ ਨਹੀਂ ਗੁਰਮਤਾਂ ਪੜ੍ਹਦੇ ਨਹੀਂ ਹਾਂ, ਅਤੇ ਉਦੋਂ ਪੁਰਾਣੇ ਗੁਰੂ ਕੇ ਖਾਲਸੇ ਸਾਰਾ ਨਿਤਨੇਮ ਪੰਜ ਗ੍ਰੰਥੀ ਦਾ ਕਰਦੇ ਸੀ, ਸਾਰੀ ਪੰਜ ਗ੍ਰੰਥੀ ਦਾ ਨਿਤਨੇਮ ਇਹ ਗੁਰੂ ਕਾਲੀਦਾਸ ਦੇ ਵੇਲੇ ਦੀ ਮਜ਼ਾਰਾ ਸੀ ਖਾਲਸੇ ਦੀ। ਤੇ ਅਨੰਦਪੁਰ ਸਾਹਿਬ ਦੇ ਤੰਬੂਆਂ ਦੇ ਵਿੱਚ ਗੁਰੂ ਖਾਲਸਾ ਫੌਜ ਦੇ ਵਿੱਚ ਬੈਠੇ ਹੋਏ ਨੇ, ਇੱਕ ਸਿੱਖ ਮਹਾਰਾਜ ਦੇ ਪਾਸੇ ਖਾਲਸਾ ਤੰਬੂ ਵਿੱਚ ਬੜੀ ਉੱਚੀ ਬਿਰਤੀ ਨਾਲ ਉੱਚੀ ਸੁਰ ਵਿੱਚ ਮਗਨ ਹੋ ਕਰਕੇ ਪੰਜ ਗ੍ਰੰਥੀ ਦੀ ਬਾਣੀ ਹੈ, ਇੱਕੋ ਜਿਹਦਾ ਨਾਂ ਹੈ ਦੱਖਣੀ ਓਅੰਕਾਰ। ਬਾਣੀ ਦਾ ਨਾਂ ਓਅੰਕਾਰ ਹੈ, ਦੱਖਣੀ ਨਾਲ ਨੂੰ ਕਹਿ ਦਿੰਦੇ ਨੇ ਉੱਥੇ ਦੱਖਣ ਦੇ ਇਲਾਕੇ 'ਚ ਉਚਾਰਨੇ ਕਰਕੇ ਬਾਣੀ ਦਾ ਓਅੰਕਾਰ। ਉਹ ਬਾਣੀ ਨੂੰ ਜਿਹੜਾ ਅਸੀਂ ਪੜ੍ਹ ਰਿਹਾ ਸੀ ਸਿੱਖ, ਪੜ੍ਹਦਿਆਂ ਪੜ੍ਹਨ ਤੁੱਕ ਆ ਗਈ, ਕਰਤੇ ਕੀਮਤ ਕਰਤਾ ਜਾਣੇ ਕਹਿ ਜਾਣਾ ਗੁਰਸੂਰਾ, ਇਸੀ ਬੁੱਧ ਪਾਠ ਸਿੱਖ ਨੇ ਪੜ੍ਹ ਦਿੱਤੀ। ਕਰਤੇ ਕੀਮਤ ਕਰਤਾ ਜਾਣਾ, ਇੱਥੇ ਤੱਕ ਠੀਕ ਪੜ੍ਹ ਲਈ, ਅੱਗੇ ਕਹਿ ਨਹੀਂ ਲਿਆ ਪੜ੍ਹਦਾ ਉਹਨੇ ਕੇ ਕਰਕੇ ਦੁਨਿਆਵਾਂ ਦੀ ਬਜਾਇ ਕੀੜਾ ਦੀ ਇਕਲਾ ਕੇ ਜਾਣਾ ਗੁਰਸੂਰਾ, ਕਹਿ ਦੀ ਬਜਾਇ ਕੀ ਪੜ੍ਹ ਗਿਆ ਕੇ ਪੜ੍ਹਨ ਅਸੀਂ ਕਹਿ ਪੜ੍ਹ ਗਿਆ ਕੀ ਕੇ ਜਾਣਾ ਗੁਰਸੂਰਾ। ਇਹ ਅਸ਼ੁੱਧ ਪਾਠ ਸਤਿਗੁਰੂ ਕਲਗੀਧਰ ਦੇ ਜਦੋਂ ਮਹਾਰਾਜ ਸਰਵਣ ਕੀਤਾ ਪਹਿਲੇ ਦਾਸ ਸਿੱਖ ਨੂੰ ਆਖਿਆ, ਉਹ ਸਿੱਖ ਜਿਹੜਾ ਹੈ ਖਾਲਸਾ ਬੜਾ ਗਲਤ ਪਾਠ ਕਰ ਰਿਹਾ, ਜਾ ਕੇ ਤਾੜ ਕੇ ਆਉ। ਤਾੜਨ ਦਾ ਭਾਵ ਪਹਿਲੇ ਦਾ ਖਾਲਸਾ ਸਮਝੀ ਹੈ ਵੀ ਠੀਕ ਹੈ ਚਾਂਟਾ ਬ੍ਰੇਕ ਕਰਨੀ ਹੈ, ਉਹਨੇ ਜਾ ਕਰਕੇ ਇੱਕ ਦੋ ਚੰਡਾ ਇੱਕ ਦੋ ਥੱਪੜ ਜਿਹੜੇ ਸੀ ਮਾਰ ਸਕੇ ਬਾਣੀ ਪੜ੍ਹਨ ਵਾਲੇ ਨੂੰ, ਤੁਸੀਂ ਬਾਣੀ ਪੜ੍ਹਦੇ ਹੋ ਨੂੰ ਸਾਡੇ ਪਰਸਨ ਕੋਈ ਤੀਜਾ ਪਰਸਨ ਥੱਪੜ ਮਾਰੇ ਅਤੇ ਇੱਥੇ ਰੋਸ ਹੋਣਾ ਕੋਈ ਗੈਰ ਵਿਰੋਧੀ ਗੱਲ ਨਹੀਂ, ਰੋਸ ਹੋਇਆ। ਬਾਣੀ ਦਾ ਭੋਗ ਪਾ ਕਰਕੇ ਗੁੱਸੇ ਦੇ ਸਹਿਤ ਸਾਡੇ ਕੋਲ ਜ਼ੋਰ ਆਇਆ ਪਾਤਸ਼ਾਹ, ਇੱਥੇ ਬਾਣੀ ਪੜ੍ਹਦਿਆਂ ਨੂੰ ਥੱਪੜ ਪੈਂਦੇ ਨੇ, ਪਹਿਲੇ ਰਾਤ ਮਾਰ ਗਿਆ ਤੁਹਾਡਾ, ਅਤੇ ਫਿਰ ਪ੍ਰਲੋਭ ਵਿੱਚ ਕੀ ਹੋਏਗਾ। ਉਸ ਵੇਲੇ ਸਾਗੁਣ ਆਖਿਆ ਸਿੱਖਾ ਗੁੱਸੇ ਨੂੰ, ਪਾਸੇ ਕਰ, ਤੂੰ ਸਾਡਾ ਜਿਹੜਾ ਅੰਗ ਕੱਟ ਦਿੱਤਾ ਹੈ, ਇਹ ਗੱਲ ਆਖੀ ਅੰਗ ਕੱਟ ਦਿੱਤਾ। ਸਿੱਖ ਦੀ ਮਾਰ ਦੀ ਖੜੀ ਹੋ ਗਈ, ਆਖਿਆ ਮੇਰੇ ਤੋਂ ਕੋਈ ਵੱਡੀ ਗਲਤੀ ਹੋਈ ਹੋਣੀ ਹੈ ਜੀ ਅੰਗ ਕੱਟਣ ਵਾਲੀ, ਆਖ ਦਿੱਤੀ ਗੱਲ ਪਾਤਸ਼ਾਹ ਮੈਨੂੰ ਸਮਝਾਓ ਅੰਗ ਮੈਂ ਕਿਵੇਂ ਕੱਟ ਦਿੱਤਾ ਜੀ ਦਾ। ਸਾਗੁਣ ਕਹਿਣ ਲੱਗੇ ਖਾਲਸਾ ਜੀ, ਗੁਰੂ ਦੀ ਬਾਣੀ ਸਾਡਾ ਸਰੂਪ ਹੈ, ਗੁਰਬਾਣੀ ਦੇ ਇੱਕ ਇੱਕ ਲਗਾ ਮਾਤਰ ਸਾਡੇ ਅੰਗ ਨੇ, ਇਹਨੂੰ ਜੇ ਵੱਧ ਘੱਟ ਕੋਈ ਲਾਉਂਦੇ ਹੋ ਸਾਨੂੰ ਇਹ ਇੱਕ ਅੰਗ ਕੱਟਣ ਵਾਲਾ ਜਿਹੜਾ ਤੁਸੀਂ ਕਾਰਨ ਬਣਦੇ। ਸਿੱਖ ਦਾ ਗੁੱਸਾ ਜਿਹੜਾ ਨਿਵਰਤ ਹੋਇਆ ਅਤੇ ਹੱਥ ਜੁੜ ਗਏ ਨੇ ਪਾਤਸ਼ਾਹ, ਅਤੇ ਨਾਲ ਮਾਰੇ ਨੇ ਆਖਿਆ ਜਿਵੇਂ ਤੁਸੀਂ ਭਾਈ ਸਾਹਿਬ ਦੀ ਬਾਣੀ ਪੜ੍ਹੀ ਹੈ, ਗਲਤ ਬਾਣੀ ਪੜ੍ਹਨ ਦੇ ਨਾਲ ਅਰਥ ਵਿੱਚ ਵੀ ਅਨਰਥ ਹੋ ਜਾਂਦਾ ਹੈ, ਜਿਵੇਂ ਤੁਸੀਂ ਬਾਣੀ ਪੜ੍ਹੀ ਹੈ ਗਲਤ ਉਹਦੇ ਅਰਥ ਨਹੀਂ ਸੁਣ ਲੈ, ਅਤੇ ਸ਼ੁੱਧ ਬਾਣੀ ਦੇ ਜਿਹੜੇ ਅਰਥ ਨੇ ਉਹ ਵੀ ਸੁਣ ਲੈ। ਹੁਣ ਪਹਿਲਾਂ ਤਾਂ ਭਾਈ ਦਿਆ ਸਿੰਘ ਜੀ ਨਾਲ ਪੰਜ ਪਿਆਰਾਂ ਦੇ ਨਾਲ ਖੜੇ ਹੋਏ ਸੀ, ਮਹਾਰਾਜ ਜੀ ਸੁਣਾਓ ਕਰਕੇ ਅਰਥ ਦਿਆ ਸਿੰਘ ਜੀ ਆਖਣ ਲੱਗੇ, ਹੋਰ ਵੀ ਖਾਲਸਾ ਪੱਠਾ ਹੋ ਗਿਆ। ਸਾਧੂ ਨੇ ਆਖਿਆ ਸ਼ੁੱਧ ਪਾਠ ਸੁਣੋ ਪਹਿਲਾਂ ਤਾਂ, ਕਰਤੇ ਕੀਮਤ ਕਰਤਾ ਜਾਣਾ, ਬੋਲੋ ਸਾਰੇ,
ਕਰਤੇ ਕੀਮਤ ਕਰਤਾ ਜਾਣਾ,
ਕਹਿ ਜਾਣਾ ਗੁਰਸੂਰਾ,
ਕਹਿ ਜਾਣਾ
ਗੁਰਸੂਰਾ। ਸਾਧੂ ਇਹ ਸ਼ੁੱਧ ਪਾਠ, ਇਹਦੇ ਅਰਥ ਵੀ ਸ਼ੁੱਧ ਨੇ, ਫਿਰ ਪਾਠ ਸ਼ੁੱਧ ਹੋ ਗਿਆ ਅਰਥ ਆਪੇ ਸ਼ੁੱਧ ਹੋਣਗੇ। ਅਰਥ ਸੁਣ ਮਹਾਰਾਜ ਜੀ ਸੁਣਾਏ, ਕਰਤਾ ਕੌਣ ਹੈ? ਪਰਮੇਸ਼ਰ ਸਾਰੇ ਸੰਸਾਰ ਦਾ ਕ੍ਰੀਏਟਰ ਹੈ, ਬਣਾਉਣ ਵਾਲਾ ਸੰਸਾਰ ਨੂੰ, ਕਰਤਾ ਜੋ ਸੰਸਾਰ ਨੂੰ ਬਣਾਉਂਦਾ ਹੈ। ਕਰਤੇ ਕੀ ਮਿਤ, ਮਿਤ ਮੈਂ ਮਿਣਤੀ, ਪਰਮੇਸ਼ਵਰ ਦੀ ਮਿਣਤੀ ਨੂੰ ਕਰਤਾ ਜਾਣਾ, ਪਰਮੇਸ਼ਵਰ ਇਹ ਜਾਣ ਸਕਦਾ ਹੈ, ਹੋਰ ਨਹੀਂ ਕੋਈ ਜਾਣ ਸਕਦਾ। ਜਾਣ ਅੱਗੇ ਅੱਧੀ ਲਾਈਨ, ਕਹਿ ਜਾਣਾ ਗੁਰਸੂਰਾ, ਕਹਿ ਦੇ ਅਰਥ ਨੇ ਜਾਣ, ਜਾਂ ਹੋਰ ਕੌਣ ਜਾਣ ਸਕਦਾ ਹੈ? ਗੁਰਸੂਰਾ, ਗੁਰੂ ਜੀ ਸੂਰਮੇ ਨੇ, ਉਹ ਪਰਮੇਸ਼ਵਰ ਦੀ ਮਿਣਤੀ ਨੂੰ ਜਾਣ ਸਕਦੇ ਨੇ, ਸੋ ਕਹਿ ਦੇ ਅਰਥ ਹੋ ਗਏ ਜਾਣ। ਹੁਣ ਮਹਾਰਾਜ ਜੀ ਕਹਿਣ ਲੱਗੇ, ਹੁਣ ਜੇ ਮੈਂ ਖਾਲਸੇ ਨੇ ਪੜ੍ਹੀਏ ਗਲਤ ਪਾਠ ਕਰਿਆ ਉਹਦੇ ਮੁਤਾਬਕ ਅਰਥ ਕੀ ਹੋਣਗੇ? ਕਰਤੇ ਕੀਮਤ ਕਰਤਾ ਜਾਣਾ, ਇਹ ਤਾਂ ਲੈ ਤੂੰ ਠੀਕ ਪੜ੍ਹੀ ਹੈ, ਇਹਦੇ ਅਰਥ ਵੀ ਠੀਕ ਹੋ ਗਏ, ਕਰਤੇ ਪਰਮੇਸ਼ਰ ਦੀ ਮਿਣਤੀ ਨੂੰ ਪਰਮੇਸ਼ਰ ਹੀ ਜਾਣ ਸਕਦਾ ਹੈ। ਅੱਗੇ ਤੂੰ ਪੜ੍ਹਿਆ ਕੀ ਜਾਣਿਆ ਗੁਰਸੂਰਾ, ਗੁਰਸੂਰ ਮੈਂ ਕੀ ਦਾ ਅਰਥ ਕੀ ਜਾਣ ਸਕਦੇ ਨੇ? ਕੁਝ ਵੀ ਨਹੀਂ ਜਾਣ ਸਕਦੇ। ਜੇ ਗੁਰੂ ਕੁਝ ਜਾਣ ਹੀ ਨਹੀਂ ਸਕਦਾ ਫਿਰ ਸਿੱਖਾਂ ਨੂੰ ਗਿਆਨ ਕਿਵੇਂ ਕਰਾਊਗਾ? ਪ੍ਰਭੂ ਨਾਲ ਮਿਲਾਤੇਗਾ ਕਿੰਨੇ ਤੋਂ ਜਾਣਦਾ ਨਹੀਂ ਕੁਝ, ਫਿਰ ਸਧਾਰਨ ਵਿਅਕਤੀ ਹੋ ਗਿਆ ਨਾ ਉਹ। ਦਿਆ ਸਿੰਘ ਜੀ ਕਹਿੰਦੇ ਮਹਾਰਾਜ ਫਿਰ ਤੇ ਬੜੇ ਅਸੀਂ ਗਲਤ ਪਾਠ ਕਰਦੇ ਹਾਂ, ਮਹਾਰਾਜ ਬਖਸ਼ਿਸ਼ ਕਰੋ, ਫਿਰ ਸ਼ੁੱਧ ਪਾਠ ਸਿਖਾਓ, ਫਿਰ ਸਾਨੂੰ ਕਰੋ ਕਿਰਪਾ। ਸਾਧੂ ਕਹੇਗਾ ਦਿਆ ਸਿੰਘਾ ਹੁਣ ਹੈ ਜੁੱਧਾਂ ਦਾ ਸਮਾਂ, ਆਪਾਂ ਧੰਨ ਯੁੱਧ ਵਿੱਚ ਪਏ ਹੋਏ ਹਾਂ, ਜਦੋਂ ਆਪਣੇ ਸਾਰੇ ਯੁੱਧ ਮੁੱਕ ਗਏ ਨਾ, ਆਪਣੀ ਪੂਰਨ ਜਿੱਤ ਹੋ ਗਈ, ਫਿਰ ਤੁਹਾਨੂੰ ਸ਼ੁੱਧ ਪਾਠ ਵੀ ਸਿਖਾਵਾਂਗੇ, ਨਾਲੇ ਦੇ ਹੱਥ ਵੀ ਪੜ੍ਹਾਵਾਂਗੇ। ਚਲੋ ਰਹੁ ਵਿਚਾਰ, ਸਮਾਂ ਲੰਘਦਾ ਗਿਆ। ਆਖਰੀ ਯੁੱਧ ਜਿਹੜਾ ਸੀ ਸਤਸੰਗ ਜੀ ਮੁਕਤਸਰ ਸਾਹਿਬ ਦਾ ਯੁੱਧ, ਆਖਰੀ ਯੁੱਧ ਸੀ ਗੁਰੂ ਮਹਾਰਾਜ ਜੀ ਦਾ, ਅਤੇ ਉਸ ਵੇਲੇ ਖਜ਼ਾਨੇ ਦੀ ਝਾਪ ਕਹਿੰਦੇ ਸੀ ਉਹਨੂੰ, ਮਾਂ ਚੋ ਮੁਕਤਸਰ ਸਾਹਿਬ ਨਾਮ 'ਤੇ। ਉਹ ਜਦੋਂ ਆਪਣੀ ਖਾਲਸੇ ਦੀ ਪੂਰਨ ਜਿੱਤ ਹੋ ਗਈ ਹੈ, ਗੁਰੂ ਸਾਹਿਬ ਜੀ ਮੁਕਤਸਰ ਸਾਹਿਬ ਤੋਂ ਫਿਰ ਦਮਦਮ ਸਾਹਿਬ ਆਏ ਨੇ, ਜਿਹੜੇ ਪਿੰਡ ਦਾ ਨਾਂ ਸੀ ਸਾਬੋ ਕੀ ਤਲਵੰਡੀ, ਜਿਹੜਾ ਬਠਿੰਡਾ ਵਿੱਚ ਇਸ ਨਗਰ ਸਮਾਜ ਜੀ ਆ ਗਏ ਨੇ। ਇੱਥੇ ਉਸ ਵੇਲੇ ਸਾਸਕ ਆਏ ਨੇ ਦਇਆ ਸਿੰਘ ਜੀ, ਉਸ ਵੇਲੇ ਸਾਸਕ ਮਹਾਰਾਜ ਨਾਲ ਨੇ, ਤਿੰਨ ਪਿਆਰੇ ਉਸ ਵੇਲੇ ਸ਼ਹੀਦ ਹੋ ਚੁੱਕੇ ਸੀ ਯੁੱਧਾਂ ਵਿੱਚ ਚਮਕੌਰ ਦੇ। ਕਿਹੜੇ ਕਿਹੜੇ? ਭਾਈ ਸਾਹਿਬ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਤਿੰਨੇ ਪਿਆਰੇ ਪੰਜਾਂ ਪਿਆਰਿਆਂ ਵਿੱਚੋਂ ਚਮਕੌਰ ਸਾਹਿਬ ਦੀ ਲੜਾਈ ਸ਼ਹੀਦ ਹੋ ਚੁੱਕੇ ਨੇ। ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਮਹਾਰਾਜ ਦੇ ਨਾਲ ਨੇ, ਸ਼ਹੀਦ ਨਹੀਂ ਹੋਏ। ਬਠਿੰਡੇ ਸਾਬੋ ਕੀ ਤਲਵੰਡੀ ਮਹਾਰਾਜ ਨਾਲ ਉੱਥੇ ਗਏ ਨੇ ਦਮਦਮ। ਭਾਈ ਦਇਆ ਸਿੰਘ ਉਸ ਵੇਲੇ ਜਹਾਜ਼ ਨੇ ਸਾਧੂਆਂ ਦੇ ਸਿਨੇ ਪਰ ਬੇਨਤੀ ਕੀਤੀ, ਮਹਾਰਾਜ ਜੀ ਤੁਸੀਂ ਕਿਹਾ ਸੀ ਅਨੰਦਪੁਰ ਸਾਹਿਬ ਵਿਖੇ ਵੀ ਜਦੋਂ ਯੁੱਧ ਸਮਾਪਤ ਹੋ ਜਾਣਗੇ, ਖਾਲਸੇ ਦੀ ਜਿੱਤ ਹੋ ਜਾਵੇਗੀ, ਤੁਹਾਨੂੰ ਅਸੀਂ ਜਿਹੜਾ ਇਸ ਪਾਠ ਪੜ੍ਹਾਵਾਂਗੇ, ਨਾਲੇ ਹੱਥ ਸਿਖਾਵਾਂਗੇ ਬਾਣੀ ਦੇ। ਮਹਾਰਾਜ ਜੀ ਖਾਲਸੇ ਜਿੱਤ ਹੋ ਚੁੱਕੀ ਹੈ, ਵਰਸ਼ਿਤ ਕਰੋ ਹੁਣ ਸਾਨੂੰ, ਸੁਧ ਪਾਠ ਸਿਖਾਓ ਅਤੇ ਜਿਹੜਾ ਹੈ ਨਾਲ ਨਾਲ ਹੱਥ ਵੀ ਪੜ੍ਹਾਓ ਬਾਣੀ ਦੇ। ਸਾਹਿਬੂ ਕਹਿਣਗੇ ਜਾ ਸਿੰਘ ਦਾ ਬੜਾ ਚੇਤੇ ਰੱਖਿਆ ਹੋਏ, ਸਾਬਾ ਸਮਾਂ ਢੁੱਕਣਾ, ਹੁਣ ਜਾਓ। 25 ਸਿੰਘ ਮਹਾਰਾਜ ਨੇ ਚੁਣੇ ਕਾਹਦੇ ਵਾਸਤੇ? ਗੁਰੂ ਗ੍ਰੰਥ ਸਾਹਿਬ ਦੀ ਬੀੜ ਲੈ ਕੇ ਆਓ। ਬੀੜ ਫਿਰ ਮੈਂ ਪਹਿਲਾਂ ਬੇਨਤੀ ਕੀਤੀ ਹੈ ਤੁਹਾਨੂੰ ਵੀ ਉਹ ਬੀੜ ਕਰਤਾਰਪੁਰ ਸਾਹਿਬ ਪਈ ਹੋਈ ਸੀ, ਹੁਣ ਵੀ ਉੱਥੇ ਪਈ ਹੋਈ ਹੈ, ਜਿਹੜੀ ਗੁਰੂ ਅਰਜਨ ਸਾਹਿਬ ਜੀ ਨੇ ਭਾਈ ਗੁਰਦਾਸ ਸਾਹਿਬ ਜੀ ਤੋਂ ਅੰਮ੍ਰਿਤਸਰ ਸਾਹਿਬ ਦਿਖਾਈ ਸੀ। ਉਹ ਬੀੜ ਲੈ ਕੇ ਆਓ, ਉਹ ਬੀੜ ਵਿੱਚ ਨਾਲ ਤਾਂ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਵਿੱਚ ਐਡ ਕਰ ਦਾਂਗੇ, ਦਰਜ ਕਰ ਦਾਂਗੇ। ਉਸੇ ਬੀੜ ਤੋਂ ਤੁਹਾਨੂੰ ਪਾਠ ਸ਼ੁੱਧ ਸਾਰਾ ਇੱਕ ਓਂਕਾਰ ਤੋਂ ਲੈ ਕੇ 18 ਦੇ ਸ਼ਰੀਸ਼ ਤੱਕ ਤੁਹਾਨੂੰ ਪਾਠ ਸ਼ੁੱਧ ਕਰਵਾਵਾਂਗੇ, ਨਾਲੇ ਬਾਣੀ ਦੇ ਅਰਥ ਕਰਾਵਾਂਗੇ। ਹੁਣ ਆਪਾਂ ਮਾੜਾ ਸਰੂਪ ਲੈਣ ਆ ਜਾਂਦੇ ਹਾਂ ਕਿ ਦੋ ਚੱਲ ਕੇ ਆ ਜਾਂਦੇ ਨੇ। ਕਈ ਇਹੋ ਜਿਹੇ ਬਹਾਦਰ ਹੈਗੇ ਨੇ, ਇੱਕ ਜਾਣੇ ਸਰੂਪ ਲਿਆ ਜਾਂਦਾ ਹੈ, ਇੱਥੇ ਉਹਨਾਂ ਸੰਚਾ ਕਰਾਉਂਦੇ ਆਏ, ਇੱਕ ਸਹਿਤਾਲੀ ਸਿੱਖ ਸਿਰ ਤੇ ਵਾਲਾ ਸਰੂਪ ਬਖਸ਼ੇ 'ਚ ਪਾਇਆ ਹੋਇਆ, ਇੱਥੇ ਜਾ ਕੇ ਰੱਖ ਗਿਆ। ਉਹ ਬਾਅਦ ਵਿੱਚ ਵੇਖਿਆ ਵੀ ਇੱਕ ਸਰੂਪ ਲੈ ਕੇ ਆਇਆ ਘਰੋਂ। ਮਹਾਰਾਜ ਦੇ ਆਦਰ ਵਾਸਤੇ 25 ਸਿੱਖ ਮਹਾਰਾਜ ਖਾਲਸਾ ਨੂੰ ਭੇਜਿਆ, ਉੱਥੋਂ ਅਸੀਂ 5 ਨਹੀਂ ਤਿਆਰ ਕਰ ਸਕਦੇ। ਇਹ ਵੀ ਨਾਲ ਜ਼ਰੂਰੀ ਹੈ ਕਿ ਜਦੋਂ ਵੀ ਮਹਾਰਾਜ ਸਰੂਪ ਲੈ ਕੇ ਆਉਣ, ਵੱਧ ਜਿੰਨੇ ਮਰਜ਼ੀ ਹੋਣ, 5 ਤੋਂ ਘੱਟ ਨਾ ਆਪਾਂ ਲੈ ਕੇ ਆਏ। ਸੋ 25 ਭੇਜੇ ਨੇ, ਕਰਤਾਰਪੁਰ ਸਾਹਿਬ ਗਏ ਨੇ। ਉੱਥੇ ਉਸ ਵੇਲੇ ਗੁਰੂ ਹਰਿਰਾਇ ਸਾਹਿਬ ਮਾਸੇ ਪਾਤਸ਼ਾਹ ਜੀ ਦਾ ਜੋ ਸੀ ਆਪਣਾ ਸਾਹਿਬਜ਼ਾਦੇ, ਕੀ ਨਾਮ ਸੀ, ਧੀਰਮਲ, ਉਹ ਜਿਹੜਾ ਸੀ ਉਸ ਵੇਲੇ ਗੁਰਤਾ ਗੱਦੀ ਦੇ ਸੰਬੰਧ ਵਿੱਚ ਜਿਹੜਾ ਸੀ ਗੁਰੂ ਘਰ ਤੋਂ ਵਿਰੋਧੀ ਹੋ ਚੁੱਕਾ ਸੀ ਕਿ ਗੁਰਤਾ ਗੱਦੀ ਜਿਹੜੀ ਹੈ ਮੈਨੂੰ ਨਹੀਂ ਮਿਲੀ ਅਤੇ ਇਹਨਾਂ ਨੂੰ ਮਿਲ ਗਈ ਹੈ, ਅਤੇ ਇਸ ਕਰਕੇ ਸਾਧ ਸੰਗਤ ਜੀ ਉਹ ਗੁਰੂ ਘਰ ਦਾ ਵਿਰੋਧੀ ਦੇ। ਇਸ ਲਈ ਉਹਨੇ ਜਿਹੜਾ ਸੀ ਜਦੋਂ ਇਹਨਾਂ ਨੇ ਮੰਗ ਕੀਤੀ ਜਾ ਕੇ ਸਰੂਪ ਦੀ, ਤਾਂ ਉਹਨੇ ਪੂਰਾ ਜਵਾਬ ਦੇ ਦਿੱਤਾ ਹੈ। ਜੇ ਗੁਰੂ ਗੋਬਿੰਦ ਸਿੰਘ ਆਪਣੇ ਆਪ ਨੂੰ ਗੁਰੂ ਕਹਾਉਂਦਾ ਹੈ, ਕਿਉਂ? ਉਹ ਕਿਉਂ ਨਹੀਂ ਆਪਣੇ ਆਪ ਬਾਣੀ ਰਚ ਲੈਂਦੇ? ਪਹਿਲੇ ਗੁਰੂਆਂ ਨੇ ਬਾਣੀ ਰਚੀ ਹੈ, ਇਹ ਹੁਣ ਗੁਰਤਾ ਗੱਦੀ 'ਤੇ ਬੈਠਾ ਗੁਰੂ ਗੋਬਿੰਦ ਸਿੰਘ, ਬਾਣੀ ਰਚ ਲਵੇ, ਮੈਂ ਕੋਈ ਵੀਰ ਦਮ ਆਪਣੀ ਹੋਰ ਵੀਰ ਤਿਆਰ ਕਰ ਲੈਣ, ਜਵਾਬ ਪੂਰਾ ਦਿੱਤਾ ਹੈ। ਸੋ ਜੇ ਜਵਾਬ ਮਿਲ ਗਿਆ, 25 ਦੇ 25 ਖਾਲਸੇ ਵਾਪਸ ਆ ਗਏ ਨੇ। ਆ ਕਰਕੇ ਦਮਦਮ ਸਾਹਿਬ ਆਖਣਗੇ ਮਹਾਰਾਜ ਬੀੜ ਨਹੀਂ ਦਿੱਤੀ ਉਹਨੇ, ਉਹਨੇ ਨਾ ਸਗੋਂ ਪਾ ਦਿੱਤੇ। 42 ਦੇ ਅੱਖਰ ਇੱਦਾਂ ਦੇ ਪੜ੍ਹੇ ਨੇ, ਉਹਨੇ ਆਖਿਆ ਜੇ ਆਪਣੇ ਆਪ ਨੂੰ ਗੁਰੂ ਕਹਾਉਂਦਾ ਹੈ, ਆਪਣਾ ਹੋਰ ਬਾਣੀ ਕਿਉਂ ਨਹੀਂ ਰਚ ਲੈਂਦੇ ਜੇ ਗੁਰੂ ਕਹਾਉਂਦਾ ਬਾਣੀ ਰਚਣ? ਉਸ ਵੇਲੇ ਫਿਰ ਗੁਰੂ ਸਾਹਿਬ ਨੇ ਸੋਚਿਆ ਵੀ ਜੇ ਹੁਣ ਇਸ ਵੇਲੇ ਬਾਣੀ ਨਾ ਰਚੇ, ਖਾਲਸੇ ਨੂੰ ਇਹ ਅਹਿਸਾਸ ਹੋਵੇ ਨਾ ਜਾਵੇ ਕਿਤੇ ਵੀ ਇਹਨਾਂ ਕੋਲ ਕੋਈ ਬਾਣੀ ਰਚਣ ਵਾਲਾ ਅਨੁਭਵ ਹੈ ਹੀ ਨਹੀਂ, ਬਾਣੀ ਜਿਹੜੀ ਹੁਣ ਆਪਣੀ ਪਵੇਗੀ। ਉਸ ਵੇਲੇ ਮਹਾਰਾਜ ਜੀ ਨੇ ਫਿਰ ਆਖਿਆ ਮਨੀ ਸਿੰਘ ਸਾਹਿਬ ਜੀ ਹੁਕਮ ਕੀਤਾ ਹੈ, ਮਨੀ ਸਿੰਘ ਆ ਬਈ ਤਿਆਰ ਹੋ, ਬਾਣੀ ਜਿਹੜੀ ਆ ਤੁਸਾਂ ਲਿਖਣ ਦੀ ਸੇਵਾ ਤੇਰੇ ਕੋਲੋਂ ਲੈਣੀ ਹੈ, ਸਾਰਾ ਗੁਰੂ ਗ੍ਰੰਥ ਸਾਹਿਬ ਤੁਸੀਂ ਲਿਖਣਾ ਹੈ, ਜਿਵੇਂ ਗੁਰਦਾਸ ਸਾਹਿਬ ਨੇ ਲਿਖਿਆ ਸੀ ਨਾ, ਇਹ ਗੁਰੂ ਗ੍ਰੰਥ ਸਾਹਿਬ ਦਾ ਤਿਆਰ ਕਰਨੇ ਆਪਾਂ ਅਤੇ ਇਹਦੀ ਲਿਖਣ ਦੀ ਸੇਵਾ ਤੇਰੇ ਕੋਲੋਂ। ਮਨੀ ਸਿੰਘ ਜੀ ਕਹਿਣ ਲੱਗੇ ਮਹਾਰਾਜ ਪਾਤਸ਼ਾਹ ਬਾਣੀ ਆਬਾਦ ਹੋ, ਅਤੇ ਮੇਰੇ ਤੋਂ ਲਿਖਣ ਦੀ ਸ਼ਕਤੀ ਕੋਈ ਨਹੀਂ ਹੈ, ਸਾਨੂੰ ਕਹਿਣ ਲੱਗੇ ਸ਼ਕਤੀ ਕਾਲਪੁਰਖ ਦੀ ਵਰਤੇਗੀ, ਇਹ ਕਲਮਾ ਜਿਹੜੀ ਹੈ ਅਤੇ ਤੂੰ ਤਾਂ ਸੇਵਾ ਲੈਣੀ ਚੱਲੇਗੀ ਆ। ਇਉਂ ਫਿਰ ਜਿਹੜੀਆਂ ਸੀ ਉਸ ਵੇਲੇ ਕਲਮਾ ਘੜੀਆਂ ਨੇ, ਸਿਆਹੀ ਤਿਆਰ ਕੀਤੀ ਹੈ ਮਹਾਰਾਜ ਪਾਤਸ਼ਾਹ ਜੀ ਨੇ, ਇਕੱਠੀ ਸਿਆਹੀ ਤਿਆਰ ਕਰ ਕਲਮਾ ਕਰਕੇ ਸੇਵਾ ਜਿਹੜੀ ਅਮਰੀ ਸਿੰਘ ਨੂੰ ਲਿਖਣ ਦੀ ਲਾਈ, ਉਸ ਵੇਲੇ ਮਹਾਰਾਜ ਪਾਤਸ਼ਾਹ ਨੇ ਬਾਣੀ ਲਗਾਉਣੀ ਸ਼ੁਰੂ ਕੀਤੀ। ਪਹਿਲੇ ਦਿਨ ਜਿਹੜਾ ਸੀ ਇੱਕ ਓਮਕਾਰ ਤੋਂ ਲੈ ਕਰਕੇ 14 ਸੋਲੇ ਤੱਕ ਮਹਾਰਾਜ ਜੀ ਨੇ ਮੁੱਖ ਤੋਂ ਉਚਾਰ ਦਿੱਤੀਆਂ, ਮੈਂ ਕੰਠ ਹੋਈ ਕੰਠ ਉਚਾਰੀ ਹੈ, ਉਹਨੇ ਹੀ ਅੰਗ ਸਾਰੇ ਮਨੀ ਸਿੰਘ ਸਾਹਿਬ ਜੀ ਦੇ ਭਾਈ ਲਿਖੇ ਨੇ। ਜੇ ਸਵੇਰੇ ਮਹਾਰਾਜ ਬਾਣੀ ਉਚਾਰਦੇ, ਮਨੀ ਸਿੰਘ ਸਾਹਿਬ ਜੀ ਬਾਣੀ ਨੂੰ ਲਿਖਦੇ, ਤੀਜੇ ਪੈਰ ਜਿਹੜੀ ਬਾਣੀ ਉਚਾਰੀ ਹੋਈ ਸੀ ਸਾਰੇ ਦੇ ਅਰਥ ਕਰਦੇ, ਮਹਾਰਾਜ ਜੀ ਕਥਾ ਕਰਦੇ, ਜਿਵੇਂ ਤੁਸੀਂ ਸੰਤ ਆਇਆਂ ਵਾਸਤੇ ਬੈਠੇ ਹੋ, ਇਉਂ ਗੁਰੂ ਸਾਹਿਬ ਦੇ ਹਜ਼ੂਰ ਵੀ ਉਸ ਵੇਲੇ 48 ਸਿੰਘ ਬੈਠੇ ਸੰਥਿਆ ਲੈਣ ਵਾਸਤੇ। ਇਹਦਾ ਨਾਮ ਵੀ ਭਾਈ ਸੰਥਿਆ ਹੈ, ਕਈਆਂ ਤੋਂ ਸੁਣਿਆ ਜਾਂਦਾ ਹੈ ਜੀ ਮੈਂ ਸੰਖਿਆ ਲੈਣ ਚੱਲੀ ਹਾਂ। ਸੰਖਿਆ ਉਹ ਸੰਖਿਆ ਨਹੀਂ ਹੈਗਾ, ਸੰਥਿਆ ਲਿਖਾਉਂਦੇ ਉਹਨੂੰ ਮਨ ਸਿੰਘ ਜੀ ਲਿਖ ਲੈਂਦੇ ਤੀਜੇ ਪੈਰ ਜਦੋਂ ਅਰਥ ਕਰਦੇ 48 ਸਿੰਘ ਦੇ ਵਿੱਚ ਬੈਠੇ 48 ਤੇ ਕਾਮਾ ਸੇ ਪਾਤਸ਼ਾਹ ਜੀ ਨੇ ਉਹਨਾਂ 48 ਸਿੰਘਾਂ ਵਿੱਚ ਕੌਣ ਕੌਣ ਸੀ 48 ਨਾਂ ਹੈਗੇ ਇਤਿਹਾਸ ਵਿੱਚ, ਜੇ ਕਹੋ ਤਾਂ ਅਗਲੇ ਦਿਨ ਤੁਹਾਨੂੰ ਲਿਖ ਕੇ ਜਾ ਦਾਂਗੇ। ਮੇਨ ਮੈਂ ਸਮਝ ਲਓ ਬਾਬਾ ਜੀ ਸਿੰਘ ਜੀ ਬੈਠੇ ਮਨੀ ਸਿੰਘ ਸਾਹਿਬ ਜੀ ਨਾਲ, ਭਾਈ ਗੁਰਬਖਸ਼ ਸਿੰਘ ਜੀ ਜਿਹਨਾਂ ਨਾਲ ਤੁਸੀਂ ਕਾਲਤਾ ਸਾਹਿਬ ਦੇ ਮਗਲੇ ਕਦੇ ਗਏ ਹੋ ਘਰ ਤੱਕ, ਮਗਲੇ ਪਾਸੇ ਸਥਾਨ ਬਣਿਆ ਸ਼ਹੀਦਗੰਜ, ਬਾਬਾ ਗੁਰਬਖਸ਼ ਸਿੰਘ ਸ਼ਹੀਦਗੰਜ ਟਕਸਾਲ ਦੇ ਮੁਖੀ ਵੀ ਬਣੇ ਨੇ, ਅਹਿਮ ਸਾਹਿਬ ਦਾਦੀ ਨਾਲ ਲੜਾਈ ਕਰਕੇ ਉੱਥੇ ਸ਼ਹੀਦੀ ਪਾਈ ਹੈ। ਅਕਾਲ ਤਖ਼ਤ ਦੇ ਮਗਲੇ ਪਾਸੇ ਉਹਨਾਂ ਦਾ ਸਥਾਨ ਬਣਿਆ ਬਾਬਾ ਗੁਰਬਖਸ਼ ਸਿੰਘ ਜੀ ਦਾ, ਉਹ ਵੀ ਸੰਥਿਆ ਲੈਣ ਵਿੱਚ ਬੈਠੇ। ਤੇ ਜੈਪੁਰ ਦਾ ਰਾਜਾ ਰਾਜਾ ਜੈ ਸਿੰਘ ਸਵਾਈ, ਉਹ ਵੀ ਸੰਥਿਆ ਲੈਣ ਵਿੱਚ ਰਾਜਾ ਵੀ ਬੈਠਿਆ। ਇਸੇ ਤਰ੍ਹਾਂ ਜੋਧਪੁਰ ਦਾ ਰਾਜਾ ਬਲਕਾਰ ਜਿਹੜਾ ਸੀ ਬਲਕਾਰ ਸਿੰਘ, ਉਹ ਵੀ ਉੱਥੇ ਬੈਠਿਆ। ਤੇ ਨਾਭੇ ਵਾਲਾ ਰਾਜਾ ਜਿਹਨੇ ਨਾ ਭਾਈ ਤ੍ਰਿਲੋਕਾ ਜੀ ਉਹਦਾ ਨਾਂ ਸੀ, ਉਹ ਵੀ ਉਸ ਸੰਥਿਆ ਵਿੱਚ ਬੈਠਿਆ। ਇਸੇ ਤਰ੍ਹਾਂ ਪਟਿਆਲਾ ਤੋਂ ਅਜੇ ਬਣਿਆ ਸੀ, ਉਹਨਾਂ ਨੇ ਪਟਿਆਲਾ ਬੰਨਿਆ ਜਿਹਦਾ ਨਾਮ ਸੀ ਰਾਮ ਸਿੰਘ, ਤੇ ਉਹ ਰਾਜਾ ਵੀ ਉਸ ਸੰਥਿਆ ਲੈਣ ਵਿੱਚ ਬੈਠਿਆ। ਚਾਰ ਰਾਜੇ ਵਿੱਚੋਂ ਜਿਹੜੇ ਸੀ ਸੰਥਿਆ ਲੈਣ ਵਿੱਚ ਬੈਠੇ ਨੇ, ਭਾਈ ਨੰਦ ਲਾਲ ਜੀ ਗਰਨਾ ਵਾਲੇ, ਉਹ ਵੀ ਸੰਥਿਆ ਲੈਣ ਵਿੱਚ ਬੈਠੇ। ਇਸ ਤਰ੍ਹਾਂ ਇਹ ਪ੍ਰਮੁੱਖ ਪ੍ਰਮੁੱਖ ਸਿੱਖ ਜਿਹੜੇ ਸੀ ਮਿਲ ਕੇ ਗਿਣਤੀ ਸਾਰੀ 48 ਬਣ ਗਈ ਹੈ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਰੋਜ਼ ਇਹ ਬਾਣੀ ਲਿਖਾਉਣੀ, ਅਰਥ ਪੜ੍ਹਾਉਣੇ, ਇਹ ਕੰਮ ਕਿੰਨਾ ਚਿਰ ਪੂਰਾ ਹੋਇਆ? 9 ਮਹੀਨੇ, 9 ਦਿਨ, 9 ਪਲ, 9 ਘੜੀਆਂ ਵਿੱਚ ਇਹ ਕਾਰਜ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰਾ ਸੰਪੂਰਨ ਗੁਰੂ ਮਹਾਰਾਜ ਆਪਣੇ ਕੰਠ ਤੋਂ ਹੀ ਉਚਾਰ ਦਿੱਤਾ। ਹੁਣ ਕਿਤੇ ਕਰਤਾਰਪਾਲੀ ਬੀੜ ਦੇ ਨਾਲ ਦਾਮੀ ਬੀੜ ਨੂੰ ਆਪਾਂ ਮਨਾਵਾਂਗੇ ਨਾ, ਕਿਤੇ ਕਿਤੇ ਕੋਈ ਲਗ ਮਾਤਰ ਦਾ ਤੇ ਕੋਈ ਫਰਕ ਭਾਵੇਂ ਹੋਵੇ, ਨੇ ਸਾਰੀ ਬਾਣੀ ਵਾਚੇ ਪਾਤਸ਼ਾਹ ਜੀ ਨੇ ਉਸੇ ਤਰ੍ਹਾਂ ਆਪਣੀ ਜਵਾਨੀ ਆਪਣੇ ਕੰਠ ਤੋਂ ਸਾਰਾ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਚਾਰਨ ਕਰਕੇ ਸੰਪੂਰਨ ਗੁਰੂ ਗ੍ਰੰਥ ਸਾਹਿਬ ਤਿਆਰ ਕਰ ਦਿੱਤਾ ਹੈ। ਉਹਨਾਂ ਨੇ ਅਖੰਡ ਪਾਠ ਸਾਹਿਬ ਕਰਾਇਆ ਹੈ। ਜਦ ਇਹ ਸਾਰਾ ਸਮਾਗਮ ਪੂਰਾ ਹੋ ਗਿਆ, ਅਖੰਡ ਪਾਠਾਂ ਦੀ ਬਜਾਦ ਨੂੰ ਚੱਲ ਰਹੀ ਹੈ। 25 ਸਿੰਘ ਜਿਹੜੇ ਨੇ ਅਖੰਡ ਪਾਠ ਮਾਤਰਾ ਨੇ ਲਾਏ ਨੇ, 5 ਜਿਹੜੇ ਨੇ ਸਤਸੰਗ ਜੀ ਅਖੰਡ ਪਾਠੀ, ਸਾਧਾ ਤਾਂ ਪੂਰੀ ਹੋ ਗਈ ਨਾ, ਹੁਣ ਅਖੰਡ ਪਾਠੀ ਬਣ ਗਏ ਨੇ, ਤੇ 5 ਅਖੰਡ ਪਾਠੀ, 5 ਪਹਿਰੇਦਾਰ, 5 ਧੂਬੀ ਹੈ, ਸ੍ਰੀ ਜਗਤ ਸਾਹਿਬ ਦਾ ਪਾਠ ਨਾ ਕਰਕੇ ਹੁਣ ਭਾਵੇਂ ਇੱਥੇ ਨਹੀਂ ਰੱਖਦੇ, ਬਦਲੀ ਜਾਂਦੇ ਨੇ ਆਪ ਵਾਲੇ 5 ਨਾਲ ਦੇ ਸ੍ਰੀ ਜਗਤ ਸਾਹਿਬ ਰੱਖ ਕੇ 5 ਪਾਠੀ ਜਗਤ ਸਾਹਿਬ ਵਾਲੇ, 5 ਪਹਿਰੇਦਾਰ, 5 ਰਾਂਗੜੀ, 5 ਧੂਬੀਏ, ਤੇ ਜਿਹੜਾ ਸੀ 25 ਜਿਹੜੇ ਸੀ ਖਾਲਸੇ ਨੂੰ ਤਿਆਰ ਕਰਕੇ ਮੈਂ ਅਖੰਡ ਪਾਠ ਸਾਹਿਬ ਨੂੰ ਕਰਾਇਆ। ਇਉਂ ਉਸ ਵੇਲੇ ਜਦੋਂ ਕਥਾ ਸੁਣੀ ਨਾ, ਸਾਰੇ ਗੁਰੂ ਗ੍ਰੰਥ ਸਾਹਿਬ ਦੀ ਕਥਾ ਹੋਵੇ ਸੁਣਾਈ ਹੋਵੇ, ਗੁਰੂ ਗੋਬਿੰਦ ਸਿੰਘ ਜੀ ਨੇ ਅਰਥ ਸੁਣਾਏ ਹੋਣ, ਪੜ੍ਹਾਏ ਹੋਣ, 46 ਸਿੱਖ ਜਿਹੜੇ ਸੀ ਖਾਲਸੇ ਦੇਹ ਮੁਕਤ ਹੋ ਗਏ, ਉਹ ਆਪਣੇ ਦੇਹ ਤੋਂ ਪਰੇ ਚੱਲ ਗਏ ਨੇ, ਦੇਹ ਨਾਲ ਹੀ ਕੋਈ ਅਟੈਚਮੈਂਟ ਨਹੀਂ ਰਹੇਗੀ। ਜਦੋਂ ਬਾਬਾ ਦੀਪ ਸਿੰਘ ਤੇ ਮਨੀ ਸਿੰਘ ਜੀ ਨੂੰ ਮਾਰੇ ਹੁਕਮ ਕੀਤਾ, ਤੁਸੀਂ ਵਿਦੇਹ ਮੁਕਤ ਨਹੀਂ ਜੇ ਹੋਣਾ, ਤੁਸੀਂ ਜੀਵਨ ਮੁਕਤ ਰਹਿਣਾ, ਜਿਹੜੇ ਅਰਥ ਤੁਸੀਂ ਸਿੱਖੇ ਨੇ ਸਾਡੇ ਕੋਲੋਂ ਸ਼ੁੱਧ ਪਾਠ ਸਿੱਖਿਆ ਹੈ, ਆਉਣ ਵਾਲੀ ਜਨਰੇਸ਼ਨ ਵਿੱਚ ਤੁਸਾਂ ਪੜ੍ਹਾਉਣੇ ਨੇ। ਕਿਉਂ ਗੁਰੂ ਗੋਬਿੰਦ ਸਿੰਘ ਫਿਰ ਹੁਕਮ ਕਰਕੇ ਦੋਹਾਂ ਨੂੰ, ਮਨੀ ਸਿੰਘ ਜੀ ਨੂੰ ਕਿਹਾ ਤੁਸੀਂ ਅੰਮ੍ਰਿਤਸਰ ਸਾਹਿਬ ਜਾਓ, ਉੱਥੇ ਅਰਥਾਂ ਦੀ ਟਕਸਾਲ, ਉੱਥੇ ਜਾ ਕੇ ਵਿਦਿਆਰਥੀ ਪੜ੍ਹਾਓ। ਮਨੀ ਸਿੰਘ ਦੀ ਡਿਊਟੀ ਅੰਮ੍ਰਿਤਸਰ ਸਾਹਿਬ ਲਾਈ ਪੜ੍ਹਾਉਣ ਦੀ। ਬਾਬਾ ਦੀਪ ਸਿੰਘ ਨੂੰ ਆਖਿਆ ਤੁਸੀਂ ਇੱਥੇ ਦਾਮਾ ਸਾਹਿਬ ਰਹਿ ਕੇ ਜਿਹੜਾ ਹੈ ਬਾਣੀ ਨੂੰ ਸ਼ੁੱਧ ਪਾਠ ਪੜ੍ਹਾਓ, ਤੇ ਨਾਲ ਨਾਲ ਜਿਹੜਾ ਹੈ ਅਰਥ ਸਿਖਾਓ। ਬਾਬਾ ਦੀਪ ਸਿੰਘ ਡਿਊਟੀ ਦਾਮਾ ਸਾਹਿਬ ਲਾ ਦਿੱਤੀ, ਇਸ ਕਰਕੇ ਉਦੋਂ ਇਹਦਾ ਨਾਂ ਰੱਖ ਦਿੱਤਾ ਦਮ ਨਵੀਂ ਟਕਸਾਲ। ਉੱਥੋਂ ਸਾਥੀ ਨੇ ਟਕਸਾਲ ਜਿਹੜਾ ਸੀ ਨਾਲ ਦਮ ਨਵੀਂ ਪਿਆ। ਉਸ ਤੋਂ ਬਾਅਦ ਇਹੀ ਫਿਰ ਜਿਹੜੀ ਸਾਰੀ ਵਿਦਿਆ ਜਿਹੜੀ ਸੀ ਅਰਥਾਂ ਨੂੰ ਪੜ੍ਹਾਉਣ ਦੀ, ਪਾਠ ਸਿਖਾਉਣ ਦੀ, ਅੱਗੇ ਫਿਰ ਜਿਵੇਂ ਜਿਵੇਂ ਉਹ ਟਕਸਾਲ ਦੇ ਉੱਤਰ ਘਾੜੀ ਚੱਲਦੇ ਚਲੇ ਆਏ, ਉਹਨਾਂ ਦੇ ਮੁਖੀ ਬਣਦੇ ਚਲੇ ਆਏ, ਇਹ ਸ਼ੁੱਧ ਪਾਠ, ਇਹ ਸ਼ੁੱਧ ਅਰਥ ਟਕਸਾਲ ਦਸਾ ਸਿੰਘ ਦੀ ਉਹਦਾ ਨਿਰੰਤਰ ਜਿਹੜਾ ਚੱਲਿਆ ਆ ਰਿਹਾ। ਸੋ ਸੀਨੇ ਪਸੀਨੇ ਅਰਥ ਰਹੇ ਪਹਿਲਾਂ ਤਾਂ, ਸਿੰਘਮ ਸਿੰਘ ਕੀ ਇੱਕ ਮੁਖੀ ਤੋਂ ਦੂਜੇ ਨੇ ਸੁਣ ਲਏ ਉਹਨੇ ਕੰਠ ਖਾ ਲਏ। ਇੰਨੀ ਬੁੱਧੀ ਤੇਜ਼ ਹੁੰਦੀ ਸੀ ਉਦੋਂ। ਸਾਡੀਆਂ ਬੁੱਧੀਆਂ ਸਮਾਨ ਇਹ ਜਿਹਾ ਖਾਈ ਪੀ ਜਾਂਦੀਆਂ, ਬੁੱਧੀ ਕੀ ਹੋ ਜਾਂਦੀ ਹੈ। ਅਤੇ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਅਰਥ ਉਹਨਾਂ ਨੇ ਹਿਰਦੇ ਸੀਨੇ 'ਚ ਯਾਦ ਸੀ, ਦੂਜਿਆਂ ਨੂੰ ਸਿਖਾਉਣ ਦੀ ਸਮਰੱਥਾ ਰੱਖਦੇ ਸੀ। ਛੇਵਾਂ ਮੁਖੀ ਸਾਲ ਦਾ ਬਣਿਆ ਭਾਈ ਚੰਦਾ ਸਿੰਘ ਦੀ, ਉਹਨੇ ਫਿਰ ਸੋਚਿਆ ਵੀ ਕਲਯੁਗ ਦੇ ਲੋਕਾਂ ਦੀ ਬੁੱਧੀ ਜਿਹੜੀ ਹੈ ਹੁਣ ਖੀਣ ਹੋ ਜਾਣੀ ਹੈ, ਇਹਨਾਂ ਅਰਥਾਂ ਨੂੰ ਲਿਖਣ ਵਿੱਚ ਲਿਆਈਏ। ਉਸ ਵੇਲੇ ਫਿਰ ਚੰਦਾ ਸਿੰਘ ਨੇ ਉਹ ਅਰਥ ਲਿਖਣ ਵਿੱਚ ਲਿਆਂਦੇ, ਜਿਹੜੇ ਆਪਣੇ ਕੋਲ ਸੰਸਾਰ ਸਿੰਘ ਜੀ ਦਮਨੀ ਟਕਸਾਲ ਦੇ ਰਾਹੀਂ ਸਾਡੇ ਕੋਲ ਸ਼ੁੱਧ ਅਰਥ ਉਹ ਪਹੁੰਚ ਰਹੇ ਨੇ, ਲਿਖਤ ਵਿੱਚ ਆਏ ਹੋਏ। ਅੱਗੇ ਗਾਹਾਂ ਦੀਆਂ ਲਿਖਤਾਂ ਚਲੀਆਂ ਗਈਆਂ, ਉਹਨਾਂ ਅਰਥਾਂ ਨੂੰ ਜਿਹੜੇ ਪਹਿਲੇ ਅਰਥ ਲਿਖ ਗਏ ਉਹਨਾਂ ਦਾ ਨਾਮ ਕੀ ਦਿੱਤਾ? ਪਰਿਆਏ, ਗੁਰੂ ਗ੍ਰੰਥ ਸਾਹਿਬ ਦੇ ਪਰਿਆਏ। ਉਸ ਤੋਂ ਬਾਅਦ ਹੋਰ ਤਰੱਕੀ ਹੋਈ, ਫਿਰ ਉਹਨਾਂ ਦਾ ਨਾਂ ਦਿੱਤਾ ਕੋਸ਼, ਜਿਹਨੂੰ ਤੁਸੀਂ ਅੰਗਰੇਜ਼ੀ ਡਿਕਸ਼ਨਰੀ ਕਹਿ ਦਿੰਦੇ ਹੋ। ਫਿਰ ਕੋਸ਼ ਤਿਆਰ ਹੋਏ, ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਕੋਸ਼ ਤਾਰਾ ਸਿੰਘ ਜੀ ਨਰੋਤਮ ਹੋਏ ਨੇ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਕੋਸ਼ ਲਿਆ, ਜਿਹਦਾ ਨਾਂ ਰੱਖਿਆ ਗ੍ਰਾਥ ਕੋਸ਼, ਉਹ ਹੋਣ ਵਿੱਚ ਆਏ। ਉਸ ਤੋਂ ਬਾਅਦ ਫਿਰ ਉਹਨਾਂ ਨੇ ਸੋਚਿਆ ਵੀ ਕੋਸ਼ ਤੱਕ ਚਲੋ ਬੁੱਧੀ ਕੰਮ ਕਰਦੀ ਸੀ ਲੋਕਾਂ ਦੀ, ਮੇਨ ਅਰਥ ਸਮਝ ਰਹੇ ਨੇ, ਅੱਗੇ ਆਪਣੇ ਅਰਥ ਬਣਾ ਰਹੇ ਨੇ ਵੀ ਹੋਰ ਬੁੱਧੀ ਖੇਡ ਹੋ ਜਾਣੀ ਹੈ। ਫਿਰ ਸਾਧਾਂ ਦੇ ਅਰਥਾਂ ਦੇ ਟੀਕੇ ਤਿਆਰ ਹੋਏ। ਸਭ ਤੋਂ ਪਹਿਲਾ ਟੀਕਾ ਜਿਹੜਾ ਰਾਜਾ ਫਰੀਦ ਕੋਟ ਵਾਲੇ ਨੇ ਸਾਧ ਸਿੰਘ ਤਿਆਰ ਕਰਵਾਇਆ, 52 ਵਿਦਵਾਨ ਇਕੱਠੇ ਕਰਕੇ ਬਹੁਤ ਭਾਰੀ ਖਰਚ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਅਰਥਾਂ ਦਾ ਟੀਕਾ ਉਹਨਾਂ ਨੇ ਤਿਆਰ ਕਰਿਆ, ਜਿਹਦਾ ਨਾਮ ਹੈ ਫਰੀਦ ਕੋਟ ਵਾਲਾ ਟੀਕਾ ਮਿਲਦਾ ਅੱਜ ਕੱਲ੍ਹ। ਦੂਜਾ ਟੀਕਾ ਫਿਰ ਸਾਧ ਸਿੰਘ ਜਿਹੜਾ ਸੀ ਭਾਈ ਵੀਰ ਸਿੰਘ ਜੀ ਉਹਨਾਂ ਨੇ, ਸੋ ਜਿਹੜੇ ਸੁੰਦਰੀ ਦੇ ਕਰਤਾ ਹੋਏ ਨੇ, ਬਹੁਤ ਵੱਡਾ ਭਾਰੀ ਲਿਟਰੇਚਰ ਲਿਖਿਆ ਹੈ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਸੰਪੂਰਨ ਨਹੀਂ ਹੋ ਸਕਿਆ, 16 ਰਾਤ ਤੱਕ ਉਹਨਾਂ ਨੇ ਅਰਥ ਜਿਹੜੇ ਸੀ, ਕਿ ਉਹ ਭਾਈ ਵੀਰ ਸਿੰਘ ਜੀ ਦਮਨੀ ਟਕਸਾਲ ਦੇ ਮੁਖੀ ਵੀ ਬਣੇ ਨੇ। ਉਹ ਫਿਰ ਸਾਧ ਸਿੰਘ ਜਿਹੜਾ ਸੀ ਤਿਆਰ ਹੋਏ, ਇਹਦਾ ਫਿਰ ਨਾਲ ਨਾਲ ਕੋਸ਼ ਵੱਡੇ ਹੋ ਗਏ। ਕਾਂਸ ਨਾਭਾ ਨੇ ਕੋਸ਼ ਤਿਆਰ ਕੀਤਾ, ਜਿਹਨੂੰ ਕਹਿੰਦੇ ਨੇ ਮਹਾਨ ਕੋਸ਼, ਇਹ ਕੋਸ਼ਾਂ ਦੀ ਪਰੰਪਰਾ ਫਿਰ ਹੋਈ, ਫਿਰ ਟੀਕਿਆਂ ਦੀ ਪਰੰਪਰਾ ਹੋਈ, ਇਉਂ ਉਹ ਸਹੀ ਅਰਥ ਗੁਰਬਾਣੀ ਦੇ ਲਿਖਤ ਵਿੱਚ ਆਏ ਹੋਏ। ਇਸ ਵੇਲੇ ਦਮਨੀ ਟਕਸਾਲ ਦੇ ਸਾਧ ਸੰਗਤ ਇਹਨਾਂ ਲਿਖਤਾਂ ਵਿੱਚ ਮੌਜੂਦ ਨੇ, ਉਹੀ ਸਾਧ ਸੰਗਤ ਇਹ ਦਾਸ ਵੀ ਉਸੇ ਸੰਸਥਾ ਵਿੱਚੋਂ ਮਹਾਂਪੁਰਖਾਂ ਦੇ ਪਾਸ ਪੜ੍ਹਨ ਦਾ ਸੁਭਾਗ ਮਿਲਿਆ ਹੈ, ਇਹ ਵਿਦਿਆ ਤੋਂ ਪ੍ਰਾਪਤ ਹੋਈ ਹੈ, ਤਦ ਤੁਹਾਡੇ ਸਾਹਮਣੇ ਬੋਲਣ ਦੇ ਯੋਗ ਹੋ ਸਕੇ ਹਨ। ਇਹ ਹੀ ਉਹਦੇ ਮੁਤਾਬਕ ਹੀ ਆਪਾਂ ਨੇ ਅੱਜ ਜਿਹੜਾ ਜਿਹੜਾ ਸਾਰਾ ਗੁਰੂ ਗ੍ਰੰਥ ਸਾਹਿਬ ਜੀ ਦੀਆਂ 3 ਸੰਥਿਆ ਪੂਰੀਆਂ ਹੋ ਚੁੱਕੀਆਂ ਹਨ, ਪਿੱਛੇ 4 ਪ੍ਰਾਰੰਭ ਹੋਣ ਲੱਗੀ ਹੈ। ਇਉਂ ਸਾਧ ਸੰਗਤ ਜੀ ਇਹ ਦਮਨੀ ਟਕਸਾਲ ਦੇ ਮੁਤਾਬਕ ਹੀ ਇਹ ਅਰਥ, ਇਹ ਉਚਾਰਨ, ਪ੍ਰੋਨਾਉਂਸੀਏਸ਼ਨ ਆਪਾਂ ਮਿਲ ਕਰਕੇ ਸਾਰਿਆਂ ਨੇ ਇਹਨਾਂ ਨੂੰ ਸਾਂਝੇ ਕਰਨਾ ਹੈ। ਸੁਣ ਆਓ ਸਾਰੇ ਵਿਅਕਤੀਆਂ ਕੋਲ ਰੋਕਾ ਕਰ ਸੁਣਾਓ, ਫਿਰ ਹੁਣ ਮੂਲ ਮੰਤਰ ਤੋਂ ਸ਼ੁਰੂ ਹੋਣ ਲੱਗਾ। ਜਪਜੀ ਸਾਹਿਬ ਪਹਿਲਾਂ ਮੂਲ ਮੰਤਰ ਹੈ, ਫਿਰ ਅੱਗੇ ਜਿਹੜਾ ਜਪਜੀ ਸਾਹਿਬ ਸ਼ੁਰੂ ਹੋਵੇਗਾ। ਕਰੋ ਕਿਰਪਾ ਜੀ ਦੇ ਮੁੰਡੇ ਤੇ। ਚਲੋ ਜੀ ਗੋਰਾ ਜੀ ਬਣ, ਹਾਂ ਦੇਖੋ ਨਾਲ ਨਾਲ ਜਿਹੜੀ ਆਪਾਂ ਜਦੋਂ ਵੀ ਸੰਥਿਆ ਸ਼ੁਰੂ ਕਰਨੀ ਹੈ, ਸੰਥਿਆ ਦੇ ਵਿੱਚ ਆਪਾਂ 2 ਮੰਗਲ ਸ਼ੁਰੂ ਕਰਦੇ ਹਾਂ, ਜਿਹਨਾਂ ਨੂੰ ਸਲੋਕਾਂ ਵਿੱਚ ਉਚਾਰ ਕੇ ਪਹਿਲਾਂ ਸਲੋਕ ਪੜ੍ਹਦੇ ਹਾਂ, ਫਿਰ ਆਪਾਂ ਸੰਥਿਆ ਸ਼ੁਰੂ ਕਰਦੇ ਹਾਂ। ਜਦੋਂ ਕੋਈ ਬਾਣੀ ਦੀ ਸੰਥਿਆ ਸ਼ੁਰੂਆਤ ਹੁੰਦੀ ਹੈ, ਕਥਾ ਦੀ ਸ਼ੁਰੂਆਤ ਹੁੰਦੀ ਹੈ, ਮੰਗਲ ਕੀਤਾ ਜਾਂਦਾ ਹੈ। ਸੋ ਮੰਗਲ ਕੀ ਹੈ? 2 ਸਲੋਕ ਨੇ ਆਪਾਂ ਪੜ੍ਹਾਂਗੇ, ਸਾਰੇ ਰੋਜ਼ ਵਿੱਚ ਖੰਡ ਕਰ ਲੈਣਾ ਅਤੇ ਰੋਜ਼ ਪੜ੍ਹ ਲਿਆ ਕਰਨੇ ਨੇ। ਸਲੋਕ ਸੁਣੋ, ਪਹਿਲਾਂ ਸਰਵਣ ਕਰ ਲਓ ਸਲੋਕ, ਫਿਰ ਪ੍ਰਭ ਆਇਆ ਪੜਿਆ ਤੋ ਸਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇਆ, ਨੰਨੇ ਨਾਲ ਆਪਣੀ ਲਿਖਣਾ ਆਪਣੀ ਸਰਨਾਏ ਵੀ ਨਾਲੇ ਨਾਲ ਨਹੀਂ ਨੰਨੇ ਨਾਲ ਹੈ, ਪੜਿਆ ਤੋ ਸਰਨਾਏ। ਪੜਾਂਗੇ ਫਿਰ ਬੋਲੋ ਸਰ ਸਲੋਕ, ਫਿਰਤ ਪ੍ਰਭ ਆਇਆ ਪੜਿਆ ਤੋ ਸਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਹੁਣ ਇਹਦੇ ਨਾਲ ਇੱਕ ਗੱਲ ਹੋਰ ਨੋਟ ਕਰਨ ਵਾਲੀ ਹੈ, ਲਿਖ ਲਿਓ ਤੁਸੀਂ, ਰੋਜ਼ ਕੰਮ ਖਾਦੇਗੀ। ਪਾਠ ਸ਼ੁੱਧ ਹੋਣ ਵਾਸਤੇ ਗੁਰਬਾਣੀ ਬਸਰਾਮਾ ਸਮੇਤ ਆਪਣੇ ਪਾਠ ਕਰਨਾ ਹੁੰਦਾ ਹੈ। ठीक थान से विश्राम लगता है अर्थ ठीक हो जाएगा। जे विश्राम ठीक थान से नहीं लग्या तो अर्थ में अनर्थ फिर हो जाएगा। दो तरह का अनर्थ होता है, एक तो उच्चारण ठीक ना हो फिर भी अर्थ नहीं ठीक लगेगा, दूजा विश्राम ठीक थान से ना लगे फिर भी अर्थ में अनर्थ हो जाएगा। विश्राम नाम है ठहरन रुकन का, किसी लैन में रुकना है। तीन तरह के विश्राम होते हैं गुरबाणी में, जल्दी कर लो लिख लो जो कापियां ने सो कापे लैब नाल बहुत जरूरी नोट आओगे तुम उन्होंने लिख सकते हो। तीन तरह के विश्राम होते हैं, पहला विश्राम है अल्प विश्राम, ऐडा लला पप्पा अल्प, अल्प का नाम है थोड़ा, किसी लैन में थोड़ा जहा ही रुकना। उसका सिंबल की है, चिन्ह की है, कौमा। तुम पढ़े लिखो ना सर, कौमा तो जानते हो ना, कौमा की होंगी है टेढ़ी ठूं जी, कौमा कहते हैं। नाम है अल्प विश्राम, दूजा का नाम यू कहते हैं चौसाल जमकी जमक लाने, अल्प विश्राम जमकी का जमक ला भाई थोड़ा जा रुक जमकी, जजा मामा का कह रहा है कि जमकी। यह ब्रैकेट पा रहे हो अल्प विश्राम के नाम, एक का नाम है अल्प विश्राम, दूजे का नाम है जमकी, दूजा विश्राम की है नाम की है अर्ध विश्राम, अर्ध आरा रारा कद अर्ध, अर्ध नाम अद्धे का लैन में अद्धा रुकना। इसका सिंबल की है सैमी कॉलन, सैमी कॉलन की है कौमा उत्ते बिंदी, पता ना सैमी कॉलन की होंगे कौमा ला के बिंदी ला देनी, सैमी कॉलन कहते हैं। पी एच डी भी बैठे हुए हैं तो उन्होंने पता है मंगा रहे पार्टी। इस तरह तीजा विश्राम का नाम है शासन जी पूर्ण विश्राम, पूर्ण विश्राम। इसका सिंबल की है दो डंडिया, जिन्होंने अंग्रेजी कहते फुलस्टॉप, दो डंडिया। सो गुरु ग्रंथ साहब दो डंडिया तो लगिया हुई मिलदिया ने, कौमा अल्प विश्राम, सैनिक अर्ध विश्राम, यह गुरु ग्रंथ साहब नहीं लगे। ये जिते जिते लोड़ है इसे भी संख्या आप जिते जिते लोड़ है वो लाए जाने, कदे ही किसी लाइन का अर्थ शुद्ध हो सकेगा। मैं एक विश्राम गलत करके तुम एग्जाम्पल दें, मैं वीर पाठी पढ़ जाते हैं देखियो अर्थ कि अर्थ होगा, दो एग्जाम्पल देवे वो तुम नोट कर लो कि जो विश्राम गलत था तो लग जाए अर्ध विश्राम या अंत विश्राम, अर्थ देखो कि उल्ट हो जाऊ। हम सुनो पंक्ति जिम्मे भी अजकल संख्या नहीं लेंगे, तो विश्राम किमें लाते हैं सवैया च पाठ आता है ध्यान ना सुन, वो पाठ करते हैं गुर अर्जन घर इत विश्राम किया, गुर अर्जन घर गुर रामदास भगत उत्तर आयो, ये मुताबक पाठ की करेंगे गुर अर्जन घर गुरु अर्जन देव जी के घर कौन भगत उत्तर गया है, गुर रामदास भगत उत्तर आयो। हम तुम विचारो भी गुरु रामदास जी का पिता ने, गुरु अर्जन देव जी पुत्र ने, पुत्र के घर प्यो ने जन्म लिया। इदा के पाठ करने असी कि अनर्थ कर दिता, गुर अर्जन घर गुरु अर्जन देव जी के घटे गुरु रामदास भगत उत्तर आयो, गुरु रामदास जी अवतार उत्तर के आए, सो पुत्र के घर प्यो जन्म देता विश्राम इदा गलत करके, सो कि अनर्थ हो गया। हम करो विश्राम ठीक, जिथे विश्राम ठीक किमें है कितने रुकना है लाइन च, गुर अर्जन इतने रुकेंगे, गुर अर्जन घर गुर रामदास भगत उत्तर आयो, गुर अर्जन देव गुरु रामदास जी घरे गुर अर्जन देव जी भगत उत्तर के आए, गुर अर्जन घर गुर रामदास भगत उत्तर आयो, अर्थ स्पष्ट हो गया। इवें दफरी अर्थ पाठ है काली जी पढ़ जाते मैं तेने अगर करके आया दसन वास्ते मार देने सड़ पे विश्राम बेटी करना, उत्थे पाठ है पढ़ के आई ना मेटन को समर्थ, आई ना इतने रुकते हैं मेटन को समर्थ, मौत आई नहीं हर कोई मेटन समर्थ है मौत मौत मोड़ सकता है, मोड़ दोगे मौत कि मौत आ गई नहीं, मौत आ जाएगी नहीं आई मैं कोई मोड़ नहीं सकता, तो कि अर्थ हो गया जो ना तो विश्राम किया। अच्छा हम शुद्ध कैसे करना है, रुकेंगे कितने आई तो रुको, आई ना मेटन को समर्थ है, जो मौत आ गई फिर मेटन कोई समर्थ नहीं, अर्थ क्लियर हो गया ना। ਅਸੀਂ ਭਰਦਾ ਆਈ ਹਾਂ ਮੇਟਲ ਕੋਸਮ ਰੱਖ ਟਿਊਨ ਜੀ ਬਣਾ ਲੈਂਦੇ ਚਲੀ ਜਾਂਦਾ ਕੰਮ ਸੋ ਕਿੰਨਾ ਅਨਰਥ ਹੋ ਜਾਂਦਾ ਹੈ ਜੇ ਵਿਸਰਾਮ ਨੂੰ ਗਲਤ ਥਾਂ ਤੇ ਅਸੀਂ ਪੁੱਟ ਕਰ ਦਈਏ ਵਿਸਰਾਮਾਂ ਦੀ ਲੋੜ ਹੈ ਕਿ ਨਹੀਂ ਸੰਥਿਆ ਦੀ ਲੋੜ ਹੈ ਕਿ ਨਹੀਂ ਇਸ ਲਈ ਹੁਣ ਇਹ ਨਾ ਹੋਇਆ ਅੱਜ ਪਹਿਲੇ ਦਿਨ ਆਇਓ ਕਹਿਣਗੇ ਅਸੀਂ ਤਾਂ ਹੋਰ ਕਥਾ ਸੁਣਾਏਗਾ ਤੇ ਸੰਤ ਆਇਓ ਸੀ ਵੀ ਅੱਜ ਜਪ ਸਾਹਿਬ ਪੂਰਾ ਕਰਕੇ ਆਵਾਂਗੇ ਤੇ ਕੱਲ ਨੂੰ ਮੈਂ ਤੇ ਬੁੜਾ ਹੀ ਰਹਿ ਜੀ ਬਾਕੀ ਸਾਡਾ ਇਹ ਬਹੁਤ ਜਨਰਲ ਨੌਲੇਜ ਲਈ ਤੁਹਾਡੇ ਲਈ ਇਹ ਜ਼ਰੂਰੀ ਗੱਲਾਂ ਨੇ ਜਿਹੜੀਆਂ ਕਿ ਤੁਸੀਂ ਨੋਟ ਕਰਨੀਆਂ ਬਣਦੀਆਂ ਨੇ ਵਿਸਰਾਮ ਲਿਖਣਾ ਤਿੰਨ ਤਰ੍ਹਾਂ ਦੇ ਪਹਿਲਾ ਕੀ ਹੈ ਉਹਦਾ ਸਿੰਬਲ ਕੀ ਹੈ ਦੂਜਾ ਕੀ ਹੈ ਉਹਦਾ ਸਿੰਬਲ ਕੀ ਹੈ ਸੈਮੀ ਕੋਲਨ ਤੀਜਾ ਕੀ ਹੈ ਪੂਰਨ ਵਿਸਰਾਮ ਉਹਦਾ ਸਿੰਬਲ ਕੀ ਹੈ ਦੋ ਡੰਡੀਆਂ ਸੋ ਉਹ ਤਾਂ ਲੱਗੀਆਂ ਹੋਈਆਂ ਉੱਥੇ ਲੋੜ ਨਹੀਂ ਅੱਜ ਕਈ ਹੁੰਦਾ ਦੋ ਡੰਡੀਆਂ ਲੱਗੀਆਂ ਉਹਨੇ ਸਾਲ ਫੇਰ ਗਾਹ ਮਾਰ ਜਾਂਦੇ ਉੱਥੇ ਨਹੀਂ ਰੁਕਣਾ ਦਸਵੀਂ ਜਾਂ ਦੋ ਡੰਡੀਆਂ ਕਹਿੰਦੇ ਰੁਕ ਜਾ ਭਾਈ ਹੁਣ ਜਿਵੇਂ ਕਹੀ ਜਾਂਦੇ ਦੇਖੋ ਮੂਲ ਮੰਤਰ ਪੜ੍ਹਦੇ ਨੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਗੁਰਪ੍ਰਸਾਦ ਦੇ ਦੇਖਣਾ ਵੀ ਦੋ ਡੰਡੀਆਂ ਲੱਗੀਆਂ ਨੇ ਗੁਰਪ੍ਰਸਾਦ ਜਪ ਕਹਿ ਜਾਂਦੇ ਨੇ ਜਾਂ ਜਪ ਤੇ ਵੀ ਦੋ ਡੰਡੀਆਂ ਨੇ ਰੁਕਦੇ ਨਹੀਂ ਜਪ ਆਦਿ ਸੱਚ ਪੜ੍ਹੀ ਜਾਂਦੇ ਨੇ ਰੋਜ਼ ਜਪ ਆਦਿ ਸੱਚ ਸਿੱਖੇ ਕਹਿਣਗੇ ਜੀ ਬ੍ਰਹਮ ਗਿਆਨ ਤਾਂ ਹੋਇਆ ਕੋਈ ਨਹੀਂ ਤੇ ਤੂੰ ਕਿਹੜਾ ਸ਼ੁਰੂ ਕੀਤਾ ਜਾ ਕੇ ਹੋ ਜਾਵੇ ਇਸ ਲਈ ਸ਼ੁੱਧ ਪਾਠ ਤੇ ਸ਼ੁੱਧ ਅਰਥ ਜੇ ਪਾਠ ਸ਼ੁੱਧ ਹੈ ਤਾਂ ਅਰਥ ਸ਼ੁੱਧ ਹੋਣਗੇ ਸ਼ੁੱਧ ਪਾਠ ਤੇ ਸ਼ੁੱਧ ਅਰਥ ਸ਼ੁੱਧ ਅਰਥ ਸ਼ੁੱਧ ਬੋਲ ਸੋ ਫਿਰ ਗਿਆਨ ਵੀ ਸ਼ੁੱਧ ਹੋਏਗਾ ਹੁਣ ਆਪਾਂ ਨੇ ਸ਼ੁੱਧ ਪਾਠ ਦਾ ਜੀ ਕਰਨ ਵਾਲਾ ਤੇ ਮਾਰੇ ਲਈ ਆਸਰਾ ਤੇ ਮੂਲ ਮੰਤਰ ਦਾ ਕਰੀਏ ਸ਼ੁਰੂ ਤੇ ਨਾਲ ਨਾਲ ਵਿਸਰਾਮਾਂ ਦਾ ਕਰਨਾ ਖਿਆਲ ਤੇ ਰੋਜ਼ ਜਾਇਆ ਕਰੋ ਕਾਪੀਆਂ ਨਾਲ ਤੇ ਕਾਪੀਆਂ ਦੇ ਵਿਸਰਾਮ ਨਾਲ ਨਾਲ ਲਿਖੀ ਜਾਇਆ ਕਰੋ ਤੇ ਨਾਲ ਨਾਲ ਜਿਹੜਾ ਹੈ ਜਿੱਥੇ ਜਿੱਥੇ ਉਚਾਰਨ ਦੇ ਮੇਨ ਜਿਹੜੇ ਉਚਾਰਨ ਨੇ ਉਹ ਵੀ ਨਾਲ ਨਾਲ ਤੁਸੀਂ ਉਹਦੇ ਉਚਾਰਨ ਠੀਕ ਕਰਨਾ ਬਹੁਤ ਗੁਰਬਾਣੀ ਵਿੱਚ ਲੋੜ ਪੜੇ ਆਉਣਗੇ ਲਿਖਣ ਵਾਸਤੇ ਜਿਹੜੀਆਂ ਕਿ ਤੁਹਾਡੀ ਜਨਰਲ ਨੌਲੇਜ ਵਾਸਤੇ ਬਹੁਤ ਜ਼ਰੂਰੀ ਨੇ ਉਹ ਵੀ ਨਾਲ ਨਾਲ ਤੁਸੀਂ ਲਿਖੀ ਜਾ ਸਕਦੇ ਹੋ ਫਿਰ ਤੁਸੀਂ ਕਹਿ ਸਕਦੇ ਹੋ ਅਸੀਂ ਆਂਦੀ ਸ਼ੁੱਧ ਪਾਠੀ ਫਿਰ ਤੁਸੀਂ ਕਹੋਗੇ ਅਸੀਂ ਆਂਦੀ ਟਕਸਾਲੀ ਪਾਠੀ ਫਿਰ ਫਲ ਵੀ ਟਕਸਾਲੀ ਮਿਲੇਗਾ ਸੋ ਹੁਣ ਆਪਾਂ ਕਰੀਏ ਮੂਲ ਮੰਤਰ ਸ਼ੁਰੂ ਫਿਰ ਪੜ੍ਹੋ ਫਿਰ ਹੁਣ ਇੱਕ ਓਅੰਕਾਰ ਬੋਲਿਓ ਬੜਾ ਠੀਕ ਪਾਤਰ ਬਣਿਆ ਸੀ ਹੁਣ ਇਹ ਭੁੱਲ ਜਾਣਾ ਏਕ ਓਂਕਾਰ ਓਂਕਾਰ ਓਮਕਾਰ ਏਕੰਕਾਰ ਵਗੈਰਾ ਵਗੈਰਾ ਇਹ ਜੋ ਉਚਾਰਨ ਨਹੀਂ ਹੈਗੇ ਪਹਿਲਾਂ ਇੱਕ ਨੂੰ ਪਹਿਲਾਂ ਇੱਕ ਓਅੰਕਾਰ ਫਿਰ ਸਤਨਾਮ ਮੰਮੇ ਨੂੰ ਉਕਲ ਲੱਗਿਆ ਇਹ ਵੀ ਉਚਾਰਨ ਆਪਾਂ ਨੇ ਇਹਨੂੰ ਸਤਨਾਮ ਨਹੀਂ ਉਕਲ ਲੱਗਿਆ ਫਿਰ ਕਿਵੇਂ ਲੱਗੂਗਾ ਉਕਲ ਉਸ ਅੱਖਰ ਤੇ ਜ਼ੋਰ ਦੇ ਦੇਵਾਂਗੇ ਮਗਰ ਜਦੋਂ ਉਕਲ ਲੱਗਿਆ ਔਕੜ ਬੋਲ ਜਾਏਗਾ ਸਤਨਾਮ ਬੋਲ ਕੇ ਔਕੜ ਦੇਖੋ ਬੁਲਾਤਾ ਤੁਸੀਂ ਕਈ ਕਹਿੰਦੇ ਨੇ ਜੀ ਬੁਲਾਏ ਨਹੀਂ ਜਾਂਦੇ ਕਿਵੇਂ ਬੁਲਾਏ ਜਾ ਸਕਣਗੇ ਮਿਸ਼ਰੀਆਂ ਪਾਤੀ ਕਹੀ ਜਾਂਦੇ ਨੇ ਇਹ ਨਹੀਂ ਜੀ ਬੁਲਾਏ ਜਾਂਦੇ ਕਿਉਂ ਨਹੀਂ ਬੁਲਾਏ ਜਾਂਦੇ ਬੁਲਾਉਣ ਦਾ ਢੰਗ ਤਰੀਕਾ ਸਿੱਖੋ ਸਤਨਾਮ ਕਰਤਾ ਪੁਰਖ ਕਠਿਨ ਔਕੜ ਬੋਲ ਗਿਆ ਕਰਤਾ ਪੁਰਖ ਨਹੀਂ ਲੱਗਿਆ ਔਕੜ ਕੱਖੇ ਨੂੰ ਖ ਬੋਲ ਜਾਏਗਾ ਕਰਤਾ ਪੁਰਖ ਬੋਲ ਗਿਆ ਨਿਰਭਉ ਨਿਰਭਉ ਬੋਲ ਗਿਆ ਨਿਰਵੈਰ ਰਾਜੇ ਨੂੰ ਬੋਲ ਗਿਆ ਅਕਾਲ ਮੂਰਤ ਤਾਂ ਤੈਨੂੰ ਸਿਆਰੀ ਬੋਲ ਗਈ ਦੇਖੋ ਬੋਲੇ ਨੇ ਬੁਲਾਈ ਕਿਵੇਂ ਲੱਗੀ ਹੈ ਮੂਰਤ ਨਹੀਂ ਲੱਗੀ ਮੂਰਤ ਕਿਤੇ ਹੋਰ ਜ਼ਿਆਦਾ ਟਰਾਈ ਕਰਦੇ ਮੂਰਤੀ ਵੀ ਨਾ ਪੜ੍ਹਦੇ ਹੋ ਅਕਾਲ ਮੂਰਤੀ ਉਹ ਫਿਰ ਵਿਆਹੀ ਲੱਗ ਜਾਏਗੀ ਜਾਂ ਔਂਕੜ ਬੋਲਣ ਲੱਗੇ ਕਿਤੇ ਜ਼ਿਆਦਾ ਜ਼ੋਰ ਮਾਰ ਦੋ ਕਿਤੇ ਬਲੈਂਕਟ 'ਚ ਜਾ ਵੜੋ ਸਤਨਾਮ ਨੂੰ ਉਹ ਵੀ ਅਸ਼ੁੱਧ ਹੋ ਜਾਏਗਾ ਔਂਕੜ ਦੇ ਜ਼ਿਆਦਾ ਚੇ ਰਹਿਣ ਇਸੇ ਤਰ੍ਹਾਂ ਅਕਾਲ ਮੂਰਤ ਅਜੂਨੀ ਸਹਿਭੰਗ ਜਿਹੜਾ ਸਹਿਭੰਗ ਵਾਲਾ ਕੰਮ ਹੈ ਇਹ ਵੀ ਆਮ ਉਚਾਰਨ ਗਲਤ ਕਰਦੇ ਨੇ ਸਹਿਭੰਗ ਗੱਗਾ ਬੋਲ ਜਾਂਦੇ ਹੈਗੇ ਹੁਣ ਲੱਗੀ ਆ ਟਿੱਪੀ ਬੋਲਦਾ ਗੰਗਾ ਸਹਿਭੰਗ ਭੰਗ ਕਿਤੋਂ ਪੀਣੀ ਆਉਂਦਾ ਅੱਗੇ ਭੰਗ ਗੱਗਾ ਬੋਲੀ ਜਾ ਰਿਹਾ ਅੱਗੇ ਜਾ ਕਰਕੇ ਗੱਗਾ ਹੈਗਾ ਉੱਥੇ ਦੇਖੋ ਤਾਂ ਸਹੀ ਸਹਿ ਭੰਗ ਹੈਗਾ ਗੱਗਾ ਕੀ ਹੈ ਫਿਰ ਪੱਬੇ ਤੇ ਕੀ ਹੈ ਕਿੱਥੇ ਇਹ ਸੱਚੋ ਇੱਕ ਵਾਰੀ ਪੁੱਛਣਾ ਮੈਂ ਯਾਦ ਆ ਗਿਆ ਕੋਈ ਅਜਿਹਾ ਵੀ ਫੌਜਾਂ ਬੈਠੀਆਂ ਨੇ ਜਿਹਨਾਂ ਨੂੰ ਇਹ ਸਿਹਾਰੀਆਂ ਬਿਹਾਰੀਆਂ ਔਂਕੜ ਲੈਂਕੜ ਹੋੜੇ ਕਨੋੜੇ ਲਾਂ ਗੁਲਾਮਾਂ ਬਿੰਦੀ ਚਿੱਪੀ ਦੀ ਪਹਿਚਾਣ ਨਾ ਹੋਵੇ ਐਸਾ ਕੋਈ ਹੈਗਾ ਜੇ ਹੈ ਤਾਂ ਕੋਈ ਹੱਥ ਕਰ ਦੋ ਬਹੁਤੀ ਪ੍ਰੈਕਟਿਸ ਕਰਾ ਦਾਂਗੇ ਤੁਹਾਨੂੰ ਪਤਾ ਵੀ ਸਿਹਾਰੀ ਕੀ ਹੁੰਦੀ ਹੈ ਅੱਖਰ ਦੇ ਕਿਹੜੇ ਪਾਸੇ ਲੱਗਦੀ ਹੈ ਸੱਜੇ ਖੱਬੇ ਉਹ ਜਿਹੜੇ ਖੱਬੇ ਪਾਸੇ ਦੇ ਹੁੰਦੀ ਹੈ ਸਿਹਾਰੀ ਤੇ ਬਿਹਾਰੀ ਕਿਹੜੇ ਪਾਸੇ ਲੱਗਦੀ ਹੈ ਉੱਪਰ ਕੇ ਥੱਲੇ ਸੱਜੇ ਪਾਸੇ ਲੱਗਦੀ ਹੈ ਉਹਨੂੰ ਕਹਿੰਦੇ ਬਿਹਾਰੀ ਅੱਛਾ ਔਂਕੜ ਜਿਹੜਾ ਹੈ ਉਹ ਅੱਖਰ ਦੇ ਹੇਠਾਂ ਲੱਗਦੇ ਉੱਪਰ ਹੇਠਾਂ ਇੱਕ ਲੈਨ ਹੋ ਰਹੇ ਤੇ ਉਹਨੂੰ ਕਹਿੰਦੇ ਨੇ ਔਂਕੜ ਤੇ ਕੰਨਾ ਜਿਹੜਾ ਹੈ ਉਹ ਅੱਖਰ ਦੇ ਹਮੇਸ਼ਾ ਜਦੋਂ ਵੀ ਲੱਗਦਾ ਹੈ ਸੱਜੇ ਪਾਸੇ ਲੱਗੇਗਾ ਉਹਨੂੰ ਕਹਿੰਦੇ ਕੰਨਾ ਹੇਠਾਂ ਲੈਣ ਦੀ ਹੁੰਦੀ ਬਲੈਂਕੜ ਕਿਹੜਾ ਹੁੰਦਾ ਹੈ ਇੱਕ ਔਂਕੜ ਇੱਕ ਲੈਣ ਹੁੰਦੀ ਅੱਖਰ ਦੇ ਹੇਠਾਂ ਬਲੈਂਕੜ ਹੇਠਾਂ ਦੋ ਲੈਣਾਂ ਵੀ ਹੋ ਜਾਂਦੀਆਂ ਨੇ ਉਹਨੂੰ ਕਹਿੰਦੇ ਨੇ ਕਈ ਭੁਲੇਖਾ ਪੈਂਦਾ ਬਲੈਂਕੜ ਤੇ ਦੁਲਾਵਾਂ ਦਾ ਉਹ ਇੱਥੇ ਜਿਹੜੇ ਨੇ ਉਹ ਹੋ ਜਾਂਦੇ ਨੇ ਵੀ ਇਹ ਦਰਾਵਾਂ ਕੀ ਹੁੰਦੀਆਂ ਬਲੈਂਕੜ ਕੀ ਹੁੰਦੇ ਨੇ ਦਰਾਵਾਂ ਨੂੰ ਬਲੈਂਕੜ ਸਮਝ ਜਾਂਦੇ ਨੇ ਤੇ ਬਲੈਂਕੜ ਨੂੰ ਦਰਾਵਾਂ ਸਮਝ ਜਾਂਦੇ ਨੇ ਬਲੈਂਕੜ ਦੋ ਲਾਈਨਾਂ ਦੋ ਲੈਂਕੜ ਅੱਖਰ ਦੇ ਹੇਠਾਂ ਹੁੰਦੇ ਰਹਿੰਦੇ ਇਵੇਂ ਲਾਂ ਸੋ ਜਿਵੇਂ ਆਪਾਂ ਕੌਮਾਂ ਕਹਿੰਦੇ ਸੀ ਕੌਮਾਂ ਵਾਲਾ ਚਿੰਨ ਹੁੰਦਾ ਨਾ ਉਹ ਅੱਖਰ ਦੇ ਹਮੇਸ਼ਾ ਉੱਪਰ ਲੱਗਦੀ ਹੈ ਦੁਲਾਵਾਂ ਉਹ ਫਿਰ ਦੋ ਹੋ ਜਾਂਦੀਆਂ ਨੇ ਉਹ ਵੀ ਅੱਖਰ ਦੇ ਉੱਪਰ ਲੱਗਦੀਆਂ ਨੇ ਇਸੇ ਤਰ੍ਹਾਂ ਫੋੜਾ ਉਹ ਵੀ ਅੱਖਰ ਦੇ ਉੱਪਰ ਕਨੌੜਾ ਉਹ ਵੀ ਅੱਖਰ ਦੇ ਉੱਪਰ ਇਸੇ ਤਰ੍ਹਾਂ ਬਿੰਦੀ ਅੱਖਰ ਦੇ ਉੱਤੇ ਤੇ ਪੀਪੀ ਵੀ ਅੱਖਰ ਦੇ ਹਮੇਸ਼ਾ ਉੱਪਰ ਅਤੇ ਵੀ ਅੱਖਰ ਦੇ ਉੱਪਰ ਹੁਣ ਭੱਬੇ ਨੂੰ ਇੱਥੇ ਕੀ ਲੱਗਿਆ ਉੱਪਰ ਲੱਗੀ ਹੈ ਨਾ ਇਹ ਟਿੱਪੀ ਦੀ ਆਵਾਜ਼ ਦੇਖੋ ਹਰੇਕ ਅੱਖਰਾਂ ਦੀ ਆਵਾਜ਼ ਜਿਹੜੀ ਹੈ ਨਾ ਕੁਝ ਅੱਖਰ ਨੇ ਜਿਹੜੇ ਕਿ ਗਲੇ ਵਿੱਚ ਬੋਲਦੇ ਨੇ ਕੱਕਾ ਖੱਖਾ ਗੱਕਾ ਕੱਕਾ ਇਹ ਗਲੇ ਤੋਂ ਬੋਲਦੇ ਨੇ ਜੇ ਇਹਨਾਂ ਨੂੰ ਨੱਕ ਚੋਂ ਗਲਾਏ ਜਾਵਾਂਗੇ ਪਾਰਸ਼ਦ ਨਹੀਂ ਹੋਣਾ ਅੱਖਰਾਂ ਦੇ ਸਥਾਨ ਨੇ ਕੌਣ ਕੱਕਰ ਕਿੱਥੋਂ ਬੋਲਦੇ ਇਵੇਂ ਚੱਚਾ ਛੱਛਾ ਜੱਜਾ ਝੱਜਾ ਇਹ ਜਿਹੜੇ ਨੇ ਤਾਲੂ ਚੋਂ ਬੋਲਦੇ ਜਦੋਂ ਜੀਭ ਤਾਲੂ ਨੂੰ ਲੱਗਦੀ ਹੈ ਇਹਨਾਂ ਦਾ ਪ੍ਰੋਨਾਂਸ ਉੱਥੋਂ ਹੁੰਦਾ ਹੈ ਇਸੇ ਤਰ੍ਹਾਂ ਟੈਂਕਾ ਠੱਠਾ ਡੱਡਾ ਢੱਡਾ ਇਹ ਵੀ ਤਾਲੂ ਦੇ ਉੱਪਰ ਜੀਭ ਲੱਗਦੀ ਹੈ ਅਤੇ ਉੱਥੇ ਇਹਨਾਂ ਦਾ ਉਚਾਰਨ ਹੁੰਦਾ ਹੈ ਕੁਝ ਅੱਖਰ ਨੇ ਜਿਹੜੇ ਭਾਈ ਦੰਦਾਂ ਨਾਲ ਜੀਭ ਲੱਗ ਕੇ ਬੋਲਦੇ ਨੇ ਉਹ ਕਿਹੜੇ ਨੇ ਤੱਤਾ ਜੀਭ ਲੱਗੀ ਨਾ ਦੰਦ ਨਾਲ ਠੱਠਾ ਡੱਡਾ ਢੱਡਾ ਇਹ ਜੀਭ ਦੰਦਾਂ ਨੂੰ ਲੱਗਦੀ ਹੈ ਇਹਨਾਂ ਦੀ ਆਵਾਜ਼ ਇੱਥੋਂ ਆ ਜਾਂਦੀ ਹੈ ਸਕੂਲਾਂ ਤੋਂ ਪੜ੍ਹ ਕੇ ਆਇਓ ਕਿਸੇ ਨੇ ਦੱਸਿਆ ਹੋਣਾ ਵੀ ਕਿਹੜਾ ਫਿਰ ਇੱਥੋਂ ਬੋਲਦਾ ਮਾਸਟਰ ਨੇ ਦੱਸੀ ਪੀਤੀ ਸਾਹ ਖਾਧਾ ਕਰ ਉਮੜ ਗਏ ਅਤੇ ਅਸੀਂ ਵੀ ਅਸੀਂ ਨਕਲ ਮਾਰੀ ਅਗਲੇ ਕਿੰਡੀ ਲੈ ਲਈ ਇਹ ਅੱਖਰਾਂ ਦੇ ਸਥਾਨ ਨੇ ਅਤੇ ਅੱਗੇ ਕੁਝ ਅੱਖਰ ਨੇ ਜਿਹੜੇ ਬੁੱਲਾਂ 'ਚ ਬੋਲਦੇ ਨੇ ਉਹ ਕਿਹੜੇ ਨੇ ਪੱਪਾ ਬੁੱਲ ਵਿੱਚ ਗਿਆ ਨਾ ਪੱਪਾ ਬੋਲ ਕੇ ਇਹ ਬੁੱਲਾਂ 'ਚ ਬੋਲਦੇ ਪੱਪਾ ਪੱਪਾ ਬੁੱਲ ਵਿੱਚ ਗਿਆ ਨਾ ਬੱਬਾ ਪੱਬਾ ਮੰਮਾ ਇਹ ਮੰਮਾ ਇਹਦੇ 'ਚ ਜਿਵੇਂ ਨੱਕ ਚਾਹੁੰਦਾ ਇਹ ਜਿਹੜੇ ਨੇ ਇੱਥੇ ਬੁੱਲਾਂ 'ਚ ਬੋਲਦੇ ਨੇ ਕੁਝ ਅੱਖਰ ਨੇ ਜਿਹੜੇ ਭਾਈ ਨਾਸਾਂ 'ਚ ਬੋਲਦੇ ਨੇ ਜਿਹਨਾਂ ਨੂੰ ਕਹਿੰਦੇ ਅਨੁਨਾਸਿਕ ਅੱਖਰ ਹੁਣ ਸਾਰੇ ਬੈਠੇ ਹੋਏ ਜੀ ਪੁੱਛੇ ਉਹਨਾਂ ਨੂੰ ਦੱਸੋ ਜੀ ਅਨਾਸਕ ਅੱਖਰ ਕਿਹੜੇ ਹੁੰਦੇ ਨੇ ਤੁਸੀਂ ਜਵਾਬ ਹੋਏ ਤਾਂ ਅੱਖਰ ਦਾ 35 ਅਨਾਸਕ ਕਿੱਥੋਂ ਆ ਗਏ 35 ਉਹਨੇ ਅਨਾਸਕ ਅੱਖਰ ਕਿਹੜੇ ਨੇ ਨੰਨਾ ਨਾਸਾਂ 'ਚ ਬੋਲਿਆ ਨਾ ਨੰਨਾ ਮੰਮਾ ਇਹ ਅਨਾਸਕ ਨੇ ਕੀਤੀ ਇਹ ਅਨਾਸਕ ਨੇ ਨਾਸਾਂ 'ਚੋਂ ਬੋਲਦੇ ਨੇ ਅੱਜੇ ਖਾਧੀ ਹੋਵੇ ਕੰਮ ਨਾਸਾਂ ਦਾ ਤਾਂ ਬੋਲਣਗੇ ਜੀ ਜੇ ਗੜਬੜ ਹੈ ਫਿਰ ਇਹ ਵੀ ਜ਼ਰੂਰ ਇਸ ਲਈ ਹੁਣ ਬਲਾਓ ਟਿੱਪੀ ਇਹਨਾਂ ਦੀ ਆਵਾਜ਼ ਜਿਵੇਂ ਸਰਸਰ ਨੂੰ ਸ਼ੁਰੂ ਕਰਕੇ ਦੇਖੋ ਬਲਾ ਟਿੱਪੀਆਂ ਬਲਾ ਬਹੁਤ ਜ਼ਰੂਰੀ ਜਾ ਕੇ ਜਦੋਂ ਟਿੱਪੀ ਦੇਖੀ ਬਸ ਹਥਿਆਰ ਸੜਕੇ ਵੀ ਜਾਂ ਕਿਵੇਂ ਬੋਲੂ ਬੰਦੇ ਬੜਾ ਸੌਖਾ ਹੈ ਬੋਲੇ ਦੇਖੋ ਨੱਕ ਜਿਹੜੀ ਹੋਈਆਂ ਬਾਅਦ ਸੱਚੇ ਟਿੱਪੀ ਹਾਏ ਟਿੱਪੀ ਹੰਗਲੀ ਨਾ ਕਹਿਣਾ ਗੱਗਾ ਬੋਲੂ ਹੰਗਲੀ ਕਹਿਣਾ ਮੰਮਾ ਬੋਲੂ ਟਿੱਪੀ ਨੂੰ ਨੱਕ ਜੀ ਲਾਉਣ ਹੰਗ ਕੱਕੇ ਟਿੱਪੀ ਕੱਕੇ ਟਿੱਪੀ ਖੰਘ ਨਹੀਂ ਕਹਿਣਾ ਪਹਿਲਾਂ ਨਹੀਂ ਆਉਂਦੀ ਹੈ ਖੰਘ ਗੰਗ ਘੰਗ ਨੰਗ 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 ਫੁਰਦਾ ਆਓ ਭਵੇ ਤੁਸੀਂ ਪੀ ਸਚਿੰਦਰਾਮਾ ਸਹਿ ਭਵੇ ਤੇ ਪੀ ਪੰਗ ਕਥਾ ਕਰ ਲੋ ਸਹਿ ਭੰਗ ਅੱਗੇ ਕੀ ਪੜ੍ਹਦੇ ਸਹਿ ਭੰਗ ਨਾ ਸਹਿ ਭੰਗ ਇਹਦਾ ਸਹੀ ਉਚਾਰਨ ਕੀ ਹੋ ਗਿਆ ਹੁਣ ਸਹਿ ਭੰਗ ਅੱਗੇ ਗੁਰ ਪ੍ਰਸਾਦ ਦਜਨ ਜਾ ਰਹੀ ਹੈ ਨਾ ਭੁੱਲ ਗਈ ਗੁਰ ਪ੍ਰਸਾਦ ਕਈ ਮਨ ਸੋਚਦੇ ਹੋਣਗੇ ਕਿਹੜੇ ਗੁਰ ਧੰਦੇ ਚ ਪੈ ਗਏ ਉਹਨਾਂ ਨੂੰ ਭਾਰ ਵਧੀਆ ਕਰਦੇ ਸੀ ਤੇ ਕੰਮ ਵਧੀਆ ਕਰਨ ਨਾ ਆ ਗਿਆ ਆਪਣੇ ਨਾਲ ਠੀਕ ਹੈ ਪਹਿਲਾਂ ਵਾਲਾ ਜੀ ਇਹ ਨਾ ਨਾ ਲੈ ਕੇ ਜਾਇਓ ਜਤਨ ਕਰਨਾ ਸਿਖਾਣਾ ਇਹ ਵਿਚਾਰ ਨੂੰ ਵਾਝੇ ਕਰਨਾ ਸੋ ਨਿਤਨੇ ਮੈਂ ਸੁੱਧ ਹੋ ਜਾ ਬੜੀ ਵੱਡੀ ਤੁਹਾਡੀ ਗੱਲ ਹੋ ਜਾਏ ਸੋ ਅੱਗੇ ਪੜ੍ਹਦੇ ਪ੍ਰਸਾਦ ਸਿਆਰੀ ਮਾਈ ਕੋਈ ਗੁਰ ਪ੍ਰਸਾਦ ਪ੍ਰਸਾਦ ਲੱਗੇ ਨਾ ਰੁਕਣਾ ਇੱਥੇ ਗੁਰ ਪ੍ਰਸਾਦ ਜਪ ਨਹੀਂ ਕਹਿਣਾ ਗੁਰ ਪ੍ਰਸਾਦ ਰੁਕੇ ਫਿਰ ਕਹਿਣਾ ਜਪ ਫਿਰ ਪ੍ਰਸਾਦ ਆ ਗਿਆ ਦੇਖੋ ਹੈਗਾ ਨੀ ਰੁਕਦੇ ਕੋਈ ਨੀ ਜਪ ਆਦਿ ਸੱਚ ਹੋ ਜਾਂਦਾ ਜਦੇ ਜਪ ਤੇ ਪੂਰੀ ਵਿਸ਼ਰਾਮ ਜਪ ਆਦਿ ਸੱਚ ਜੁਗਾਦ ਸੱਚ ਹੈ ਧੀ ਸੱਚ ਇਹਨੂੰ ਪੜ੍ਹਦੇ ਹੈਪੀ ਸੱਚ ਹੈਪੀ ਬੜੀਆਂ ਨੇ ਹੈਪੀ ਕਈ ਹੋਰ ਤਾਂ ਕੀ ਕਰਦੇ ਹੈਪੀ ਬੜੀਆਂ ਨੇ ਹੈਪੀ ਉਹਦਾ ਨਾਮ ਫਿਰ ਰੱਖੇ ਹੋਏ ਨੇ ਦੇਖੋ ਹੈ ਵੱਖਰਾ ਹੈ ਧੀ ਵੱਖਰਾ ਹੈ ਹੈ ਧੀ ਸੱਚ ਨਾਨਕ ਇੱਥੇ ਵਿਸ਼ਰਾਮ ਆ ਗਿਆ ਹੋਸੀ ਧੀ ਸੱਚ ਹੁਣ ਪੜ੍ਹ ਕੇ ਸੁਣਾਓ ਤੁਸੀਂ ਸਾਰੇ ਬੋਲੋ ਇੱਕ ਤੋਂ ਇੱਕ ਮਿੰਟ ਰੁਕਿਓ ਆ ਕਈ ਚੁੱਪ ਕਰਕੇ ਬੈਠੇ ਸਾਨੂੰ ਕੋਈ ਗਲਤੀ ਨਾ ਬੋਲਿਆ ਜਾਵੇ ਜਾਹੀ ਬਣ ਬੋਲਣ ਦੀ ਇੱਕ ਸਮਝ ਲੋ ਹੈਨੀ ਜਾਜੀ ਸਾਹਿਬ ਦੇ ਅਰਥਾਂ ਜਿਹੜੀ ਹੈ ਨਾ ਉਦੋਂ ਸਮਝ ਆਊਗੀ ਤੁਹਾਨੂੰ ਜਿਹੜੇ ਤਾਂ ਪੁਰਾਣੇ ਨੇ ਸਾਰੇ ਹੁਣ ਪਿਛੜੀ ਸੰਥ ਆ ਸਾਰੀ ਅਰਥਾਂ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਹੁਣ ਅਰਥ ਇਹਨਾਂ ਨੂੰ ਸਮਝ ਆਉਣ ਲੱਗ ਗਏ ਬੋਧ ਹੋ ਗਿਆ ਰਸ ਆਉਣ ਲੱਗ ਗਿਆ ਜਦੋਂ ਤੁਸੀਂ ਵੀ ਜਦੋਂ ਅਗਲੀ ਸੰਥਿਆ ਅਰਥਾਂ ਸਮੇਂ ਸ਼ੁਰੂ ਹੋਵੇਗੀ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਅਰਥ ਸਮਝ ਲਏ ਨਾ ਫਿਰ ਜਾਜੀ ਸਾਹਿਬ ਦੇ ਅਰਥ ਨੂੰ ਸੌਖੇ ਆ ਜਾਣਗੇ ਠੀਕ ਹੈ ਸੋ ਆਪਾਂ ਜਤਨ ਇਹੀ ਕਰੀਏ ਸਵੇਰਾ ਵੀ ਕਹਿ ਲੈਂਦੇ ਹਾਂ ਵੀ ਭਾਈ ਜਿਹੜਾ ਜੇ ਨਿਤਨੇਮ ਜਿਹੜੀ ਆ ਸੰਥਿਆ ਕਰੀਏ ਚਾਰਨ ਦੀ ਕਰਾ ਲਈਏ ਵਿਸ਼ਰਾਮਾਂ ਦੀ ਪਕਾ ਲਈਏ ਫਿਰ ਆਪਾਂ ਅਰਥਾਂ ਸਮੇਂ ਸ਼ੁਰੂ ਕਰ ਲਾਂਗੇ ਠੀਕ ਹੈ ਨਾ ਕਿਉਂ ਮਨਰਾਜ ਜੀ ਠੀਕ ਹੈ ਇਸ ਤਰ੍ਹਾਂ ਹੋਵੇਗਾ ਤਾਂ ਜੋ ਜਿਹੜੇ ਨਵੇਂ ਆਏ ਨੇ ਤਾਂ ਜੋ ਉਹ ਵੀ ਵਿਚਾਰੇ ਨਿਰੰਤਰ ਲੱਗੇ ਹੀ ਰਹਿਣ ਰੱਖ ਕੇ ਭਜਿਆ ਜਾਣ ਹੁਣ ਮੂਲ ਮੰਤਰ ਯਾਰ ਸਮਝ ਲਓ ਬੈਠੋ ਅਜੇ ਹੁਣ ਘੜੀਆਂ ਵੱਲ ਵੇਖੋ ਤੇ ਮੂਲ ਮੰਤਰ ਯਾਰ ਹੋਣ ਲੱਗੇ ਜੀ ਇੱਕ ਇੱਕ ਦਾ ਕੀ ਅਰਥ ਹੈ ਪਰਮੇਸ਼ਰ ਇੱਕੋ ਹੀ ਹੈ ਸੌਖਿਆ ਸਮਝ ਲਓ ਬਹੁਤੇ ਨਹੀਂ ਰੱਬ ਹੈਗੇ ਕਿਸੇ ਬਣਾ ਰੱਖਣੇ ਆਪਣੇ ਆਪਣੇ ਪਰ ਮਹਾਰਾਜ ਦਾ ਮੁੱਢ ਵਿੱਚ ਇਹ ਦੱਸ ਦਿੱਤਾ ਹੈ ਉਹ ਬਹੁਤੇ ਮਤਾਂ ਵਾਲੇ ਸਮਝ ਲਓ ਰੱਬ ਤਾਂ ਇੱਕੋ ਹੀ ਆ ਬਹੁਤੇ ਨਹੀਂ ਹੈਗੇ ਇੱਕ ਹੈ ਉਹ ਤੇ ਦੂਜਾ ਹੈ ਸਿੱਧਾ ਜੀ ਪੁੱਛਿਆ ਸੀ ਜਾਂ ਹੋਰ ਸਵਾਲ ਹੋਏ ਨੇ ਤੁਹਾਡਾ ਮਤ ਕੀ ਹੈ ਜੀ ਜਦੋਂ ਕੋਈ ਧਰਮ ਨੂੰ ਨਵੇਂ ਧਰਮ ਨੂੰ ਸ਼ੁਰੂਆਤ ਕਰਦਾ ਆ ਉਹਨਾਂ ਵੀ ਉਹ ਧਰਮ ਦਾ ਮਤ ਕੀ ਹੈ ਉਹਦੇ ਉੱਤਰ ਵਿੱਚ ਇਹੀ ਹੈ ਇੱਕ ਦਾ ਮਤਲਬ ਹੈ ਕਿ ਗੁਰੂ ਨਾਨਕ ਸਾਹਿਬ ਨੇ ਉੱਤਰ ਦਿੱਤਾ ਸਿੱਧਾ ਨੂੰ ਸਾਡਾ ਅਦਵੈਤ ਮਤ ਹੈ ਇੱਕ ਦਾ ਅਰਥ ਹੈ ਅਦਵੈਤ ਨਹੀਂ ਕਿਸੇ ਨਾਲ ਅਦਵੈਤ ਨਹੀਂ ਦੂਜਾਪਨ ਸਭ ਕੋ ਉਮੀਦ ਹਮ ਆਪਣ ਕੀ ਨਾ ਸਾਡੇ ਸਾਰੇ ਹੀ ਉੱਤਰ ਨੇ ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗ ਹਮਕੋ ਬਣਾਈ ਇੱਕੋ ਹੀ ਹੈ ਭਾਈ ਸਾਡਾ ਅਦਵੈਤ ਹੈ ਕਿਸੇ ਨਾਲ ਅਦਵੈਤ ਨਹੀਂ ਹੈਗੀ ਕਿਸੇ ਨਾਲ ਵਿਰੋਧ ਨਹੀਂ ਵੈਰ ਨਹੀਂ ਇੱਕ ਇਸ ਗੱਲ ਦੇ ਅਰਥ ਨੇ ਇੱਕ ਦਾ ਅਰਥ ਪਰਮੇਸ਼ਵਰ ਇੱਕ ਹੈ ਉਹ ਅਦਵੈਤ ਸਰੂਪ ਹੈ ਤੇ ਨਾਲ ਹੀ ਸਾਧ ਸੰਗਤ ਜੀ ਹੁਣ ਅਰਥ ਸਮਝਣ ਵਾਸਤੇ ਤੀਜਾ ਅਰਥ ਬਹੁਤ ਨੇ ਦੇ ਜੇ ਲੱਗੇ ਰਹੀਏ ਮੂਲ ਮੰਤਰ ਦੇ ਹੀ ਜਿਹੜਾ ਹੈ ਸਾਧ ਸੰਗਤ ਜੀ ਤਿੰਨ ਚਾਰ ਘੰਟੇ ਲੱਗ ਸਕਦੇ ਆ ਇਕੱਲੇ ਅਰਥ ਕਰਨ ਨਾਲ ਤੁਸੀਂ ਕਰੀਏ ਤੁਸੀਂ ਸੌਖੇ ਸਮਝ ਲਓ ਜੇ ਫਿਰ ਚਿੰਤਾ 'ਚ ਨਾ ਹੋ ਜਾਓ ਕਿ ਸੁੱਤੇ 'ਚ ਧੱਕਣ ਲੱਗ ਗਏ ਆਪਾਂ ਸੌਖੇ ਹੀ ਦੇਖ ਰਹੇ ਹਾਂ ਇੱਕ ਦਾ ਅਰਥ ਪਰਮੇਸ਼ਰ ਇੱਕ ਹੈ ਅਦਵੈਤ ਸਰੂਪ ਹੈ ਇਹ ਤਾਂ ਸਮਝਣਾ ਸੌਖਾ ਹੈ ਅੱਗੇ ਹੈ ਜੀ ਓਅੰਕਾਰ ਜਾਂ ਇੱਕ ਇੱਕ ਦੇ ਤੀਜੇ ਅਰਥ ਹੋਰ ਨੇ ਉਹ ਵੀ ਸੌਖੇ ਨੇ ਸਮਝ ਲਓਗੇ ਤੁਸੀਂ ਇੱਕ ਕਿਹਨੂੰ ਕਹਿੰਦੇ ਨੇ ਜਿਹਦੇ ਵਿੱਚ ਤਿੰਨ ਭੇਦ ਸਿੱਧਣਾ ਹੋਣ ਉਹ ਇੱਕ ਹੈ ਤਿੰਨ ਭੇਦ ਕਿਹੜੇ ਨੇ ਸਜਾਤੀ ਵਿਜਾਤੀ ਸਵੈਗਤ ਇਹ ਤਿੰਨ ਭੇਦ ਤੁਹਾਨੂੰ ਨਹੀਂ ਪਤਾ ਲੱਗਾ ਕਿ ਤਿੰਨ ਚੀਜ਼ਾਂ ਕੀ ਹੈ ਸਜਾਤੀ ਕਿਹਨੂੰ ਕਹਿੰਦੇ ਨੇ ਸਜਾਤੀ ਭੇਦ ਕੀ ਹੈ ਸਜਾਤੀ ਜਿਹੜੀ ਆਪਣੇ ਨਾਲ ਦੀ ਕੋਈ ਜਾਤੀ ਹੋਰ ਵੀ ਹੋਵੇ ਜਿਵੇਂ ਇੱਕ ਮਨੁੱਖ ਨੇ ਨਾਲ ਦੇ ਹੋਰ ਮਨੁੱਖ ਵੀ ਤਾਂ ਹੈਗੇ ਨੇ ਨਾ ਇਹ ਸਜਾਤੀ ਹੈ ਇੱਕ ਤਾਂ ਨਹੀਂ ਮਨੁੱਖ ਮਨੁੱਖ ਹੋਰ ਵੀ ਕਿੰਨੇ ਨੇ ਸੰਸਾਰ 'ਚ ਇਸ ਕਰਕੇ ਪਰਮੇਸ਼ਰ ਦੇ ਵਿੱਚ ਸਜਾਤੀ ਭੇਦ ਨਹੀਂ ਉਹਦੇ ਨਾਲ ਦਾ ਉਹ ਸਜਾਤੀ ਨਹੀਂ ਦੱਸਿਆ ਜਾ ਸਕਦਾ ਵੀ ਪਰਮੇਸ਼ਰ ਵਰਗਾ ਹੋਰ ਕਿਹੜਾ ਕੋਈ ਦੂਜਾ ਕਿਹੜਾ ਦੱਸੋਗੇ ਤੁਸੀਂ ਰੱਬ ਵਰਗਾ ਕੋਈ ਹੋਰ ਹੈਗਾ ਕੋਈ ਜਿਵੇਂ ਮਨੁੱਖ ਵਰਗੇ ਤਾਂ ਮਨੁੱਖ ਹੈਗੇ ਨੇ ਪਰ ਰੱਬ ਵਰਗਾ ਕੋਈ ਹੋਰ ਉਦਾਂ ਦਾ ਕੋਈ ਦੂਜੀ ਚੀਜ਼ ਹੈ ਨਹੀਂ ਇਸ ਕਰਕੇ ਸਜਾਤੀ ਭੇਦ ਵਾਹਿਗੁਰੂ ਵਿੱਚ ਜਿਹੜਾ ਨਾਂ ਸਿੱਧ ਹੁੰਦਾ ਹੋਵੇ ਉਹਨੂੰ ਕਹਿੰਦੇ ਨੇ ਇੱਕ ਹੀ ਹੈ ਸਜਾਤੀ ਹੋਰ ਉਹਦੇ ਨਾਲ ਦਾ ਹੈ ਨਹੀਂ ਕੋਈ ਦੂਜਾ ਹੋ ਗਿਆ ਵਿਜਾਤੀ ਵਿਜਾਤੀ ਭੇਦ ਕੀ ਹੈ ਮਨੁੱਖਾਂ ਤੋਂ ਬਿਨਾਂ ਹੋਰ ਦੂਜੀਆਂ ਜਾਤੀਆਂ ਵੀ ਹੈਗੀਆਂ ਨੇ ਨਾ ਪਸ਼ੂ ਨੇ ਪੰਛੀ ਨੇ ਜਰਾਫ ਵਗੈਰਾ ਨੇ ਵਿਜਾਤੀ ਹੈਗੇ ਨੇ ਨਾ ਪਰ ਰੱਬ ਦੇ ਮੁਕਾਬਲੇ 'ਤੇ ਤੁਸੀਂ ਉਹਦੇ ਨਾਲ ਦਾ ਵਿਜਾਤੀ ਕਿਹੜਾ ਸਿੱਧ ਕਰੋਗੇ ਵੀ ਜਿਹੜਾ ਉਹਦੇ ਵਰਗਾ ਕੋਈ ਹੋਰ ਜਾਤੀ ਹੋਵੇ ਨਹੀਂ ਕੋਈ ਹੈਗੀ ਇਸ ਕਰਕੇ ਪਰਮੇਸ਼ਰ ਵਿੱਚ ਜਿਹਦੇ ਵਿੱਚ ਵਿਜਾਤੀ ਭੇਦ ਸਿੱਧ ਨਾ ਆਵੇ ਸੋ ਕਰੀਏ ਉਹ ਇੱਕ ਤੀਜਾ ਹੋ ਗਿਆ ਜੀ ਸਵੈਗਤ ਭੇਦ ਸਵੈ ਨਾਮ ਆਪਣੇ ਆਪ ਨੂੰ ਗਤ ਮੈਨੇ ਪ੍ਰਾਪਤ ਜਿਹੜੀ ਚੀਜ਼ਾਂ ਆਪਣੇ ਆਪ ਨੂੰ ਪ੍ਰਾਪਤ ਹੋਣ ਸਾਨੂੰ ਆਪਣੇ ਕੀ ਪ੍ਰਾਪਤ ਹੈ ਸਾਡੇ ਕੋਲ ਹੱਥ ਆਪਣੇ ਕੋਲ ਹੈਗੇ ਨੇ ਪ੍ਰਾਪਤ ਹੈ ਨਾ ਮੈਨੇ ਸਵੈਗਤ ਜਿਹੜੇ ਅੰਗ ਆਪਣੇ ਆਪ ਨੂੰ ਪ੍ਰਾਪਤ ਹੋਣ ਸਾਡੇ ਕੋਲ ਅੱਖਾਂ ਨੇ ਸਾਡੇ ਕੋਲ ਮੂੰਹ ਬਣਾਇਆ ਲੱਤਾਂ ਨੇ ਢਿੱਲ ਵਗੈਰਾ ਜਾਂ ਪਰਦਾ ਹੀ ਨਹੀਂ ਸੋ ਇਹ ਚੀਜ਼ਾਂ ਸਾਨੂੰ ਪ੍ਰਾਪਤ ਨੇ ਸੋ ਪਰਮੇਸ਼ਰ ਜੀ ਕਿਹੜੀਆਂ ਸਿੱਧ ਕਰਾਉਂਗੇ ਉਹਦੇ ਅੱਗੇ ਵਾਲੀਆਂ ਅੱਖਾਂ ਉਹਦੇ ਕਿਹੋ ਜਿਹੇ ਪੈਰ ਉਹਦੇ ਇੱਕ ਪ੍ਰਕਾਸ਼ ਹੈ ਸੋ ਜਾਤ ਮੈਂ ਜੋ ਜੋਤ ਮੈਂ ਜਦ ਦਾਖਲ ਕਰਾ ਤਾਂ ਬੋਲ ਰਿਹਾ ਉਹ ਜੋਤੀ ਸਰੂਪ ਹੈ ਉਹ ਪ੍ਰਕਾਸ਼ ਰੂਪ ਹੈ ਉਹ ਨਿਰਣ ਆਕਾਰ ਹੈ ਆਕਾਰ ਤੋਂ ਰਹਿਤਾ ਹੈ ਇਸ ਕਰਕੇ ਇਹ ਵੀ ਉਹਦੇ ਵਿੱਚ ਭੇਦ ਨਾਲ ਸਿੱਧ ਹੋ ਰਿਹਾ ਜਾਂ ਸਵੈਗਤ ਹੈ ਜਿਹਦੇ ਵਿੱਚ ਤਿੰਨੇ ਭੇਦ ਨਾ ਹੋਣ ਸਿੱਧ ਹੁੰਦੇ ਹੋਣ ਕੀ ਕਹਿੰਦੇ ਨੇ ਇੱਕ ਸਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿ ਜਿਹੜਾ ਹੈ ਉਹ ਇੱਕ ਹੈ ਸੋ ਇੱਕ ਦੇ ਅਰਥ ਹੋ ਗਏ ਇਹਨੇ ਸਮਝ ਲਓ ਬਹੁਤ ਹੈ ਅੱਗੇ ਆ ਜੀ ਓ ਅੰਕਾਰ ਓਮਕਾਰ ਦਾ ਤਾਂ ਜੋ ਸਾਰਿਆਂ ਨੂੰ ਪ੍ਰਕਾਸ਼ ਦੇ ਰਿਹਾ, ਹਾਂ ਉਹਦੇ ਪ੍ਰਕਾਸ਼ ਕਰਕੇ ਆਪਾਂ ਦੇਖ ਰਹੇ ਹਾਂ, ਉਹਦੇ ਪ੍ਰਕਾਸ਼ ਕਰਕੇ ਆਪਾਂ ਬੋਲ ਰਹੇ ਹਾਂ, ਉਹਦੇ ਪ੍ਰਕਾਸ਼ ਕਰਕੇ ਆਪਾਂ ਤੁਰ ਰਹੇ ਹਾਂ। ਜਦੋਂ ਪ੍ਰਕਾਸ਼ ਖਿੱਚ ਲੈਂਦਾ ਹੈ ਅੱਖਾਂ ਤਾਂ ਉਹੀ ਹੁੰਦੀਆਂ, ਫਿਰ ਕੋਈ ਨਹੀਂ ਦੇਖਦਾ, ਪੈਰ ਤਾਂ ਉਹੀ ਹੁੰਦੇ ਨੇ ਪ੍ਰਕਾਸ਼ ਖਿੱਚ ਲੈਂਦਾ, ਫਿਰ ਤੁਰਦਾ ਕਿਉਂ ਨਹੀਂ, ਕੰਨ ਤੇ ਉਹੀ ਹੁੰਦੇ ਨੇ ਜਦੋਂ ਪ੍ਰਕਾਸ਼ ਆਪਣਾ ਵਾਪਸ ਲੈ ਲੈਂਦਾ ਹੈ, ਬੋਲਦਾ ਸੁਣਦਾ ਕਿਉਂ ਨਹੀਂ, ਜੀਭ ਹੋਈ ਹੁੰਦੀ ਆ ਬੋਲਦਾ ਕਿਉਂ ਨਹੀਂ। ਸੋ ਇਸ ਕਰਕੇ ਉਹਦੇ ਪ੍ਰਕਾਸ਼ ਕਰਕੇ ਆਪਾਂ ਵੇਖ ਰਹੇ ਹਾਂ, ਸੁਣ ਰਹੇ ਹਾਂ, ਬੋਲ ਰਹੇ ਹਾਂ, ਤੁਰ ਰਹੇ ਹਾਂ। ਸੋ ਜਿਹੜਾ ਸਾਰਿਆਂ ਨੂੰ ਪ੍ਰਕਾਸ਼ ਦੇ ਰਿਹਾ ਉਹ ਕੀ ਕਹਿੰਦੇ ਨੇ, ਓਮਕਾਰ, ਓਮਕਾਰ ਦੇ ਅਰਥ ਨੇ ਜੋ ਸਾਰਿਆਂ ਦਾ ਪ੍ਰਕਾਸ਼ ਹੈ। ਫਿਰ ਅੱਗੇ ਆ ਗਿਆ ਜੀ ਸੱਤ, ਸੱਤ ਦੇ ਅਰਥ ਜਿਹੜੇ ਹਮੇਸ਼ਾ ਹੀ ਪਾਈ, ਕਦੇ ਨਾਸ਼ ਨਾ ਹੋਵੇ, ਸਦੀਵੀ ਰਹੇ, ਸਦਾ ਰਹੇ, ਆਪਾਂ ਤਾਂ ਨਹੀਂ ਸਦਾ ਰਹਿਣਾ, ਰਹਾਂਗੇ ਆਪਾਂ ਤਾਂ ਫਿਰ ਵਿਨਾਸ਼ੀ ਹੋਏ, ਸੱਤ ਹੀ ਨਾ ਹੋਏ, ਆਪਾਂ ਸੱਤ ਤੋਂ ਉਲਟ ਗਈ ਹੈ ਅਸੱਤ, ਪਰਮੇਸ਼ਰ ਸੱਤ ਹੈ, ਆਪਾਂ ਅਸੱਤ ਆ, ਨਹੀਂ ਰਹਿਣ ਵਾਲੇ, ਜਾਵਾਂਗੇ ਆਪਣੇ ਨਾਲ ਦੇ ਬੜੇ ਚੱਲ ਗਏ, ਆਪਾਂ ਵੀ ਤਿਆਰ ਹਾਂ। ਸੋ ਇਸ ਕਰਕੇ ਉਹ ਨਾ ਆਇਆ ਨਾ ਕਿਤੇ ਗਿਆ, ਉਹਨੂੰ ਕਹਿੰਦੇ ਨੇ ਸੱਤ, ਜੋ ਨਾਸ ਨਾ ਹੋਵੇ ਉਹਨੂੰ ਕਹਿੰਦੇ ਨੇ ਸੱਤ। ਅੱਗੇ ਆ ਜੀ ਨਾਮ, ਨਾਮ ਦਾ ਅਰਥ ਪ੍ਰਸਿੱਧ ਫੇਮਸ ਹੈ, ਸਾਰਿਆਂ ਨੂੰ ਪਤਾ ਲੱਗਾ ਪਾਏਗਾ, ਕਿਹਨੂੰ ਨਹੀਂ ਪਤਾ ਲੱਗਾ ਪਾਏ, ਇਸ ਗੱਲ ਪ੍ਰਸਿੱਧੀ ਹੈ ਨਾ ਉਹਦੀ। ਸੋ ਨਾਮ ਦੇ ਅਰਥ ਨੇ ਜੋ ਪ੍ਰਸਿੱਧ ਹੈ, ਨਾਮ ਦੇ ਅਰਥ ਨੇ ਨਾ ਨੰਨੇ ਦੇ ਕੰਨੇ ਵਿੱਚ ਆਇਆ ਨਿਕਲ ਕੇ ਬਣ ਗਿਆ, ਨਾ ਪਲੱਸ ਆਮ, ਨਾਮ ਮੈਨੂੰ ਜੀਵਤ ਨਹੀਂ, ਆਮ ਮੈਨੇ ਰੋਗ, ਜਿਹਦੇ ਵਿੱਚ ਰੋਗ ਨਾ ਆਵੇ ਉਹਨੂੰ ਕਹਿੰਦੇ ਨੇ ਨਾਮ। ਸੋ ਨਾਮ ਰੋਗਾਂ ਨੂੰ ਨਿਮਿਤ ਕਰਨ ਵਾਲਾ, ਇਹ ਨਾਮ ਦੇ ਅਰਥ ਨੇ। ਅੱਗੇ ਆ ਗਿਆ ਜੀ ਕਰਤਾ, ਕਰਤਾ ਦਾ ਅਰਥ ਹੈ ਜੋ ਸਾਰੇ ਸੰਸਾਰ ਦਾ ਕ੍ਰੀਏਟਰ ਹੈ, ਸਾਰੇ ਸੰਸਾਰ ਨੂੰ ਬਣਾਉਣ ਵਾਲਾ ਹੈ, ਆ ਉਹਦੇ ਬਣਾਏ ਬਣਿਆ ਨਾ, ਤੇ ਕੀ ਤੁਸੀਂ ਉਹਨੇ ਬਣਾਇਆ ਸੰਸਾਰ ਦਾ, ਇਸ ਕਰਕੇ ਸੰਸਾਰ ਨੂੰ ਬਣਾਉਣ ਕਰਕੇ ਉਹਦਾ ਨਾਮ ਪੈ ਗਿਆ ਕਰਤਾ। ਅੱਗੇ ਆ ਜੀ ਪੁਰਖ, ਪੁਰਖ ਦਾ ਅਰਥ ਹੈ ਉਹ ਪੂਰਨ ਹੈ ਸਾਰਿਆਂ ਵਿੱਚ, ਇਹ ਨਹੀਂ ਕਹਿ ਰਹੇ ਕੋਈ ਘੱਟ ਹੈ, ਉਹਦੇ 'ਚ ਕੋਈ ਵੱਧ ਹੈ, ਉਹਦੇ 'ਚ ਹੋਰ ਜ਼ਿਆਦੇ ਹੈ, ਹਾਥੀ 'ਚ ਵੱਡਾ ਰੱਬ ਹੋਊਗਾ ਕਿ ਛੋਟਾ ਹੋਊਗਾ, ਨਹੀਂ ਉਹ ਪੁਰਖ ਪੂਰਨ ਹੈ ਸਾਰਿਆਂ ਵਿੱਚ, ਇੱਕੋ ਜਿਹਾ ਬਰਾਬਰ ਹੈ, ਇੱਕੋ ਜਿਹੀ ਜ਼ੋਰ ਹੈ, ਇਹ ਨਹੀਂ ਕਹਿ ਕਿ ਤੀਰੀ ਵਾਲਾ ਰੱਬ ਛੋਟਾ ਹੈ, ਹਾਥੀ ਵਾਲਾ ਆਪਾਂ ਵੱਡਾ ਕਹਾਂਗੇ, ਨਹੀਂ ਉਹ ਬਰਾਬਰ ਹੈ ਸਾਰਿਆਂ ਵਿੱਚ। ਕਲਗੀ ਧਰਨੇ ਵੀ ਦਸਮ ਗ੍ਰੰਥ ਵਿੱਚ ਕਿਹਾ, ਜਿਵੇਂ ਜਮਾਨ ਕੇ ਵਿਖਾ ਸਮਸ ਏਕ ਜੋਤ ਹੈ, ਨਾ ਘੱਟ ਹੈ ਨਾ ਬਾਦ ਹੈ ਨਾ ਘੱਟ ਬਾਦ ਹੋਦ ਹੈ, ਕਿਤੇ ਘੱਟ ਵੱਧ ਨਹੀਂ, ਇੱਕ ਰਸ ਜਿਹੜਾ ਹੋਵੇ ਪੁਰਖ ਉਹਨੂੰ ਕਹਿੰਦੇ ਨੇ। ਪੁਰਖ ਦੇ ਹੋਰ ਵੀ ਅਰਥ ਨੇ, ਇਹਨੂੰ ਡਿਵਾਈਡ ਕਰਾਂਗੇ ਤਿੰਨ ਅੱਖਰਾਂ ਨੂੰ, ਪੋ ਪਲੱਸ ਰੱਖ, ਪੋ ਨਾਮ ਨਰਕ ਦਾ, ਰੱਖ ਨਾਮ ਰੱਖਿਆ ਕਰਨ ਦਾ, ਜਿਹਨਾਂ ਨਰਕਾਂ ਤੋਂ ਰੱਖਿਆ ਕਰੇ ਬਚਾਵੇ ਉਹਨੂੰ ਕਹਿੰਦੇ ਨੇ ਪੁਰਖ। ਇਹਨੂੰ ਇੱਦਾਂ ਵੀ ਪਾਸੇ ਕਰੋ, ਪੁਰ ਪਲੱਸ ਖ, ਪੁਰ ਦਾ ਅਰਥ ਹੈ ਪੁਰੀਆਂ, ਖ ਮੈਂ ਪੁਰੀਆਂ ਨੂੰ ਵੀ ਖਤਮ ਕਰਨ ਵਾਲਾ, ਬ੍ਰਹਮਾਪੁਰੀ ਸ਼ੇਖਪੁਰੀ ਜੋ ਵਿਸ਼ਨਪੁਰੀ ਵਗੈਰਾ ਨੂੰ ਵੀ ਖਤਮ ਕਰ ਦੇਵੇ ਉਹਨੂੰ ਕਹਿੰਦੇ ਨੇ ਪੁਰਖ, ਉਹਨਾਂ ਨੂੰ ਵੀ ਨਾਸ਼ ਕਰਨ ਵਾਲੇ ਪੁਰਖ ਦੇ ਅਰਥ ਨੇ। ਅੱਗੇ ਨਿਰਭਉ, ਉਹਨੂੰ ਡਰ ਨਹੀਂ ਕਿਸੇ ਦਾ, ਆਪਾਂ ਤਾਂ ਡਰ ਰਹੇ ਹਾਂ, ਮੌਤ ਦਾ ਡਰ ਹੈ, ਦੁਸ਼ਮਣ ਦਾ ਡਰ ਨਹੀਂ, ਉਹਨੂੰ ਐਸਾ ਕੋਈ ਡਰ ਨਹੀਂ, ਨਿਰਭਉ ਹੈ, ਸਗੋਂ ਜਿਹੜਾ ਉਹਨੂੰ ਜਪੇ ਉਹਨੂੰ ਵੀ ਨਿਰਭਉ ਕਰ ਦਿੰਦਾ ਹੈ, ਨਿਰਭਉ ਜਪਾ ਹੈ ਸਗਲ ਭਾਉ ਮਿਟਾ ਹੈ, ਇਸ ਕਰਕੇ ਨਿਰਭਉ ਦੇ ਅਰਥ। ਅੱਗੇ ਹੈ ਨਿਰਵੈ, ਹੈ ਨਹੀਂ ਉਹਦਾ ਕਿਸੇ ਨਾਲ ਵੈ, ਨਿਰਮੈ ਨਹੀਂ ਵੈਰ ਮੇਰੇ ਵੈ, ਉਹ ਨਿਰਵੈ। ਅੱਗੇ ਹੈ ਜੀ ਅਕਾਲ, ਤੇ ਨਾਲ ਆ ਗਏ ਮੂਰਤ, ਅਕਾਲ ਮੂਰਤ ਜੋ ਇਕੱਠਾ ਬਣ ਲੈਣਾ ਹੈ, ਕਾਲ ਤੋਂ ਬਿਨਾਂ, ਕਾਲ ਨਾਲ ਮੌਤ ਦਾ, ਆ ਮੂਰੇ ਲੱਗ ਗਿਆ ਜੀ ਮੌਤ ਨਾ ਹੋਵੇ, ਇਸ ਕਰਕੇ ਉਸ ਪਰਮੇਸ਼ਰ ਦੀ ਕਦੇ ਮੌਤ ਨਹੀਂ, ਉਸ ਦੀ ਵੀ ਹੈ ਅਕਾਲ, ਕਾਲ ਤੋਂ ਰਹਿਤ ਹੈ, ਸਗੋਂ ਕਾਲ ਦਾ ਵੀ ਕਾਲ ਕਰਨ ਵਾਲਾ ਹੈ, ਕਾਲ ਨਾਲ ਸਮੇਂ ਦਾ ਵੀ ਹੁੰਦਾ, ਅਮੈਂ ਬਿਨਾਂ ਉਹ ਸਮੇਂ ਦੀ ਰਹਿਤ ਤੋਂ ਬਿਨਾਂ ਆਪਾਂ ਸਮੇਂ ਵਿੱਚ ਆਏ ਹਾਂ, ਸਮੇਂ ਵਿੱਚ ਰਹਿ ਰਹੇ ਹਾਂ, ਸਮੇਂ 'ਚ ਜਾਵਾਂਗੇ, ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵਜੀ ਉਪਤਰਾ, ਕਾਲ ਪਾਏ ਕਲ ਵਿਸ਼ਵ ਪ੍ਰਕਾਸ਼ਾ, ਸਕਲ ਕਾਲ ਕਾਲ ਕੀ ਆਤਮਾ, ਸਾਰੇ ਸਮੇਂ ਦੇ ਵਿੱਚ ਨੇ, ਪਰ ਪਰਮੇਸ਼ਰ ਸਮੇਂ ਤੋਂ ਅਮੈਂ ਰਹਿਤ ਹੈ, ਸਮੇਂ ਦੀ ਪਕੜ ਤੋਂ ਪਰੇ ਹੈ ਅਕਾਲ। ਮੂਰਤ ਮੈਨੇ ਸਰੂਪ, ਉਹ ਕਾਲ ਰਹਿਤ ਹਸਤੀ ਹੈ, ਮੂਰਤ ਮੈਂ ਸਰੂਪ ਜਾਂ ਹਸਤੀ, ਕਾਲ ਤੋਂ ਰਹਿਤ ਉਹਦਾ ਸਰੂਪ ਹੈ। ਅੱਗੇ ਕਹਿੰਦੇ ਅਜੂਨੀ, ਅਜੂਨੀ ਉਹ ਜੂਨਾਂ 'ਚ ਨਹੀਂ ਪਿਆ, ਬਾਕੀ ਦਾ ਸਮਾਨ ਕਿੰਨਾ ਜੂਨਾਂ 'ਚ, ਆਪਾਂ ਕਿਸੇ ਜੂਨ 'ਚ ਨਾ, ਮਨੁੱਖਾ ਜੂਨ 'ਚ, ਪਰਮੇਸ਼ਰ ਕਦੇ ਜੂਨਾਂ 'ਚ ਨਹੀਂ ਪਿਆ। ਸੋ ਮੁੱਖ ਜਲੋ ਜਿਸ ਕਹੇ ਠਾਕਰ ਜੋਨੀ, ਉਹਨਾਂ ਨੇ ਬਾਣੀ 'ਚ ਉਹ ਮੂੰਹ ਸੜਨਾ ਜਾਵੇ ਜਿਹੜਾ ਕਹਿੰਦੇ ਰੱਬ ਜੋਨ 'ਚ ਪਿਆ। ਇਸ ਕਰਕੇ ਉਹ ਜੰਮਿਆ ਹੀ ਨਹੀਂ ਕਦੇ, ਜਿਹੜਾ ਜੰਮਦਾ ਉਹ ਮਰਦਾ ਹੈ, ਇਸ ਕਰਕੇ ਉਹ ਅਜਨਮਾ ਹੈ, ਰੱਬ ਕਦੇ ਜੰਮਿਆ ਨਹੀਂ, ਇਸ ਕਰਕੇ ਰਜੂ ਨਹੀਂ ਲਿਆ ਆਪਣੇ। ਸਹਿ ਭੰਗ ਬੋਲਿਓ, ਸਹਿ ਭੰਗ ਦੇ ਅਰਥ ਸੋਤੇ ਪ੍ਰਕਾਸ਼ ਹੈ, ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ, ਕਿਸੇ ਤੋਂ ਪ੍ਰਕਾਸ਼ ਸਹਾਰਾ ਨਹੀਂ ਲੈਂਦਾ, ਪ੍ਰਕਾਸ਼ ਦਿੰਦਾ ਹੈ ਕਿਸੇ ਤੋਂ ਲੈਂਦਾ ਨਹੀਂ। ਇਹ ਸਹਿ ਭੰਗ ਦੇ ਅਰਥ ਨੇ ਆਪਣੇ ਆਪ ਵਿੱਚ ਪ੍ਰਕਾਸ਼ਮਾਨ ਹੋ ਗਏ। ਛੇ ਜੋਤੀ ਨੇ ਜਿਹੜੇ ਕਿਸੇ ਤੋਂ ਪ੍ਰਕਾਸ਼ ਲੈਂਦੇ ਨੇ, ਕਿਹੜੇ ਨੇ ਉਹ? ਸੂਰਜ, ਚੰਦਰਮਾ, ਤਾਰੇ, ਬਿਜਲੀ, ਅੱਗ ਅਤੇ ਇੱਕ ਜੀਵ ਆ ਛੋਟਾ ਜਿਹਾ ਕਹਿੰਦੇ ਨੇ ਜੋਗਲੂ, ਸ਼ਾਇਦ ਚਟੈਣਾ ਵੀ ਕਹਿ ਦਿੰਦੇ ਆ, ਜਿਹੜੇ ਬਿੰਬ ਸ਼ੇਰ ਤੋਂ ਪ੍ਰਕਾਸ਼ ਜਿਹਾ ਹੁੰਦਾ ਹੈ। ਇਹ ਛੇ ਜੋਤੀ ਨੇ ਇਹ ਆਪਣੇ ਆਪ ਤੋਂ ਪ੍ਰਕਾਸ਼ਮਾਨ ਨਹੀਂ, ਕਿਸੇ ਤੋਂ ਪ੍ਰਕਾਸ਼ ਲੈ ਰਹੇ, ਇਹਨਾਂ ਨੂੰ ਪ੍ਰਕਾਸ਼ ਪਾਉਣ ਦੇ ਰਿਹਾ ਹੈ, ਜਾਂ ਸੱਚੇ ਪ੍ਰਕਾਸ਼ ਪਰਮੇਸ਼ਰ ਇਹ ਇਹਨਾਂ ਨੂੰ ਦੇ ਰਿਹਾ। ਸੂਰਜ ਵੀ ਉਹ ਪ੍ਰਕਾਸ਼ ਦੇ ਰਿਹਾ ਹੈ, ਚੰਦਰਮਾ ਵੀ ਉਹ ਪ੍ਰਕਾਸ਼ ਦੇ ਰਿਹਾ ਹੈ, ਤਾਰਿਆਂ ਨੂੰ ਪ੍ਰਕਾਸ਼ ਦੇ ਰਿਹਾ ਹੈ, ਅਗਨੀ ਨੂੰ ਪ੍ਰਕਾਸ਼ ਦੇ ਰਿਹਾ, ਬਿਜਲੀ ਨੂੰ ਦੇ ਰਿਹਾ, ਜੂਨ ਨੂੰ ਦੇ ਰਿਹਾ। ਇਸ ਕਰਕੇ ਉਹ ਸੁੱਤੇ ਪ੍ਰਕਾਸ਼ ਹੈ, ਸਹਿ ਭੰਗ ਦੇ ਅਰਥ ਨੇ। ਅੱਗੇ ਆ ਗਿਆ ਜੀ ਗੁਰ ਪ੍ਰਸਾਦ, ਗੁਰ ਦੇ ਅਰਥ ਨੇ ਚੇਤਨਾ, ਹੋ ਜੜ ਨਹੀਂ ਹੈਗਾ, ਆਹ ਚੀਜ਼ ਜੜ ਹੈ, ਹਰਿਆਈ ਵੀ ਹਿਲੂਗੀ, ਇੱਥੇ ਪਈਆ ਨਾ, ਆਹ ਬੈਗ ਇੱਥੇ ਪਿਆ ਜੜ ਹੈ, ਇਹਨੂੰ ਚੱਕ ਕੇ ਬਣਾ ਲਿਆਵਾਂਗੇ ਤਾਂ ਹਿੱਲੇਗਾ। ਜਿਹੜੀ ਚੀਜ਼ ਕਿਸੇ ਦੀ ਹਰਿਆਈ ਹਿਲੇ ਸਾਜੇ ਪਈ ਹੈ ਉਹਨੂੰ ਕਹਿੰਦੇ ਜੜ, ਇੱਕੋ ਜਿਹਾ ਆਪਣੇ ਆਪ ਕਿਰਿਆ ਕਰ ਸਕੇ, ਸੋ ਉਹਨੂੰ ਕਹਿੰਦੇ ਨੇ ਚੇਤਨ। ਸੋ ਗੁਰ ਦੇ ਹੱਥ ਹੋ ਗਏ ਚੇਤਨ, ਗੁਰ ਦੇ ਹੱਥ ਹੋਰ ਵੀ ਨੇ ਗੋ ਅਤੇ ਰ, ਗੋ ਮੈਨੇ ਹਨੇਰਾ, ਰ ਮੈਨੇ ਪ੍ਰਕਾਸ਼, ਜਿਹੜਾ ਹਨੇਰੇ ਵਿੱਚ ਪ੍ਰਕਾਸ਼ ਕਰਾ ਦੇ ਉਹਨੂੰ ਕਹਿੰਦੇ ਗੁਰ। ਗੁਰ ਨਾਮ ਵੱਡੇ ਦਾ ਵੀ ਹੈ, ਉਹ ਵੱਡਾ ਵੀ ਹੈ ਪਰਮੇਸ਼ਰ ਸਾਰਿਆਂ ਤੋਂ ਗੁਰ, ਸਭ ਤੋਂ ਵੱਡਾ ਹੈ ਉਹ। ਗੁਰ ਦੇ ਹੱਥ ਪੂਜਨੀਕ ਨੇ, ਉਹ ਪੂਜਣ ਵਾਲਾ ਵੀ ਹੈ, ਇਹ ਗੁਰ ਦੇ ਹੱਥ। ਹੋਰ ਬਥੇਰੇ ਨੇ ਜਿਹਨੇ ਗਾ ਲਿਆ ਜਾਂ ਭਾਈ। ਅੱਗੇ ਆ ਗਿਆ ਜੀ ਪ੍ਰਸਾਦ, ਪ੍ਰਸਾਦ ਦਾ ਅਰਥ ਹੈ ਉਹ ਆਨੰਦ ਸਰੂਪ ਹੈ, ਉਹਨੂੰ ਦੁੱਖ ਕੋਈ ਨਹੀਂ, ਸਦਾ ਆਨੰਦ ਵਿੱਚ ਰਹਿੰਦਾ ਹੈ ਪਰਮੇਸ਼ਰ ਜੀ, ਇਹ ਗੁਣ ਹੈ। ਇੱਕ ਓਮਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ ਪਰਮੇਸ਼ਰ ਦੇ ਲੱਛਣ ਆ ਗਏ, ਪਰਮੇਸ਼ਰ ਦੇ ਕੁਝ ਗੁਣ ਕਹਿ ਦਿੱਤੇ ਨੇ। ਸੇ ਫਿਰ ਅੱਗੇ ਸਵਾਲ ਹੋਇਆ ਵੀ ਏਦਾਂ ਦੇ ਗੁਣਾਂ ਵਾਲਾ ਰੱਬ, ਏਦਾਂ ਦੇ ਗੁਣਾਂ ਵਾਲਾ ਵਾਹਿਗੁਰੂ ਅਕਾਲ ਪੁਰਖ ਮਿਲਦਾ ਕਿਵੇਂ ਹੈ? ਉਹ ਵੀ ਇਹਦੇ ਵਿੱਚ ਦੱਸ ਦਿੱਤਾ ਹੈ। ਗੁਰ ਪ੍ਰਸਾਦ, ਪ੍ਰਸਾਦ ਦੇ ਕਿਰਪਾ, ਜਦੋਂ ਗੁਰਾਂ ਦੀ ਕਿਰਪਾ ਹੋ ਜਾਵੇ, ਏਦਾਂ ਦੇ ਗੁਣਾਂ ਵਾਲੇ ਦਾ ਪਰਮੇਸ਼ਰ ਨੇ ਕਹੇ ਨੇ ਉਹ ਮਿਲ ਪੈਂਦਾ। ਫਿਰ ਏਦਾਂ ਦੇ ਗੁਣਾਂ ਵਾਲੇ ਨੂੰ ਕੀ ਕਰ? ਜਪ, ਇਹਨਾਂ ਵੀ ਜਾਪ ਕਰ, ਜਪ ਇਹਨੂੰ, ਜਿਹਨੂੰ ਜਪਣਾ ਫਿਰ ਕਿਹਾ ਜਾਂ ਹੋਰ ਕੁਝ ਕੋਈ ਹੋਰ ਦੱਸੋ ਜੀ। ਆਦੇ ਸੱਚ, ਜਦੋਂ ਸੰਸਾਰ ਨਹੀਂ ਨਾ ਬਣਾਇਆ ਸੀ, ਕੁਛ ਸਮਾਂ ਅਜਿਹਾ ਵੀ ਸੀ ਸੰਸਾਰ ਹੈ ਨਹੀਂ ਸੀ, ਰੱਬ ਉਦੋਂ ਵੀ ਸੱਚ ਸੀ। ਆ ਸੰਸਾਰ ਦੇ ਮੁੱਢ ਵਿੱਚ ਜਦ ਨਹੀਂ ਸੀ ਬਣਿਆ, ਉਹ ਉਦੋਂ ਵੀ ਸੱਚ ਸੀ। ਆਦੇ ਸੱਚ, ਇਹ ਸੰਸਾਰ ਬਣਾ ਦਿੱਤਾ, ਸੰਸਾਰ ਬਣਾ ਕੇ ਯੁੱਗ ਬਣ ਕੇ ਸੱਤ ਯੁੱਗ ਤ੍ਰੇਤਾ ਦੁਆਪਰ ਕਲਯੁੱਗ। ਫਿਰ ਕਹਿੰਦੇ ਯੁੱਗਾਂ, ਯੁੱਗਾਂ ਦੇ ਆਦਿ ਵਿੱਚ, ਯੁੱਗਾਂ ਦੇ ਮੁੱਢ ਵਿੱਚ ਵੀ ਉਹ ਸੱਚ ਸੀ, ਜਦੋਂ ਯੁੱਗ ਨਹੀਂ ਸੀ ਅੱਜ ਵੀ ਹੈਗਾ ਸੀ ਉਹ। ਸੋ ਇਹ ਯੁਗਾਂ ਦੇ ਅਰਥ ਨੇ, ਆਦਿ ਸੱਚ, ਯੁਗਾਂ ਸੱਚ, ਉਹ ਯੁੱਗਾਂ ਦੇ ਵਿੱਚ ਵੀ ਸੱਚ ਹੈਗਾ ਸੀ ਤੇ ਹੈ ਧੀ ਸੱਚ ਹੈ। ਹੁਣ ਪ੍ਰੈਗਨੈਂਟ ਸਮੇਂ ਵਿੱਚ ਵੀ ਹੈਗਾ ਉਹ, ਹੁਣ ਹੈਗਾ ਕਿ ਨਹੀਂ ਹੈਗਾ? ਨਹੀਂ ਨਾ ਕਹਾਂਗੇ ਬਣਿਆ ਨਹੀਂ, ਉਹ ਹੁੰਦੀ ਹੈਗਾ। ਧੀ ਉਹ ਕਿਸੇ ਵੀ ਹੈਗਾ ਸੀ, ਜਿਹੜਾ ਪਾਸਟ ਹੋ ਗਿਆ ਸਮਾਂ ਉਦੋਂ ਵੀ ਹੈਗਾ ਸੀ। ਪੋਸੀ ਫਿਊਚਰ, ਆਉਣ ਵਾਲੇ ਸਮੇਂ ਵਿੱਚ ਵੀ ਪੋਸੀ ਹੋਵੇਗਾ ਉਹ, ਇਹ ਨਹੀਂ ਕਿ ਉਹ ਆਉਣ ਵਾਲੇ ਸਮੇਂ 'ਚ ਨਹੀਂ ਹੋਵੇਗਾ। ਪਿੱਛੇ ਵੀ ਸੀ, ਹੁਣ ਵੀ ਹੈਗਾ, ਅੱਗੇ ਨੂੰ ਵੀ ਹੋਵੇਗਾ। ਇਹ ਸੱਚ ਅਰਥ ਨੇ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਹੋਸੀ ਹੋਵੇਗਾ ਅੱਗੇ ਨੂੰ ਵੀ ਉਹ ਸੱਚ। ਇੱਥੇ ਤੱਕ ਮੂਲ ਮੰਤਰ ਦੇ ਤੁਹਾਨੂੰ ਸਮਝ ਆ ਗਏ ਨਾ? ਹੁਣ ਐਸਾ ਤਾਂ ਨਹੀਂ ਕੋਈ ਨਾ ਸਮਝ ਕੀ ਹੋਵੇ, ਆ ਗਏ ਸਮਝ ਆ ਰਹੇ? ਕੱਲ੍ਹ ਨੂੰ ਸੁਣਾ ਦੋਗੇ ਆਪ? ਚਲੋ ਯਾਦ ਕਰਿਓ, ਸਾਵਾ ਟਰਾਈ ਕਰਿਓ, ਅਤੇ ਰੋਜ਼ ਜਦੋਂ ਤੁਸੀਂ ਅੱਖਾਂ ਨਾਲ ਪਾਠ ਕਰੋਗੇ ਨਾ, ਕਈ ਕਹਿੰਦੇ ਸਾਡਾ ਮਨ ਨਹੀਂ ਟਿਕਦਾ, ਤਾਂ ਨਹੀਂ ਟਿਕਦਾ, ਤੂੰ ਅੱਖਾਂ ਦਾ ਪਤਾ ਨਹੀਂ। ਜਦੋਂ ਤੁਸੀਂ ਕਹੋਗੇ ਇੱਕ, ਉਹ ਰੱਬ ਤਾਂ ਇੱਕੋ ਹੀ ਹੈ, ਮੈਂ ਤਾਂ ਕਈ ਬਣੇ ਬੈਠਾ ਸੀ, ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੀ ਰੰਨੇ ਦੀ, ਕੋਈ ਝੁੱਟ ਮੱਕਾ ਸਰਵਰ ਦਾ, ਕੋਈ ਹਰੇ ਬਟੂ ਪੀਰਾਂ ਦੀ, ਮੈਂ ਕਹਿੰਦੇ ਰੱਬ ਬਣਾਏ ਹੋਏ ਸੀ, ਇੱਕ ਹੀ ਹੈ, ਇੱਕ ਨਾਲ ਜੁੜੋਗੇ ਦੂਜੇ ਪਾਸੇ ਫਿਰ ਜਾਓਗੇ, ਇੱਕੋ ਹੀ ਆ ਉਹ ਤਾਂ। ਸੋ ਫਿਰ ਕਹੋਗੇ ਓਮਕਾਰ ਸਾਨੂੰ ਪ੍ਰਕਾਸ਼ ਦੇ ਰਿਹਾ। ਜਦੋਂ ਅੱਜ ਤੁਹਾਨੂੰ ਸਮਝ ਆ ਜੂ ਨਾ ਵਾਹਿਗੁਰੂ ਮਾਂ ਜਿਹੜਾ ਬੋਲ ਰਹੇ ਹਾਂ ਇਹ ਤਾਂ ਮੈਂ ਉਹਦੇ ਪ੍ਰਕਾਸ਼ ਕਰਕੇ ਬੋਲ ਰਿਹਾ, ਭਜੂਗਾ ਮਨ ਉੱਥੇ ਤੇ ਇਹ ਮਨ ਜਿਹੜਾ ਭਜਣ ਵਾਲਾ ਸੋਚੂ ਤੂੰ ਕਿਵੇਂ ਭਜੇਗਾ, ਇਹ ਤਾਂ ਪ੍ਰਕਾਸ਼ ਤਾਂ ਉਹਦਾ ਵਾ, ਤੂੰ ਕੀ ਚੀਜ਼ ਆ ਭਜਣ ਲੱਗਾ। ਇਉਂ ਜਦੋਂ ਸਾਰੇ ਅਰਥਾਂ ਮੁਤਾਬਕ ਪਾਠ ਕਰੋਗੇ ਨਾ ਬੇਟੀ ਤੁਹਾਡੀ ਅਰਥਾਂ ਨਾਲ ਜਾਵੇਗੀ, ਦੇਖੋ ਕਰਕੇ ਮਨ ਕਿੰਨਾ ਟਿਕੇਗਾ। ਅੱਜ ਜਾ ਕੇ ਕਰਕੇ ਵੇਖੋ ਅਰਥਾਂ ਸਮੇਤ ਮੂਲ ਮੰਤਰ ਨੂੰ, ਕੱਲ ਨੂੰ ਠੀਕ ਰਿਹਾ ਕਰਕੇ ਤਾਂ ਜਾਂਦੇ ਉਹ ਵੱਖਰਾ ਹੀ ਹੈ ਮਨ ਟਿਕਣ ਲੱਗ ਪਿਆ। ਜਦੋਂ ਹੁੰਦਾ ਜੇ ਓਂਕਾਰ ਕਿਆ ਲਿਆ ਮੁੰਡਿਆ ਜ਼ਿਆਦਾ ਕੱਪ, ਫਿਰ ਤੇ ਬਾਈ ਉਹ ਕੱਪ ਤੱਕ ਸੀਮਤ ਹੈ। ਇਸ ਲਈ ਬੇਟੀ ਟਿਕਾ ਕੇ ਜਦੋਂ ਤੁਸੀਂ ਕਰੋਗੇ ਨਾ ਰੋਜ਼, ਤੁਸੀਂ ਇੱਕ ਹੋਣ ਲੱਗ ਜਾਓਗੇ, ਅੰਦਰੋਂ ਵੈਰ ਮੁੱਕਣ ਲੱਗ ਜਾਏਗਾ, ਅੰਦਰੋਂ ਡਰ ਮੁੱਕਣ ਲੱਗ ਜਾਏਗਾ, ਤੁਸੀਂ ਪ੍ਰਕਾਸ਼ ਨੂੰ ਕਹਿਣ ਲੱਗ ਜਾਓਗੇ ਗਰਮ ਜਿਹੜੇ, ਅਤੇ ਹੌਲੀ ਹੌਲੀ ਰੱਬ ਬਣ ਜਾਓਗੇ। ਇਹ ਸੱਚੇ ਪਾਤਸ਼ਾਹ ਨੇ ਬਖਸ਼ਾ ਨੇ ਜਦੋਂ ਇਸ ਤਰੀਕੇ ਨਾਲ ਕਰੋਗੇ। ਸੋ ਅੱਜ ਤੋਂ ਬਾਅਦ ਇੱਦਾਂ ਦੇ ਪਾਠ ਸ਼ੁਰੂ ਕਰਨੇ ਨੇ ਮਿੱਟੀ ਟਿਕਾ ਕੇ, ਅਤੇ ਕੱਲ੍ਹ ਨੂੰ ਦੱਸਿਓ ਜਿਹੜਾ ਆ ਕੇ ਦੱਸਿਓ ਵੀ ਇੱਦਾਂ ਕੀਤਾ ਹੈ, ਉਹ ਸੋੜਾ ਬੰਦ ਜਿਹੜਾ ਹੈ ਬਣ ਟਿਕਿਆ ਕਿ ਨਹੀਂ ਟਿਕਿਆ। ਇਸ ਲਈ ਇੱਦਾਂ ਰੋਜ਼ ਰੁਟੀਨ ਬਣਾਉਣੀ ਹੈ ਗੁਰੂ ਵਾਲੀ ਕਿਰਪਾ। ਸੋ ਇਸੇ ਤਰ੍ਹਾਂ ਸਾਰੀ ਸੰਗਤ ਨੇ ਕੱਲ੍ਹ ਨੂੰ ਵੀ ਆਉਣਾ ਹੈ। ਸੋ ਆਪਾਂ ਇੱਦਾਂ ਹੀ ਸ਼ੁੱਧ ਪਾਠ ਮਾਲੀ ਕਿਰਪਾ ਨਾਲ ਇਸੇ ਲਈ ਲੱਗ ਜੇ, ਅੱਕਣਾ ਨਹੀਂ ਥੱਕਣਾ ਨਹੀਂ, ਮੁੱਖ ਮੰਤਵ ਹੈ ਆਪਣੇ ਮਨੁੱਖ ਜਾਣਦਾ ਹੈ। 1430 ਬਿਮਾਰੀਆਂ ਕਿੱਡੀ ਸਾਨੂੰ ਦੇਣ ਲਿਆ ਕੇ ਸਤਸੰਗ ਤੋਂ ਦੇ ਦਿੱਤੀ ਹੈ, ਉਹਨੂੰ ਅਸੀਂ ਅਮਲ ਅਮਲ ਵਿੱਚ ਨਾ ਲਿਆਈਏ, ਹੋਰ ਪਾਸੇ ਜ਼ਿੰਦਗੀ ਬਰਬਾਦ ਕਰਕੇ ਜਾਣ ਲੱਗਿਆ ਲੱਖਾਂ ਦੇ ਕੰਮ ਵੀ ਬਣਦੇ ਹਾਂ, ਬਚ ਜਾਈਏ, ਬੱਚੇ ਬਚ ਜਾਣ ਤੁਹਾਡੇ। ਇਹ ਜੇ ਤੁਸੀਂ ਆ ਸਾਰਾ ਸਿੱਧ ਪਾਠ ਸਿੱਖ ਕੇ ਗਾਹ ਬੱਚਿਆਂ ਨੂੰ ਸਿਖਾ ਦੋਗੇ ਨਾ, ਅਸੀਂ ਕਿਹੜਾ ਸਦਾ ਰਹਿਣਾ, ਤੁਸੀਂ ਅੱਗੇ ਸੰਥਿਆ ਹੋਰ ਕਰਾਉਣ ਦੇ ਯੋਗ ਜਾਵੋਗੇ ਕਿ ਪਰੰਪਰਾ ਚੱਲਦੀ ਰਹੇ। ਇਸ ਲਈ ਆਪ ਸਿੱਖੋ ਅਤੇ ਸਿਖਾਓ। ਸੋ ਜਿਹੜਾ ਹੈ ਸਾਰੇ ਸੰਗ ਜਿਹੜੀ ਹੈ ਇਹ ਇੱਕ ਵਾਰੀ ਗੁਰ ਮੰਤਰ ਪੜ੍ਹ ਕੇ ਸਾਰੀ ਮੈਂ ਭਗਤ ਕਲਾ ਜੀ ਪੜ੍ਹੋ ਸਾਰੇ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈਭੰ। ਬਾਕੀ ਕੋ ਆ ਜਾਈਏ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਧੀ ਸੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।